आप इसको 24 घंटे सुन सकते हैं हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं मॉन्ट्रियल 4386209000, अमेरिका 6415525037,
24 घंटे 770 AM दे प्यारे प्यारे श्रोतियो, मेरा जनी के डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिवें कि हुण तुहानू पता ही लग चुकिया होवेगा कि असीं हर इतवार नू अते अज सोमवार नू 3 बजे तो लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुंने आ। इस आउण वाले संडे नू जिहड़ा मैं प्रोग्राम है वह 10 तो लैके 11 बजे सवेरे करिया करांगा, क्योंकि टाइम उन्होंने मैनेजमेंट ने चेंज किए ने। पहला मैं 4 तो 5 करता सी, हूँ इस संडे तो 10 बजे तो लैके 11 बजे तक असी प्रोग्राम करिया करांगे संडे नू, पर मंडे नू यही टाइम रहेगा 3 तो लैके 4 बजे तक। जिमें कि नाल ही तुहानू पता है कि जिहड़ा प्रोग्राम है असी इहदे विच कोई एडवरटाइजमेंट नहीं करते, कि कोई पैसे बनाउण दा परपज़ नहीं है, जां सिर्फ तो सिर्फ यही है कि थोड़ी मोटी लोगों के अवेयरनैस आ जाए, चाहे वह हैल्थ पॉइंट ऑफ व्यू गल करिए जां कोई स्पिरिचुअल गल करिए। मैं कदे भी धार्मिक नहीं, धर्म के जिहड़ी एक्चुअल बेस है वह जिहड़ी स्पिरिचुअलिटी है वो उत्ते गल करते हैं, चाहे वह हिंदू धर्म है, जैन धर्म है, बुद्ध धर्म है, सिख धर्म है, इस्लाम है, क्रिश्चैनिटी है, ताओइज़म है, कोई भी धर्म है, उहदे विच सिर्फ तो सिर्फ स्पिरिचुअलिटी की असी गलबात करते हैं। सो ये जिहड़ा सारे का सारा प्रोग्राम है BNC मैडिकल सेंटर के ताबुन के नाल, उहदे सहयोग के नाल पेश किया जाता है। हुण तुसीं पुछोगे कि BNC मैडिकल सेंटर की है, पहला तो मैं तुहानूं ये दस दिया भी जो किसी ने स्टूडियो दे विच कोई भी गल करनी है उहदा नंबर दस दें। वैसे तो तुहानूं वैसे ही रट्टा लग गया होना है, क्योंकि सवेर तो शाम तक 770 AM दे जिन्ने भी साडे प्रोग्राम करदे ने वीर भैन भरा वह बड़े पॉपुलर ने, तुसीं बड़े शौक दे नाल सुनते हो। मेरे तो पहला हूँ ही साडे भाई साहब सिद्धू साहब करके गए ने प्रोग्राम, राणा जी करके गए ने प्रोग्राम। उन्हों का अपना ही अंदाज हों गल कर जो कहते हैं भाई भाई, उन्हों का बहुत मैं प्यारा शब्द लगता हर गल दे विच, वह प्रोग्राम करके गए ने। तो मैं तो सिर्फ सोमवार को 3 बजे तो लैके 4 बजे तक आने हाँ। सो जे तुसीं स्टूडियो च कॉल करना है 416-620-1778 416-620-1778 ते तुसीं कॉल कर सकते हो। मेरी हमेशा ही इक्को ही बेनती हुंदी है, इक्को ही शर्त है, सवाल तुसीं कोई भी पुछो, डजन मैटर, मैं कोई तैयार करने की लोड़ नहीं है, मेरा यह फील्ड है, सवाल कोई भी पुछो किसी भी टॉपिक ते तुसीं पुछ सकते हो। लैंग्वेज तुहाडी नफीस होनी चाहिए है, वधिया लैंग्वेज होनी चाहिए है, सवाल छोटा करो, समकन जी उहदा फायदा है जो तुसीं सवाल करते हो, जे हज़ारां नहीं तो लखां नहीं, जिन्ने भी बंदे सुनते हैं वो प्रोग्राम नूं सुन रहे होंगे ने, सो उत्थों सानूं फीडबैक आ जाती है। सो तुसीं स्टूडियो च फोन कर सकते हो 416-620-1778। तो नाल ही मैं दसना चाहुंदा कि जिहड़ा BNC मैडिकल सेंटर है जिहड़ा कि ब्रैमली अते कंट्री साइड की नुक्कर ते है, बी मीनस ब्रैमली एंड सी मीनस कंट्री साइड, जिहड़े ब्रैमटन दे विच दो रोड्स ने हस्पताल दे कोल दी जिहड़ी रोड है उहनूं ब्रैमली कहिंदे आ, तो जी वॉलमार्ट के कोल रोड है उन्होंने असी कंट्री साइड कहने, बिल्कुल एग्जैक्ट तो नहीं। सो ब्रैमली तो कंट्री साइड जिथे मिलती ने उत्थे गैस स्टेशन है, तो उस गैस स्टेशन दे विच ये साडा BNC मैडिकल सेंटर है, जिहड़ा कि पहली बार टोटल ब्रैमटन दे विच लै लो, कैलेडोन लै लो, ऑरेंज भी लै लो, ओकवे लै लो, मिसिसागा लै लो, इटोबिको लै लो, सब तो बड़ा सेंटर है जिदे विच अंडर द सेम रूफ वी आर प्रोवाइडिंग सो मैनी हैल्थ रिलेटिड सर्विसेज। मैं बड़े बारी दसिया पर फिजियोथेरेपी है, कैरोप्रैक्टर है, वॉक इन क्लीनिक है, अर्जेंट केयर है, फैमिली प्रैक्टिस है, डरमेटोलॉजिस्ट ने, ब्लड लैब है, काउंसलिंग सर्विसेज ने, फार्मेसी है, तो नुक्कर दे विच साडी एनकां दी दुकान है जिन्हों के BNC विजन सेंटर कहने हैं। करोना वायरस तो बाद असी पिछले हफ्ते खोली, क्योंकि जिहड़ी साडी ऑपरेशन सी शी इज़ नॉट अवेलेबल, शी इज़ स्टक समवेयर हीयर एंड देयर, सो ये फिर असी यही डिसाइड किया, क्योंकि वैसे भी कोरोना वायरस काफ़ी खतरनाक बीमारी है तो उम्र भी साड़ी अजिही हुई है, सो असी परिवार फैसला किया कि वाई शुड नॉट बी क्लोज। सो असी हुण अपनी एनकां की दुकान नूं बंद कर रहे हैं, तो जिन्नियां भी एनकां पईयां ने चाहे वह ब्रैंडड ने चाहे नॉन ब्रैंडड ने, सनग्लासिज ने, आई ग्लासिज ने, चाहे वह रेवन है, चाहे प्राड़ा है, चाहे गुची है, टॉम फोर्ड है,
ਹਾਂਜੀ ਟਿਫਨੀ ਹੈ ਵਟ ਐਵਰ, ਮੈਨੂੰ ਇੰਨਾ ਪੂਰਾ ਨੌਲੇਜ ਨਹੀਂ, ਤੁਹਾਨੂੰ ਮੈਂ ਆਉਂਦੀ ਹੈ ਇਮਾਨਦਾਰੀ ਨਾਲ ਦੱਸ ਦੇਣਾ, ਨਾ ਹੀ ਮੈਨੂੰ ਕੋਈ ਪਹਿਚਾਣ ਹੈ। ਉਹ ਜਿੰਨੀਆਂ ਵੀ ਐਨਕਾਂ ਪਈਆਂ ਨੇ ਉਹ ਅਸੀਂ, ਮੈਂ ਜਿਵੇਂ ਦੀਪਕ ਸਾਹਿਬ ਦੇ ਪ੍ਰੋਗਰਾਮ 'ਤੇ ਕਹਿੰਦਾ ਹੁਣ 1320 'ਤੇ ਕਿ ਕੂੜੇ ਦੇ ਭਾਅ ਦਿਲਾਉਣੀਆਂ ਨੇ, ਉਹ ਕਹਿੰਦੇ ਕੂੜਾ ਨਾ ਕਿਹਾ ਕਰੋ ਤੁਸੀਂ ਕੌਡੀਆਂ ਦੇ ਭਾਅ ਕਹਿ ਦਿਓ। ਅਤੇ ਅੱਜ ਸਵੇਰੇ ਮੈਂ ਜਗਦੀਸ਼ ਗਰੇਵਾਲ ਜਿਹੜੇ ਕਿ ਸਾਡੇ 770 ਦੇ ਪ੍ਰੋਗਰਾਮ ਕਰਦੇ ਨੇ ਸਵੇਰੇ, ਜਦੋਂ ਮੈਂ ਉਹਨਾਂ ਨੂੰ ਕਿਹਾ ਉਹ ਕਹਿੰਦੇ ਜੀ ਕੌਡੀਆਂ ਵੀ ਅੱਜ ਕੱਲ੍ਹ ਤਾਂ ਮਹਿੰਗੀਆਂ ਆਉਂਦੀਆਂ ਨੇ। ਫਿਰ ਮੈਂ ਕਿਹਾ ਆਪਾਂ ਵਾਪਸ ਕੂੜੇ ਦੇ ਭਾਅ ਚਲੇ ਜਾਂਦੇ ਹਾਂ ਕਿ ਇੰਨੀਆਂ ਸਸਤੀਆਂ ਨੇ, ਇੰਨੀਆਂ ਸਸਤੀਆਂ ਨੇ ਕਿ ਯੂ ਕਾਂਟ ਥਿੰਕ ਅਬਾਊਟ ਇਟ। ਅਤੇ ਮੈਂ ਪ੍ਰਾਈਸ ਇਸ ਕਰਕੇ ਨਹੀਂ ਦੱਸਣਾ ਚਾਹੁੰਦਾ ਕਿ ਪੰਜਾਬੀ ਦੀ ਜਿਵੇਂ ਕਹਾਵਤ ਹੈ ਨਾ ਕਿ ਨਾ ਖੇਡੀਏ ਨਾ ਖੇਡਣ ਦੇਈਏ, ਅੱਗੇ ਤੁਸੀਂ ਸਮਝ ਲਓਗੇ ਕੀ ਜੁੜਦਾ ਹੁੰਦਾ। ਸੋ ਮੈਂ ਉਹ ਨਹੀਂ ਕਰਨਾ ਚਾਹੁੰਦਾ ਕਿ ਮੈਂ ਆਪਣੇ ਬਿਜ਼ਨਸ ਦੇ ਸਿਰਫ 4 ਪੈਸੇ ਆਪਣੀ ਜੇਬ 'ਚ ਪਾਉਣ ਦੇ ਲਈ ਦੂਜਿਆਂ ਦੇ ਬਿਜ਼ਨਸ ਨੂੰ ਨੁਕਸਾਨ ਕਰਾਂ, ਕਿਉਂਕਿ ਉਹਨਾਂ ਨੇ ਤਾਂ ਕੰਟੀਨਿਊ ਕਰਨਾ, ਗੁੱਡ ਲੱਕ ਫੋਰ ਦੈਮ। ਪਰ ਕਿਉਂਕਿ ਜਿੰਨੀਆਂ ਵੀ ਸਾਡੇ ਕੋਲ ਐਨਕਾਂ ਪਈਆਂ ਨੇ ਅਸੀਂ ਬਹੁਤ ਬਹੁਤ ਥੱਲੇ ਈਵਨ ਬਿਲੋ ਅਵਰ ਕੋਸਟ ਵੀ ਵੇਚ ਰਹੇ ਹਾਂ, ਕਈ $40 ਦੀਆਂ, ਕਈ 50 ਦੀਆਂ, ਕਈ 60 ਦੀਆਂ ਨੇ, ਕੋਈ 100 ਦੀ ਹੋਊਗੀ, ਤੁਸੀਂ ਆ ਕੇ ਦੇਖ ਸਕਦੇ ਹੋ। ਜਿਹੜੀਆਂ 200, 300, 400 ਮੈਨੂੰ ਪਤਾ ਹੀ ਨਹੀਂ ਹੈ। ਸੋ ਮੈਂ ਕੱਲ੍ਹ ਦੀ ਤੁਹਾਨੂੰ ਗੱਲ ਦੱਸ ਦਿੰਦਾ ਕਿ ਕੱਲ੍ਹ ਜਦੋਂ ਅਸੀਂ ਸੇਲ 'ਤੇ ਲਾਏ ਅਤੇ ਕੋਈ ਭਾਈ ਸਾਹਿਬ ਨੇ, ਹੀ ਵਾਜ਼ ਸੋ ਓਨੈਸਟ, ਤਾਂ ਹੀ ਮੈਂ ਦੱਸ ਰਿਹਾ ਕਿ ਸਾਡੇ ਕਾਊਂਟਰ 'ਤੇ ਪਈਆਂ ਸੀ ਜਿਹੜੀਆਂ ਸਨਗਲਾਸਿਸ 100 ਦੀਆਂ 3, ਅਤੇ ਉਹਨਾਂ ਨੇ 6 ਲਈਆਂ, ਅਤੇ ਉਹ ਕੁੜੀ ਨੇ ਸਾਡੀ ਨੇ ਕਹਿ ਤਾ ਵੀ ਓਕੇ $200 ਦੇ ਦਿਓ। ਉਹ ਕਹਿੰਦੇ ਠੀਕ ਹੈ, ਕਹਿੰਦੇ ਪਰ ਇਹਦੇ ਵਿੱਚ ਦੋ ਜਿਹੜੀਆਂ ਸਨਗਲਾਸਿਸ ਨੇ ਇਹਨੇ ਬ੍ਰਾਂਡਡ ਹੈ, ਇੱਕ ਟੌਮ ਫੋਰਡ ਦੀ ਹੈ, ਇੱਕ ਪ੍ਰਾੜਾ ਦੀ ਹੈ। ਅਤੇ ਅਸੀਂ ਹੈਰਾਨ ਹੋ ਗਏ ਵੀ ਇਹ ਕਿਵੇਂ ਆ ਗਏ, ਕਹਿੰਦੇ ਉਹ ਜਿਹੜੇ ਭਾਈ ਸਾਹਿਬ ਤੋਂ ਪਹਿਲਾਂ ਆਏ ਸੀ ਨਾ ਉੱਥੋਂ ਅਲਮਾਰੀ 'ਚੋਂ ਕੱਢ ਕੇ ਇੱਥੇ ਰੱਖ ਗਏ। ਸੋ ਇਹ ਮੇਰੀਆਂ ਐਨਕਾਂ ਦੇ ਤੁਸੀਂ ਸੈਪਰੇਟ ਪੈਸੇ ਲਾ ਲਓ। ਆਈ ਵਾਜ਼ ਸੋ ਇੰਪ੍ਰੈਸ, ਗੱਲ ਤਾਂ ਥੋੜ੍ਹੀ ਜਿਹੀ ਹੈ, $500 ਦੀ ਗੱਲ ਹੋਣੀ, ਤਾਂ ਹੀ ਮੈਂ ਰੇਡੀਓ 'ਤੇ ਦੱਸਦਾ ਕਿ ਪਰਮਾਤਮਾ ਉਹਨਾਂ ਨੂੰ, ਮੈਂ ਤਾਂ ਇਹੀ ਵਿਸ਼ ਕਰਦਾ ਕਿ ਅਜਿਹੇ ਪਰਮਾਤਮਾ ਇਨਸਾਨ ਪੈਦਾ ਕਰੇ ਓਨੈਸਟੀ ਪਿੱਛੇ, ਨਹੀਂ ਤਾਂ ਅਸੀਂ 2 ਪੈਸੇ ਪਿੱਛੇ ਝੂਠ ਬੋਲ ਦਿੰਦੇ ਹਾਂ ਵੀ ਚਲੋ ਕਿਹੜਾ ਪਤਾ ਲੱਗਣਾ। ਹਾਂਜੀ, ਚਾਹੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਹੁਣ ਤੁਸੀਂ ਆਪਣੀ ਮਨਮਰਜ਼ੀ ਨਾਲ ਪੈਸੇ ਦਿਓ, ਮੈਂ ਆਮ ਰੀਅਲੀ ਇੰਪ੍ਰੈਸ, ਕਿਉਂਕਿ ਜੇ ਤੁਸੀਂ ਮੈਨੂੰ ਦੇ ਵੀ ਦਿਓਗੇ ਪੂਰੇ ਪੈਸੇ, ਫਿਰ ਕਿਹੜਾ ਮੈਨੂੰ ਸਬਰ ਆਉਣਾ। ਸਬਰ ਤਾਂ ਬੰਦੇ ਤਾਂ ਭਰਦੇ ਨਹੀਂ, ਚਾਹੇ ਲੱਖਾਂ ਆ ਜਾਣ, ਕਰੋੜਾਂ ਆ ਜਾਣ, ਜਿੰਨੇ ਮਰਜ਼ੀ ਆ ਜਾਣ। ਸੋ ਸਾਨੂੰ ਵੀ ਚੰਗੇ ਬਣਨ ਦੀ ਲੋੜ ਹੈ, ਇਮਾਨਦਾਰੀ ਜਿਹੜੀ ਆ ਹਮੇਸ਼ਾ ਵੱਧਦੀ ਫੁੱਲਦੀ ਹੈ, ਕਿਉਂਕਿ ਅਸੀਂ ਸੋਚਦੇ ਹਾਂ ਕਿ ਕੋਈ ਮੈਨੂੰ ਦੇਖਣ ਵਾਲਾ ਨਹੀਂ, ਕਾਊਂਟਰ 'ਤੇ ਤਾਂ ਹੈ ਨਹੀਂ, ਇੱਧਰ ਪਈ ਹੈ ਉੱਧਰ ਪਈ ਹੈ, ਪਰ ਇਹ ਅਸੀਂ ਭੁੱਲ ਜਾਂਦੇ ਹਾਂ ਕਿ ਸਾਨੂੰ ਦੇਖਣ ਵਾਲਾ ਸਾਡੇ ਵਿੱਚ ਹੀ ਹੈ, ਸਾਡੇ ਨਾਲ ਰਹਿੰਦਾ, ਅਸੀਂ ਉਹਦੀ ਨਿਗਾਹ ਦੇ ਵਿੱਚ ਸੱਚੇ ਸੁੱਚੇ ਹੋਣ ਦੀ ਲੋੜ ਹੈ। ਹਾਂਜੀ, ਦੁਨੀਆਂ ਨੂੰ ਤਾਂ ਅਸੀਂ ਬਗਲੇ ਭਗਤ ਬਣ ਕੇ ਵੀ ਕਈ ਵਾਰੀ ਵਧੀਆ, ਹੁਣ ਮੈਂ ਰੇਡੀਓ 'ਤੇ ਗੱਲਾਂ ਕਰਦਾ, ਹੋ ਸਕਦਾ ਬਹੁਤ ਵਧੀਆ ਕਰਦਾ ਹੋਵਾਂ, ਅਤੇ ਅਲਾ ਕਹਿੰਦਾ ਹੋਊ ਵੀ ਪਤਾ ਨਹੀਂ ਕਿੰਨਾ ਕੁ ਭਲਾ ਮਾਨਸ ਹੈ, ਕਿੰਨਾ ਕੁ ਚੰਗਾ, ਜਦੋਂ ਉੱਥੇ ਆਓ ਤਾਂ ਉੱਥੇ ਪਤਾ ਲੱਗੂ ਵੀ ਤਾਂ ਠੱਗ ਬੰਦਾ। ਹਾਂਜੀ, ਉਹ ਤੁਹਾਡੇ ਕਹਿਣ ਨਾਲ ਹੀ, ਪਰਮਾਤਮਾ ਨੂੰ ਇੱਥੇ ਬੋਲਦੇ ਹੀ ਪਤਾ ਮੈਂ ਜੋ ਕੁਛ ਬੋਲ ਰਿਹਾ ਕੀ, ਮੈਂ ਉਹਦੇ ਉੱਤੇ ਕਹਿਣੀ ਅਤੇ ਕਰਨੀ 'ਤੇ ਪੂਰਾ ਉੱਤਰ ਵੀ ਰਿਹਾ ਕਿ ਕੀ ਮੇਰੀਆਂ ਗੱਲਾਂ ਬਾਤਾਂ ਹੀ ਨੇ। ਗੱਲਾਂ ਬਾਤਾਂ ਤਾਂ ਤੁਸੀਂ ਕਿਸੇ ਮੰਦਰ 'ਚ ਚਲੇ ਜਾਓ, ਗੁਰਦੁਆਰਾ ਸਾਹਿਬ ਚਲੇ ਜਾਓ, ਕਿਤੇ ਚਰਚ ਚਲੇ ਜਾਓ, ਚਾਹੇ ਮਸਜਿਦ ਚਲੇ ਜਾਓ, ਉੱਥੇ ਬੜੀਆਂ ਵਧੀਆ ਪਿਆਰ ਦੀਆਂ ਗੱਲਾਂ ਸਿਖਾਈਆਂ ਜਾਂਦੀਆਂ ਨੇ। ਹਾਂਜੀ, ਕੋਈ ਵੀ, ਮੈਂ ਖੁਦ ਕਿਉਂਕਿ ਆਮ ਬੀਂਗ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਮੈਂ ਉਹਦੇ 'ਤੇ ਰਿਸਰਚ ਕੀਤੀ, PhD ਲਈ, ਮੈਂ ਜਿੰਨੇ ਵੀ ਧਰਮ ਪੜ੍ਹੇ ਨੇ, ਇੱਕ ਵਾਰ ਨਹੀਂ ਕਈ ਕਈ ਵਾਰ ਅਸੀਂ ਮੈਂ ਬੁੱਕਸ ਪੜ੍ਹੀਆਂ ਨੇ 40-50 ਸਾਲ ਪਹਿਲਾਂ, ਚਾਹੇ ਉਹ ਭਗਵਦ ਗੀਤਾ ਹੈ, ਚਾਹੇ ਉਹ ਕੁਰਾਨ ਸ਼ਰੀਫ ਹੈ, ਚਾਹੇ ਉਹ ਨਿਊ ਟੈਸਟਾਮੈਂਟ ਹੈ ਜਾਂ ਓਲਡ ਟੈਸਟਾਮੈਂਟ ਹੈ, ਹਾਂਜੀ, ਚਾਹੇ ਤਾਓਇਜ਼ਮ ਦੀ ਬੁੱਕ ਹੈ, ਇਹ ਬੜੇ ਵਾਰੀ ਬੁੱਕਸ ਪੜ੍ਹੀਆਂ ਅਤੇ ਮੈਨੂੰ ਨਹੀਂ ਕਦੇ ਲੱਭਿਆ ਵੀ ਉਹ ਬੁੱਕ ਦੇ ਵਿੱਚ, ਚਾਹੇ ਕੁਰਾਨ ਸ਼ਰੀਫ ਹੈ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਭਗਵਦ ਗੀਤਾ ਹੈ, ਕੋਈ ਵੀ ਜਿਹੜੀ ਧਾਰਮਿਕ ਪੁਸਤਕ ਹੈ, ਰੱਬੀ ਬਾਣੀ ਹੈ, ਉਹਦੇ ਵਿੱਚ ਦੂਸਰੇ ਦੇ ਪ੍ਰਤੀ ਕੋਈ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋ, ਇੱਕ ਵੀ ਸ਼ਬਦ, ਇੱਕ ਵੀ ਤੁਕ ਮੈਨੂੰ ਨਹੀਂ ਮਿਲੀ। ਪਰ ਫਿਰ ਵੀ ਤੁਸੀਂ ਦੇਖ ਲਓ, ਇੰਨਾ ਪਿਆਰ ਸਾਰੇ ਧਰਮ ਵੰਡਦੇ ਨੇ, ਨਾਲੇ ਕਹਿੰਦੇ ਨੇ ਮਾਨਸ ਕੀ ਸਭ ਜਾਤ ਏਕੋ ਪਹਿਚਾਨ ਵੋ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਕਦੇ ਗੁਰਬਾਣੀ 'ਚ ਆਉਂਦਾ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਕਈ ਜਾਂਦੇ ਹਾਂ ਅਸੀਂ ਗੱਲਾਂ, ਫਿਰ ਵੀ ਸਾਡੀ ਸੁਸਾਇਟੀ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ। ਜੇ ਮੈਂ ਹਿੰਦੂ ਹਾਂ ਮੈਂ ਸੋਚਦਾ ਮਸਜਿਦ 'ਚ ਨਹੀਂ ਆਉਣਾ, ਜੇ ਮਸਜਿਦ ਵਾਲਾ ਉਹ ਕਹਿੰਦਾ ਮੈਂ ਮੰਦਰ 'ਚ ਨਹੀਂ ਆਉਣਾ। ਇਹ ਦੇਖੋ ਅਸੀਂ ਇੰਨੀ ਨਫ਼ਰਤ ਫਲਾਈ ਬੈਠੇ ਹਾਂ, ਉੱਪਰੋਂ ਅਸੀਂ ਗੱਲਾਂ ਕੁਛ ਹੋਰ ਕਰਦੇ ਹਾਂ ਅਤੇ ਅੰਦਰੋਂ ਕੁਛ ਗੱਲਾਂ ਹੋਰ ਕਰਦੇ ਹਾਂ। ਮੈਨੂੰ ਯਾਦ ਹੈ ਕਿ ਇੱਕ ਸਾਡੇ ਕੋਲ ਲਾਈਨ ਆਈ ਹੈ, ਪਹਿਲਾਂ ਲਾਈਨ ਲੈ ਲਈਏ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਰ। ਹਾਂਜੀ, ਹੁਕਮ ਕਰੋ
ਸਰ। ਜੀ, ਮੈਂ ਤੁਹਾਨੂੰ ਇੱਕ ਟੈਕਨੀਕਲ ਇਸ਼ੂ ਪੁੱਛਣਾ, ਜੇ ਰੇਡੀਓ ਸਟੇਸ਼ਨ ਤੇ ਤੁਸੀਂ ਕੋਈ ਜੱਜ ਦਾ ਪੈਨਲ ਪਾ ਸਕਦੇ ਹੋ?
ਹਾਂਜੀ, ਹੋਰ ਕੋਈ ਕੁਐਸਚਨ ਸਰ?
ਨਹੀਂ, ਅੱਜ ਕਿਸੇ ਨੇ ਪਾਇਆ ਸੀ ਤੁਹਾਡੇ ਰੇਡੀਓ ਸਟੇਸ਼ਨ ਨੇ, ਬੁਲਸ਼ਿਟ ਕੀਤੀ ਹੈ ਤੇ ਉਹ ਕੁੜੀ ਬਹੁਤ ਹਰਾਸ ਹੋਈ ਹੈ।
ਕਿਹੜੀ ਕੁੜੀ?
ਕੋਈ ਆਇਆ ਸੀ, ਦੱਸੋ, ਮੈਂ ਤੁਹਾਨੂੰ ਦੱਸ ਦਿਆਂਗਾ। ਪਰ ਉਹ ਕਹਿੰਦਾ ਵੀ ਚੈਨਲ ਬੈਠਾ ਹੈ, ਰੇਡੀਓ ਤੇ ਕਿਹੜਾ ਚੈਨਲ ਜੱਜਾਂ ਦਾ ਪੈ ਗਿਆ ਜੀ?
ਮੈਨੂੰ ਭਾਈ ਸਾਹਿਬ ਤੁਹਾਡੀ ਗੱਲ ਨਹੀਂ ਪਤਾ ਲੱਗੀ ਕੀ ਕਹਿਣਾ ਚਾਹੁੰਦੇ ਆ ਸੋ
ਰੇਡੀਓ ਹੋਸਟ ਨੇ
ਤੇ ਮੈਂ ਤਾਂ ਤੁਹਾਡੇ ਕੋਲ ਮੈਨੂੰ ਤੁਹਾਡਾ ਕੁਐਸਚਨ ਹੀ ਨਹੀਂ ਸਮਝ ਲੱਗਿਆ ਕੀ ਹੈ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰ ਜੇ ਕੋਈ ਮੇਰੇ ਕਹਿਣ ਨਾਲ ਕਿਸੇ ਨੂੰ ਹਰਟ ਹੋਈ ਹੈ ਮੇਰੇ ਕੋਲ ਤਾਂ ਜੇ ਸੱਥ ਝਗੜਾ ਕੇ 10 ਵਾਰੀ ਮਾਫ਼ੀ ਮੰਗਾ ਲਓ ਕਿਉਂਕਿ ਜ਼ਿੰਦਗੀ ਵੈਸੇ ਹੀ ਮੇਰੀ ਥੋੜ੍ਹੀ ਹੈ ਕਿਸੇ ਦਾ ਹਰਟ ਕਰਨ ਦਾ ਮਤਲਬ ਨਹੀਂ ਜੇ ਕੋਈ ਕਿਸੇ ਨੇ ਵੀ ਕਿਹਾ ਮੈਨੇ ਨਹੀਂ ਜਾਂ ਕਿਸੇ ਨੇ ਵੀ ਕਿਹਾ ਆਪਾਂ ਜੇ ਕਿਸੇ ਨੂੰ ਮਾਫ਼ ਕਰ ਦਿਆਂਗੇ ਤਾਂ ਉਹਦੇ ਵਰਗੀ ਤਾਂ ਕੋਈ ਰੀਸ ਹੀ ਨਹੀਂ ਭਾਈ ਸਾਹਿਬ ਮੇਰੇ ਖਿਆਲ 'ਚ ਆਪਾਂ ਇਹ ਕਰੀਏ ਕਿਉਂਕਿ ਇਨਸਾਨ ਹੈ ਇਨਸਾਨ ਤੋਂ ਬਹੁਤ ਗਲਤੀਆਂ ਹੁੰਦੀਆਂ ਨੇ ਗਲਤੀਆਂ 'ਤੇ ਅਸੀਂ ਭਰੇ 'ਤੇ ਬੈਠੇ ਹਾਂ ਸੋ ਸਾਨੂੰ ਤਾਂ ਇਹੀ ਕਰਨਾ ਚਾਹੀਦਾ ਵੀ ਜਿੰਨਾ ਬਖਸ਼ ਦਿਓ ਅਸੀਂ ਪਰਮਾਤਮਾ ਤੋਂ ਵੀ ਬਖਸ਼ਿਸ਼ ਮੰਗਦੇ ਹਾਂ ਹਾਂਜੀ ਅਤੇ ਮਾਫ਼ ਜਿਹੜਾ ਕਰਦੇ ਉਹਦੇ ਵਰਗਾ ਤਾਂ ਕੋਈ ਵੱਡਾ ਬੰਦਾ ਹੀ ਨਹੀਂ ਹੁੰਦਾ ਹੈ ਨਾ ਜੀ ਸੋ ਕਈ ਵਾਰੀ ਹਾਂ ਇਹ ਗੱਲ ਹੁੰਦੀ ਹੈ ਕਈ ਵਾਰੀ ਸਾਡਾ ਮਾਇੰਡ ਹੈ ਉਹ ਐਵੇਂ ਸਵਾਲ ਪੈਦਾ ਕਰ ਦਿੰਦਾ ਪਰ ਜਦੋਂ ਅਸੀਂ ਕਦੇ ਇਕਾਂਤ 'ਚ ਬੈਠ ਕੇ ਅੱਖਾਂ ਮੀਚ ਕੇ ਗੱਲ ਕਰਾਂਗੇ ਅਸੀਂ ਕਹਿੰਦੇ ਹਾਂ ਵੀ ਕਾਹਦੇ ਲਈ ਛੋਟੀ ਛੋਟੀਆਂ ਗੱਲਾਂ ਪਿੱਛੇ ਕਈ ਵਾਰੀ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ ਮੈਨੂੰ ਯਾਦ ਹੈ ਵੀ ਦੇਖੋ ਇੱਕ ਵਾਰੀ ਕਿਸੇ ਰਾਜੇ ਨੇ ਧਰਮ ਸੰਮੇਲਨ ਬੁਲਾਇਆ ਉਹਦੇ ਵਿੱਚ ਉਹਨਾਂ ਨੇ ਇਨਵਾਈਟ ਕੀਤਾ ਕਿ ਅਸੀਂ ਮੰਦਰ ਦੇ ਪਾਦਰੀ ਜੀ ਨੂੰ ਬੁਲਾ ਲਿਆ ਮਾਜੀ ਮੂਲਾਂ ਜੀ ਨੂੰ ਬੁਲਾ ਲਿਆ ਭਾਈ ਜੀ ਨੂੰ ਬੁਲਾ ਲਿਆ ਜੈਨੀਆਂ ਨੂੰ ਬੁਲਾਇਆ ਪੰਡਿਤ ਨੂੰ ਬੁਲਾਇਆ ਵੀ ਆਪਸ ਧਰਮ ਸੰਮੇਲਨ ਕਰਨਾ ਸਾਰਾ ਇਕੱਠਾ ਹੁਣ ਵੀ ਹੁੰਦੇ ਨੇ ਵੱਖ ਵੱਖ ਕੰਟਰੀਆਂ ਦੇ ਵਿੱਚ ਸੋ ਇਹ ਪੁਰਾਣੀ ਗੱਲ ਹੈ ਰਾਜੇ ਨੇ ਬੁਲਾਇਆ ਅਤੇ ਸਾਰੇ ਜਿਹੜੇ ਆਪਣੇ ਆਪਣੇ ਬੰਦੇ ਸੀਗੇ ਭਾਈ ਜੀ ਵੀ ਸੀਗੇ ਪੰਡਿਤ ਜੀ ਵੀ ਸੀਗੇ ਮੂਲਾਂ ਵੀ ਸੀਗੇ ਜੈਨੀ ਵੀ ਸੀ ਬੋਧੀ ਵੀ ਸੀਗੇ ਕਿਉਂਕਿ ਉਹਨਾਂ ਦਿਨਾਂ 'ਚ ਸੜਕ ਨਹੀਂ ਹੁੰਦੀ ਸੀ ਨਾ ਕੋਈ ਗੱਡੀਆਂ ਬੱਸਾਂ ਦੀ ਤੁਰ ਕੇ ਜਾਣਾ ਪੈਂਦਾ ਸੀ ਉਹ ਤੁਰ ਕੇ ਜਾ ਰਹੇ ਨੇ ਡੰਡੀ ਡੰਡੀ ਜਿਵੇਂ ਉਹ ਸੁਣ ਪਤਾ ਹੀ ਕੱਚੇ ਰਸਤੇ ਹੁੰਦੇ ਨੇ ਡੰਡੀ 'ਤੇ ਜਾ ਰਹੇ ਨੇ ਇੱਕ ਦੂਜੇ ਤੋਂ ਡਿਫਰੈਂਸ ਨਾਲ ਵੀ ਮੈਂ ਉਹਦੇ ਨਾਲ ਨਹੀਂ ਮਿਲਣਾ ਮੈਂ ਉਹਦੇ ਨਾਲ ਨਹੀਂ ਮਿਲਣਾ ਅਲੱਗ ਅਲੱਗ ਜਾ ਰਹੇ ਨੇ ਕਹਿੰਦੇ ਅਚਾਨਕ ਮੀਂਹ ਪੈ ਗਿਆ ਜਦੋਂ ਮੀਂਹ ਪਿਆ ਅਤੇ ਉੱਥੇ ਕੁਦਰਤੀ ਅਚਾਨਕ ਹੀ ਹੈ ਤਾਂ ਸਭ ਪਰਮਾਤਮਾ ਦੀ ਵਾਹਿਗੁਰੂ ਦੀ ਸਭ ਉਹਦੀਆਂ ਲੀਲਾ ਬੜੀ ਆ ਪਰਮਪਾਰ ਹੈ ਸੋ ਉੱਥੇ ਇੱਕ ਮੰਦਰ ਸੀਗਾ ਅਚਾਨਕ ਉਹ ਮੰਦਰ ਚਲੇ ਗਏ ਲੇਕਿਨ ਡਿਸਟੈਂਸ 'ਤੇ ਖੜ੍ਹੇ ਰਹੇ ਅਤੇ ਫਿਰ ਉਹ ਵਾਛੜ ਸ਼ੁਰੂ ਹੋ ਗਈ ਕਿਉਂਕਿ ਮੰਦਰ ਦਾ ਕੋਈ ਦਰਵਾਜ਼ਾ ਸੀ ਉਹ ਹੋਰ ਕਲੋਜ਼ ਹੋ ਗਏ ਫਿਰ ਉਹ ਹੋਰ ਕਲੋਜ਼ ਹੋ ਗਏ ਇਹਨਾਂ ਨੂੰ ਛੱਤ 'ਚੋਂ ਲੱਗ ਗਈ ਉਹ ਬਿਲਕੁਲ ਕਲੋਜ਼ ਹੋ ਗਏ ਮੋਢੇ ਨਾਲ ਮੋਢਾ ਜੁੜ ਗਿਆ ਕਹਿੰਦੇ ਉੱਥੇ ਪ੍ਰਕਾਸ਼ ਹੋਇਆ ਰੂਹਾਨੀ ਪਰਮਾਤਮਾ ਪ੍ਰਗਟ ਹੋਇਆ ਅਤੇ ਇਕੱਲੇ ਇਕੱਲੇ ਬੰਦੇ ਨੇ ਕਿਹਾ ਕਿ ਅਸੀਂ ਤੇਰੀ ਇੰਨੀ ਭਗਤੀ ਕੀਤੀ ਹੈ ਮੰਦਰ ਵਾਲਾ ਵੀ ਕਹਿੰਦੇ ਗੁਰਦੁਆਰਾ ਸਾਹਿਬ ਵਾਲੇ ਵੀ ਕਹਿੰਦੇ ਮਸਜਿਦ ਵਾਲੇ ਵੀ ਕਹਿੰਦੇ ਵੀ ਤੂੰ ਉਦੋਂ ਸੱਚੇ ਪਾਤਸ਼ਾਹ ਪ੍ਰਗਟ ਨਹੀਂ ਹੋਇਆ ਅੱਜ ਕਿਉਂ ਪ੍ਰਗਟ ਹੋ ਗਿਆ ਸੋ ਉਸ ਰੂਹਾਨੀ ਆਵਾਜ਼ ਇੱਕ ਸੰਬੋਲਿਕ ਗੱਲ ਹੈ ਰੂਹਾਨੀ ਆਵਾਜ਼ ਪੈਦਾ ਹੋਈ ਉਹਨੇ ਕਿਹਾ ਵੀ ਉਦੋਂ ਤੁਸੀਂ ਇੱਕ ਦੂਜੇ ਤੋਂ ਦੂਰ ਦੂਰ ਸੀਗੇ ਅੱਜ ਪਹਿਲੀ ਵਾਰ ਤੁਹਾਡਾ ਦਿਲ ਨਾਲ ਦਿਲ ਮਿਲਣੇ ਮੋਢੇ ਨਾਲ ਮੋਢੇ ਮਿਲਣੇ ਉੱਥੇ ਮੈਂ ਪ੍ਰਗਟ ਹੋ ਜਾਣਾ ਸੋ ਜਦੋਂ ਸਾਡੇ ਵਿੱਚ ਪਿਆਰ ਹੁੰਦਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਇਆ ਜਿਹੜੇ ਵੀ ਬੰਦੇ ਪਿਆਰ ਕਰਦੇ ਨੇ ਪ੍ਰੇਮ ਕਰਦੇ ਨੇ ਦੂਜਿਆਂ ਨੂੰ ਮਾਫ਼ ਕਰ ਦਿੰਦੇ ਨੇ ਇਦੂ ਵੱਡੀ ਹੋਰ ਕੀ ਗੱਲ ਹੋਊਗੀ ਅਸੀਂ ਮਾਫ਼ੀ ਦੇ ਪਿੱਛੇ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ ਵੀ ਉਹਨੇ ਕੀ ਕਹਿਤਾ ਮੈਂ ਕੀ ਕਹਿਤਾ ਇਹ ਗੱਲ ਵੱਧਦੀਆਂ ਜਾਂਦੀਆਂ ਨੇ ਸੋ ਕੋਸ਼ਿਸ਼ ਕਰੀਏ ਇੱਕ ਦੂਜੇ ਨੂੰ ਜੇ ਬਖਸ਼ ਦਈਏ ਫਿਰ ਕਦੇ ਕੋਈ ਲੋੜ ਹੀ ਨਹੀਂ ਪੈਂਦੀ ਹੈਂਜੀ ਫਿਰ ਤਾਂ ਉਹਦੀਆਂ ਰਹਿਮਤਾਂ ਹੀ ਰਹਿਮਤਾਂ ਨੇ ਜਦੋਂ ਸਾਡੇ ਕੋਲ ਦੋ ਚਾਰ ਚੀਜ਼ਾਂ ਆ ਜਾਣ ਵੀ ਜੇ ਕੋਈ ਬੰਦਾ ਕਹਿ ਵੀ ਗਿਆ ਕੋਈ ਗਾਲਾਂ ਵੀ ਕੱਢ ਗਿਆ ਕੋਈ ਕੁਛ ਕਹਿ ਗਿਆ ਇੱਕ ਚੁੱਪ ਸੌ ਸੁੱਖ ਹੈਂਜੀ ਫਿਰ ਤਾਂ ਰੱਬ ਦੇ ਦਰਵਾਜ਼ੇ ਹਮੇਸ਼ਾ ਹੀ ਖੁੱਲ੍ਹੇ ਨੇ ਇਸੇ ਕਰਕੇ ਤਾਂ ਕਹਿੰਦੇ ਰਹਿਮਤ ਪਰਮਾਤਮਾ ਦੀ ਪਤਾ ਨਹੀਂ ਕਦੋਂ ਹੋ ਜੇ ਰਹਿਮਤ ਕਬ ਔਰ ਕਿਸ ਪਰ ਹੋ ਜਾਏ ਇਸ ਕਾ ਕੋਈ ਅੰਦਾਜ਼ਾ ਨਹੀਂ ਰਹਿਮਤ ਕਬ ਔਰ ਕਿਸ ਪਰ ਹੋ ਜਾਏ ਇਸ ਕਾ ਕੋਈ ਅੰਦਾਜ਼ਾ ਨਹੀਂ ਜੇ ਤੂੰ ਰਹਿਮਤ ਕਾ ਘਰ ਹੈ ਇਸ ਕਾ ਕੋਈ ਦਰਵਾਜ਼ਾ ਨਹੀਂ ਇਹ ਨਹੀਂ ਹੈ ਵੀ ਫਲਾਣੇ ਘਰ 'ਚੋਂ ਮਿਲੂ ਫਲਾਣੀ ਥਾਂ ਤੋਂ ਮਿਲੂਗੀ ਉਹ ਤਾਂ ਰੱਬ ਦਾ ਘਰ ਦੀ ਰਹਿਮਤ ਦਾ ਕੋਈ ਵੀ ਦਰਵਾਜ਼ਾ ਨਹੀਂ ਸੋ ਇਹ ਗੱਲਾਂ ਸਾਨੂੰ ਬੇਸਿਕਲੀ ਸਿੱਖ ਲੈਣੀਆਂ ਚਾਹੀਦੀਆਂ ਜਿਸ ਤਰ੍ਹਾਂ ਕਿ ਮੈਂ ਕਿਹਾ ਸੀਗਾ ਕਿ ਲੌਂਗ ਟਾਈਮ ਉਹ ਆਈ ਵਾਜ਼ ਇਨ ਬਿੰਦਰਾਵਨ ਮਥੁਰਾ ਬਿੰਦਰਾਵਨ ਸੀਗੇ ਉੱਥੇ ਦੇਖਿਆ ਜੇ ਤੁਸੀਂ ਹੁਣ ਵੀ ਦੇਖੋਗੇ ਕਿ ਮੰਦਰ ਦੇ ਨਾਲ ਹੀ ਮਸਜਿਦ ਆ ਉੱਥੇ ਪੁਲਿਸ ਦੀ ਸਿਕਿਉਰਿਟੀ ਹੈ ਵੀ ਕੋਈ ਗੜਬੜ ਨਾ ਹੋ ਜਾਵੇ ਤੁਹਾਨੂੰ ਪਤਾ ਹੀ ਹੈ ਵੀ ਜੋ ਕੁਛ ਪ੍ਰੈਕਟੀਕਲ ਹੋ ਰਿਹਾ ਮੈਂ ਉਹਨੂੰ ਐਕਸਪਲੇਨ ਨਹੀਂ ਕਰਦਾ ਅਤੇ ਮੈਂ ਬਾਹਰ ਖੜ ਗਿਆ ਅਤੇ ਮੈਂ ਦੇਖਿਆ ਵੀ ਉਹਦੇ ਵਿੱਚ ਦੋਨਾਂ ਪਾਸੇ ਟ੍ਰੀ ਲੱਗੇ ਹੋਏ ਸੀਗੇ ਅਤੇ ਉਹਦੇ 'ਤੇ ਚਿੜੀਆਂ ਤੋਤੇ ਕਬੂਤਰ ਬੈਠੇ ਸੀਗੇ ਉਹ ਕੀ ਹੁੰਦਾ ਸੀਗਾ ਕਿ ਉਹਨਾਂ 'ਚੋਂ ਕਦੇ ਕਬੂਤਰ ਜਾਂ ਚਿੜੀਆਂ ਉੱਡ ਕੇ ਮਸਜਿਦ ਦੇ ਵਾਲੇ ਪਾਸੇ ਫਰਸ਼ 'ਤੇ ਆ ਕੇ ਜਿਹੜਾ ਕੋਈ ਬੰਦਾ ਪ੍ਰਸ਼ਾਦ ਸਿੱਟ ਜਾਂਦਾ ਕੋਈ ਕੁਛ ਸਿੱਟ ਜਾਂਦਾ ਮਸਜਿਦ 'ਚ ਵੀ ਖਾ ਰਹੀਆਂ ਫਿਰ ਉੱਡ ਕੇ ਉਹ ਮੰਦਰ 'ਚ ਵੀ ਚਲੀਆਂ ਜਾਂਦੀਆਂ ਨੇ ਸੋ ਉਹ ਤੁਸੀਂ ਸੋਚ ਕੇ ਦੇਖੋ ਮੈਂ ਇਹ ਸੋਚਿਆ ਵੀ ਉਹਨਾਂ ਦੇ ਦਿਲ ਦੇ ਵਿੱਚ ਕੋਈ ਫਰਕ ਨਹੀਂ ਹੈ ਜਿਹੜੇ ਜਾਨਵਰ ਨੇ ਪਸ਼ੂ ਪੰਛੀ ਨੇ ਸਾਨੂੰ ਕਦੇ ਉਹਨਾਂ ਤੋਂ ਸਿੱਖ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਜਦੋਂ ਕਿ ਗੱਲ ਇਹ ਹੈ ਵੀ ਜਿਹੜੇ ਉਹ ਪੰਛੀ ਨੇ ਉਹ ਮੰਦਰ 'ਚ ਵੀ ਜਾਂਦੇ ਨੇ ਗੁਰਦੁਆਰੇ 'ਚ ਵੀ ਜਾਂਦੇ ਨੇ ਮਸਜਿਦ ਵੀ ਜਾਂਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਵੀ ਇਹ ਮਸਜਿਦ ਹੈ ਜਾਂ ਮੰਦਰ ਹੈ ਜਾਂ ਗੁਰਦੁਆਰਾ ਹੈ ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਵੋ ਰਹੀਮ ਕੀ ਖੀਰ ਵੀ ਪੀਤਾ ਹੈ ਰਹੀਮ ਜੀ ਵੋ ਮਸਜਿਦ ਕੀ ਖੀਰ ਵੀ ਖਾਤਾ ਹੈ ਔਰ ਮੰਦਰ ਕਾ ਪ੍ਰਸ਼ਾਦ ਵੀ ਖਾਤਾ ਹੈ ਉਸੇ ਪ੍ਰੇਮ ਹੈ ਇਨਸਾਨੋ ਸੇ ਸਾਹਿਬ ਉਸੇ ਪ੍ਰੇਮ ਹੈ ਇਨਸਾਨੋ ਸੇ ਸਾਹਿਬ ਉਸੇ ਮਜ਼ਹਬ ਕਬ ਸਮਝ ਆਤਾ ਹੈ ਜੇ ਜਾਨਵਰਾਂ ਨੂੰ ਮਜ਼ਹਬ ਨਹੀਂ ਪਤਾ ਵੀ ਇਹ ਕਿਹੜਾ ਮਜ਼ਹਬ ਹੈ ਕਿਹੜਾ ਨਹੀਂ, ਉਹ ਆਜ਼ਾਦ ਨੇ। ਸੋ ਇਸੇ ਤਰ੍ਹਾਂ ਸਾਨੂੰ ਵੀ ਮਜ਼ਹਬ ਨਹੀਂ, ਸਾਨੂੰ ਜਦੋਂ ਅਸੀਂ ਇਨਸਾਨ ਕਿਉਂਕਿ ਜਿਹੜੇ ਮਜ਼ਹਬ ਅਤੇ ਇਨਸਾਨ ਪਰਮਾਤਮਾ ਨੇ ਇਨਸਾਨ ਬਣਾਏ ਨੇ, ਫਿਰ ਅੱਗੇ ਅਸੀਂ ਇਨਸਾਨ ਅੱਗੇ ਮਜ਼ਹਬ ਬਣਾਉਂਦੇ ਹਾਂ। ਸੋ ਜੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਨਾ ਸ਼ੁਰੂ ਕਰ ਦਈਏ, ਨਫ਼ਰਤ ਕਾਹਦੀ ਹੈ? ਆਪਾਂ ਹੋਟਲ ਦੇ ਵਿੱਚ ਜਾਂਦੇ ਹਾਂ, ਉੱਥੇ ਕੀ ਹੁੰਦਾ ਜਦੋਂ ਆਪਾਂ 5-10 ਖਾਸ ਕਰਕੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਹਰ ਧਰਮ ਦੇ ਬੰਦੇ ਇਕੱਠੇ ਹੋ ਕੇ ਜਾਂਦੇ ਨੇ। ਸੋ ਮੇਰੇ ਕੋਲ ਇੱਕ ਲਾਈਨ ਹੈ, ਹੈਲੋ
ਜਾਨਵਰਾਂ ਪੰਛੀਆਂ ਦੀਆਂ ਗੱਲਾਂ ਕਰਦੇ ਆ ਨਾ,
ਹਾਂਜੀ ਸਰ,
ਇਹ ਤਾਂ ਸਮਝ ਦੇ ਵਿੱਚ ਓਦਾਂ ਹੀ ਆ ਜਾਣੀਆਂ ਚਾਹੀਦੀਆਂ, ਪਰ ਇਹਨੂੰ ਬਣਾਇਆ ਸਰਮੋਰ ਸੀਗਾ ਰੱਬ ਨੇ,
ਹਾਂਜੀ,
ਇਹ ਹੁਣ ਕੰਮ ਨੀ ਸਹੀ ਕਰਦਾ, ਰਾਈਟ, ਇਹ ਤਾਂ ਇਹਨਾਂ ਨੂੰ ਵਾਲੀ ਹੋ ਗਿਆ ਪਾਰਨ ਵੱਢਣ ਖਤਮ ਕਰਨੇ
ਨੂੰ।
ਦੂਸਰੀ ਗੱਲ ਇਹ ਆ ਵੀ ਆ ਥੋੜਾ ਜਿਹਾ ਇਹਦੇ ਬਾਰੇ ਵੀ ਐਕਸਪਲੇਨ ਕਰੋ, ਤੁਸੀਂ ਹਰ ਵੇਲੇ ਕਹਿ ਦਿੰਦੇ ਮੇਰੀ ਲਾਈਫ ਬੜੀ ਛੋਟੀ ਆ,
ਹਾਂਜੀ,
ਥੋੜਾ ਜਿਹਾ ਸਾਡੀ ਬਾਰੇ ਵੀ ਦੱਸੋ, ਸਾਡੀ ਕਿੰਨੀ ਕਹੂਗੀ? ਉਹ
ਸਰ ਵੈਸੇ ਤਾਂ ਤੁਸੀਂ ਮੈਨੂੰ ਨੀ ਪਤਾ, ਹੁਣ ਤੁਸੀਂ ਮੈਨੂੰ ਲਾਈਫ ਵਾਕਈ ਛੋਟੀ ਹੈ ਸਰ, ਤੁਹਾਨੂੰ ਪਤਾ ਲੱਗ ਜੂ, ਜੇ ਤੁਸੀਂ ਬਹੁਤ ਛੋਟੀ ਕਰਾਉਣੀ ਹੈ ਮੈਂ ਬਹੁਤ ਛੋਟੀ ਵੀ ਕਰ ਦੇਣਾ ਆਪਣੀ ਲਾਈਫ, ਹੈ ਨਾ, ਮੈਂ ਮੈਨੂੰ ਜੋ ਕੁਛ ਮਿਲਣਾ ਸੀ ਮਿਲ ਚੁੱਕਿਆ, ਮੈਂ ਤਾਂ ਦੋਨੇ ਹੱਥਾਂ ਨਾਲ ਰੱਬ ਦਾ ਉਸ ਅੱਲਾ ਵਾਹਿਗੁਰੂ ਦਾ ਸ਼ੁਕਰ ਕਰਦਾ, ਮੈਨੂੰ ਕੋਈ ਚੀਜ਼ ਦੀ ਡਿਮਾਂਡ ਹੀ ਨਹੀਂ, ਔਲਾਦ ਮੈਨੂੰ ਵਧੀਆ ਮਿਲੀ ਹੈ, 4 ਪੈਸੇ ਵੀ ਨੇ, ਹੱਸ ਖੇਡਦੇ ਹਾਂ, ਇੱਕ ਮਾਲਕ ਨੇ ਸਭ ਤੋਂ ਵੱਡਾ ਮੇਰੇ 'ਚ ਗੁਣ ਇਹ ਦਿੱਤਾ ਵੀ ਮੈਂ ਤੁਸੀਂ ਮੈਨੂੰ 4 ਗਾਲ ਕਦੇ ਆ ਜਾਓ ਮੇਰੇ 4 ਗਾਲਾਂ ਵੀ ਕਰ ਲਓ, ਮੇਰੇ ਡੰਡੇ ਵੀ ਮਾਰ ਲਓ, ਮੈਂ ਤੁਹਾਡੇ ਮੂਹਰੇ ਹੱਥ ਹੀ ਜੋੜੂੰਗਾ, ਚਾਹੇ ਤੁਸੀਂ ਮੈਨੂੰ ਕਹਿ ਦਿਓ ਵੀ ਇਹ ਡਰਪੋਕ ਹੈ ਜਾਂ ਕੁਛ ਹੈ, ਤੁਹਾਡੇ ਲਈ ਮੈਂ ਡਰਪੋਕ ਹੂੰਗਾ, ਮਾਲਕ ਮੇਰਾ ਪਰਮਾਤਮਾ ਮੈਨੂੰ ਹਮੇਸ਼ਾ ਸ਼ਾਬਾਸ਼ ਦਿੰਦਾ ਵੀ ਝੁੱਕ ਨਾਲ ਆਈ ਕੰਮ ਵਧੀਆ, ਕਿਉਂਕਿ ਜੇ ਮੈਂ ਵੀ 4 ਗਾਲਾਂ ਕੱਢਦਾ ਫਿਰ ਮੇਰੇ ਤੇ ਤੁਹਾਡੇ 'ਚ ਕੀ ਫਰਕ ਹੋਊਗਾ? ਸੋ ਲਾਈਫ
ਇੱਦਾਂ ਨਾ ਕਿਹਾ ਕਰੋ, ਲਾਈਫ ਤੁਹਾਡੀ ਬਹੁਤ ਹੈਗੀ ਆ, ਐਸੀ ਗੱਲ ਨੀ ਹੈਗੀ, ਇੱਦਾਂ ਥੋੜਾ ਜਿਹਾ ਚੰਗਾ ਜਿਹਾ ਲੱਗਦਾ ਆਪਣੇ ਏਅਰ ਦੇ ਉੱਤੇ ਇੱਦਾਂ ਕਹਿੰਦੇ, ਮੈਂ ਤਾਂ ਤੁਹਾਨੂੰ ਕਿਹਾ ਸੀਗਾ,
ਹਾਂਜੀ ਠੀਕ ਹੈ ਸਰ, ਸਿਰ ਮੱਥੇ ਸਰ, ਤੁਹਾਡਾ ਹੁਕਮ ਸਿਰ ਮੱਥੇ ਸਰ, ਬਿਲਕੁਲ ਸਿਰ ਮੱਥੇ, ਹਾਂਜੀ, ਥੈਂਕ ਯੂ ਸਰ, ਥੈਂਕ ਯੂ। ਸੋ ਥੈਂਕ ਯੂ ਭਾਈ ਸਾਹਿਬ, ਜੋ ਵੀ ਤੁਸੀਂ ਕਹਿ ਰਹੇ ਹੋ ਠੀਕ ਹੈ ਨਾ, ਬਿਲਕੁਲ ਠੀਕ ਹੈ, ਮੈਂ ਐਗਰੀ ਕਰਦਾ, ਪਰ ਹੁਣ ਮੈਂ ਕੀ ਕਰਾਂ, ਉਹ ਕਹਾਉਣ ਵਾਲਾ ਕਹਾ ਲੈਂਦਾ, ਪਤਾ ਨਹੀਂ ਉਹਦੇ ਵਿੱਚ ਕੀ ਰਾਜ ਹੋਣਾ, ਹਾਂਜੀ। ਸੋ ਮੈਂ ਗੱਲ ਕਰ ਰਿਹਾ ਸੀ ਵੀ ਅਸੀਂ ਜੇ ਥੋੜ੍ਹੇ ਜਿਹੇ ਠੰਡੇ ਦਿਲ ਨਾਲ ਸੋਚੀਏ, ਜਿਵੇਂ ਪੰਛੀਆਂ ਦੀ ਐਗਜ਼ਾਮਪਲ ਦਿੱਤੀ ਹੈ, ਤੁਸੀਂ ਕਦੇ ਟੇਬਲ ਦੇ ਉੱਪਰ ਭਗਵਤ ਗੀਤਾ ਨੂੰ ਰੱਖ ਲਓ ਜਾਂ ਕੁਰਾਨ ਸ਼ਰੀਫ ਨੂੰ ਰੱਖ ਲਓ, ਦੋਨੇ ਬੁੱਕਸ ਨੇੜੇ ਨੇੜੇ ਰੱਖ ਲਓ, ਚਲੋ ਟੱਚ ਕਰਾ ਦਿਓ ਜਾਂ ਦੂਰ ਕਰ ਦਿਓ, ਕਦੇ ਵੀ ਉਹ ਲੜਦੀਆਂ ਨਹੀਂ, ਆਰਾਮ ਨਾਲ ਆਪਣਾ ਆਪਣਾ ਬੈਠੀਆਂ ਆਪਣੇ ਆਪਣੇ ਉਹ ਰਿਸਪੈਕਟ ਨਾਲ ਪੜ੍ਹਦੇ ਨੇ, ਪਰ ਜਿਹੜੇ ਲੋਕ ਹਾਂ ਅਸੀਂ ਜਿਹੜੇ ਕੁਰਾਨ ਸ਼ਰੀਫ ਪੜ੍ਹਦੇ ਹਾਂ ਜਾਂ ਗੀਤਾ ਪੜ੍ਹਦੇ, ਉਹ ਲੜਦੇ ਰਹਿੰਦੇ ਹਾਂ। ਸੋ ਦੇਖੋ ਕਦੇ ਸੋਚਦੇ, ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ, ਕਿਸੇ ਨੇ ਲੜਦੇ ਦੇਖਿਆ ਤਾਂ ਮੈਨੂੰ ਦੱਸ ਦਿਓ, ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ, ਲੜਤੇ ਹੈ ਵੋ ਜਿਹਨੇ ਕਭੀ ਪੜ੍ਹਤੇ ਨਹੀਂ ਦੇਖਾ, ਪੜ੍ਹੀ ਪੁਣੀਆਂ ਗੱਲਾਂ ਨਹੀਂ ਹੁੰਦੀਆਂ, ਮੈਂ ਸੁਣੀਆਂ ਸੁਣਾਈਆਂ ਗੱਲਾਂ, ਜੇ ਤੁਸੀਂ ਪਿਆਰ ਨਾਲ ਪੜ੍ਹੋ ਤਾਂ ਤੁਹਾਨੂੰ ਕਦੇ ਵੀ ਨਫ਼ਰਤ ਨਹੀਂ ਆਊਗੀ, ਇੱਕ ਦੂਜੇ ਨਾਲ ਬਿਲਕੁਲ ਪਿਆਰ ਹੋਊਗਾ। ਮੈਂ ਜਿਵੇਂ ਕਿ ਗੱਲ ਕਰਦਾ ਸੀ ਕੈਨੇਡਾ ਵਰਗੇ ਮੁਲਕ ਦੇ ਵਿੱਚ, ਜਦੋਂ ਅਸੀਂ ਕੰਪਨੀ ਦੇ ਵਿੱਚ, ਚਲੋ 770 ਦਾ ਸਾਡਾ ਜਿਹੜਾ ਪਰਿਵਾਰ ਹੈ, ਜੇ ਕਦੇ ਅਸੀਂ ਕ੍ਰਿਸਮਿਸ ਨੂੰ ਜਾਂ ਨਵੇਂ ਸਾਲ ਨੂੰ ਪਾਰਟੀ ਕਰੀਏ, ਉਹਦੇ ਵਿੱਚ ਕੁਛ ਸਿੱਖ ਭਰਾ ਵੀ ਹੋਣਗੇ, ਕੋਈ ਹਿੰਦੂ ਭਰਾ ਵੀ ਹੋਣਗੇ, ਕੋਈ ਮੁਸਲਿਮ ਭਰਾ ਵੀ ਹੋਣਗੇ, ਕੋਈ ਈਸਾਈ ਭਰਾ ਵੀ ਹੋਣਗੇ, ਜਦੋਂ ਅਸੀਂ ਰੈਸਟੋਰੈਂਟ ਦੇ ਵਿੱਚ ਜਾਂਦੇ ਹਾਂ ਅਤੇ ਅਸੀਂ ਔਡਰ ਕਰਦੇ ਹਾਂ, ਜੋ ਸਾਡੇ ਕੋਲ ਵੇਟਰ ਆ ਕੇ ਪੁੱਛਦਾ, ਕੋਈ ਕਹਿੰਦਾ ਮੈਂ ਸਾਗ ਖਾਣਾ, ਕੋਈ ਕਹਿੰਦਾ ਮੈਂ ਸ਼ਾਹੀ ਪਨੀਰ ਖਾਣਾ, ਕੋਈ ਕਹਿੰਦਾ ਮੈਂ ਬਟਰ ਚਿਕਨ ਖਾਣਾ, ਕੋਈ ਕਹਿੰਦਾ ਮੈਂ ਕੁਛ ਖਾਣਾ, ਔਡਰ ਸਭ ਦਾ ਆ ਜਾਂਦਾ, ਅਸੀਂ ਆਰਾਮ ਨਾਲ ਬਹਿ ਕੇ ਆਪਣਾ ਆਪਣਾ ਆਨੰਦ ਮਾਣਦੇ ਹਾਂ, ਸਾਗ ਵਾਲਾ ਸਾਗ ਦਾ ਮਾਣਦਾ, ਸ਼ਾਹੀ ਪਨੀਰ ਵਾਲਾ ਸ਼ਾਹੀ ਪਨੀਰ ਦਾ ਮਾਣਦਾ, ਬਟਰ ਚਿਕਨ ਵਾਲਾ ਬਟਰ ਚਿਕਨ ਦਾ ਆਨੰਦ ਮਾਣਦਾ, ਕਦੇ ਨਹੀਂ ਕੋਈ ਕਹਿੰਦਾ ਕਿ ਮੈਂ ਤਾਂ ਹੁਣ ਸਾਗ ਖਾਧਾ, ਸਾਰੇ ਸਾਗ ਖਾਓ, ਕਦੇ ਨਹੀਂ ਅਸੀਂ ਉੱਥੇ ਕਹਿੰਦੇ, ਪਰ ਅਸੀਂ ਇੱਥੇ ਕਿਉਂ ਕਰਨੀ ਵੀ ਆਹ ਸਾਡਾ ਵਧੀਆ ਜਾਂ ਕਿਉਂ ਨਹੀਂ ਰਲ ਮਿਲ ਕੇ ਅਸੀਂ ਆਪਣੀ ਗੱਲ ਇੰਜੋਏ ਕਰ ਸਕਦੇ? ਤੁਸੀਂ ਜੇ ਆਪਾਂ ਹੌਲੀ ਹੌਲੀ ਸ਼ੁਰੂ ਕਰ ਦਈਏ ਨਾ ਇੱਕ ਦੂਜੇ ਨਾਲ ਪਿਆਰ ਨਾਲ, ਮੈਨੂੰ ਯਾਦ ਹੈ ਵੀ ਆਰਫਾ ਜੀ ਇਜ਼ ਮੋਰ ਦੈਨ ਮਾਈ ਰੀਅਲ ਸਿਸਟਰ, ਓਨੈਸਟਲੀ ਸ਼ਬਦਾਂ 'ਚ ਨਹੀਂ ਕਹਿ ਰਿਹਾ, ਜਿੰਨਾ ਉਹ ਮੈਨੂੰ ਪਿਆਰ ਦਿੰਦੇ ਨੇ, ਮਾਜਿਦ ਬਾਈ ਪਿਆਰ ਦਿੰਦੇ ਨੇ, ਇੱਥੇ ਜਦੋਂ ਮੈਂ ਆਉਣਾ ਪਿਆਰ ਹੁੰਦੇ ਧਰਮ ਧੁਰਮ ਤਾਂ ਅਸੀਂ ਕੋਠੇ 'ਤੇ ਉਹ ਪਿੱਛੇ ਛੱਡ ਕੇ ਆਉਣਾ, ਧਰਮ ਧੁਰਮ ਨਾਲ ਦੀ ਕੋਈ ਚੀਜ਼ ਨਹੀਂ ਜਿਹੜੀ ਨਫ਼ਰਤ ਪੈਦਾ ਕਰੇ, ਪਿਆਰ ਪੈਦਾ ਕਰੇ ਉਹੀ ਪਰਮਾਤਮਾ ਨੂੰ, ਉਹੀ ਅੱਲਾ ਨੂੰ, ਉਹ ਵਾਹਿਗੁਰੂ ਨੂੰ ਪ੍ਰਾਪਤ ਹੋ ਸਕਦਾ। ਮੇਰੇ ਕੋਲ ਇੱਕ ਲਾਈਨ ਹੈ, ਹੈਲੋ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਸਰ।
ਦੇਖੋ
ਹੁਕਮ,
ਮੈਂ ਕਿਸੇ ਧਰਮ ਬਾਰੇ ਨਹੀਂ ਗੱਲ ਕਰਦਾ, ਮੈਂ ਆਪਣੇ ਸਿੱਖ ਧਰਮ ਬਾਰੇ ਗੱਲ ਕਰਦਾ।
ਹਾਂਜੀ ਸਰ ਹੁਕਮ ਕਰੋ। ਹਾਂਜੀ ਕਰੋ ਸਰ।
ਗੱਲ ਇਹ ਆ ਵੀ ਅਸੀਂ ਗੁਰਦੁਆਰੇ ਜਾਂਦੇ ਹਾਂ ਨਾ, ਅਤੇ ਘਰਾਂ ਦੇ ਵਿੱਚ ਵੀ ਅਸੀਂ ਹਰ ਵੇਲੇ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤਾ ਭਲਾ।
ਬਿਲਕੁਲ ਠੀਕ।
ਅੱਛਾ ਮੈਂ ਆਪਣੀ ਅੱਖੀਂ ਦੇਖਿਆ,
ਹਾਂਜੀ,
ਕਿ ਜੇ ਕੋਈ ਵੀ ਬੰਦਾ ਸੜਕ ਤੇ ਡਿੱਗ ਪਵੇ ਨਾ,
ਹਾਂਜੀ,
ਗੁੱਸਾ ਨਾ ਕਰ ਮੇਰੇ ਭੈਣ ਭਰਾ, ਸਾਡੇ ਕੋਲ ਤਾਂ ਕੋਲ ਦੀ ਲੰਘ ਜਾਂਦੇ ਨੇ,
ਹਾਂਜੀ,
ਅਜੇ ਗੋਰੇ ਜਾਂ ਕਾਲੇ ਉਹ ਐਂਬੂਲੈਂਸ ਨੂੰ ਫੋਨ ਕਰ ਦੇਣਗੇ,
ਹਾਂਜੀ,
911,
ਹਾਂਜੀ।
ਮੈਂ ਇੱਥੇ ਬਹੁਤ ਪਹਿਲਾਂ ਦਾ ਅਰਲੀ 70 ਦੇ ਵਿੱਚ ਇੱਥੇ ਆ ਗਿਆ ਸੀ।
ਅੱਛਾ ਜੀ।
ਤੇ ਮੇਰੀ ਹੋਬੀ ਆ ਚੰਗੀਆਂ ਕਿਤਾਬਾਂ ਪੜ੍ਹਨਾ, ਮੈਂ ਘਰ ਬੈਠ ਕੇ ਪੜ੍ਹਦਾ ਰਹਿਣਾ, ਸਾਰੇ ਧਰਮਾਂ ਦੀਆਂ ਪੜ੍ਹਦਾ,
ਹਾਂਜੀ 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 ਹਾਂਜੀ।
ਸਾਰੇ ਪੈਗੰਬਰਾਂ ਨੇ ਇੱਕ ਨੂੰ ਇੱਕ ਸਭ ਨੇ ਇੱਕੋ ਸੰਦੇਸ਼ ਦਿੱਤਾ, ਪਿਆਰ,
ਹਾਂਜੀ
ਹਾਂਜੀ, ਪਿਆਰ ਸਦਭਾਵਨਾ,
ਹਾਂਜੀ।
ਜਿਹੜਾ ਇਹ ਇਨਸਾਨ ਆ ਇਹ ਬਦਲਦਾ ਨਹੀਂ, ਇਨਸਾਨ ਨੇ ਉਹ ਭੈੜੇ ਕੰਮ ਕੀਤੇ ਆ ਕਰ ਰਹੇ ਆ ਜਿਹਦਾ ਅੱਜ ਬਦੌਲਤ ਅਸੀਂ ਆ ਜਿਹੜੀ ਕੋਰੋਨਾ ਬਿਮਾਰੀ COVID-19 ਫੈਲਿਆ ਅਸੀਂ ਭੁਗਤ ਰਹੇ ਹਾਂ,
ਹਾਂਜੀ ਠੀਕ ਹੈ, ਬਿਲਕੁਲ ਠੀਕ ਹੈ।
ਸਾਡੇ ਸਾਡੇ ਆਪਣੀਆਂ ਗਲਤੀਆਂ ਦਾ ਨਤੀਜਾ,
ਠੀਕ ਹੈ,
ਪਰਮਾਤਮਾ ਅੱਲਾ ਵਾਹਿਗੁਰੂ ਭਗਵਾਨ ਗੋਡ ਇਹ ਸਾਨੂੰ ਮਾਰ ਮਾਰ ਰਿਹਾ,
ਹਾਂਜੀ
ਹਾਂਜੀ। ਜੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਆ ਉਹਨੇ ਕੀਤਾ ਜੀ, ਉਹਨੇ ਕੀਤਾ ਜੀ, ਚੀਨ ਨੇ ਕੀਤਾ, ਫਲਾਣੇ ਨੇ ਕੀਤਾ, ਨਹੀਂ, ਇਹ ਰੱਬ ਦੀ ਮਾਰ ਹੈ,
ਬਿਲਕੁਲ ਠੀਕ
ਹੈ, ਸਾਨੂੰ ਪੈ ਰਹੀ ਆ,
ਬਿਲਕੁਲ ਠੀਕ ਹੈ ਜੀ।
ਮਦਦ ਕਰੋ ਭਾਈ, ਜੇ ਗੁਰਦੁਆਰੇ ਚ ਅਰਦਾਸ ਕਰਦੇ ਹੋ ਜੇ ਆਪ ਅਰਦਾਸ ਕਰਦੇ ਹੋ, ਜੇ ਕੋਈ ਬੰਦਾ ਡਿਗਿਆ ਪਿਆ ਉਹਨੂੰ ਹਾਰਟ ਅਟੈਕ ਹੋਇਆ ਕੀ ਤੁਹਾਡਾ ਜਾਂਦਾ ਕੋਲ ਖੜ ਕੇ 911 ਨੀ ਡਾਇਲ ਕਰ ਸਕਦੇ,
ਹਾਂਜੀ ਹਾਂਜੀ,
ਪਾਸਾ ਮੋੜ ਕੇ ਨਾ ਲੰਘੋ,
ਠੀਕ ਹੈ, ਬਿਲਕੁਲ ਠੀਕ ਹੈ ਸਰ।
ਹੋ ਸਕਦਾ ਕਿਸੇ ਦੀ ਜਾਨ ਬਚ ਜਾਏ, ਉਹ ਤੁਹਾਨੂੰ ਕੋਈ ਅਸੀਸਾ ਹੀ ਦਊਗਾ,
ਬਿਲਕੁਲ ਜੀ, ਤੁਹਾਡੇ ਵਿਚਾਰ ਭਾਈ ਸਾਹਿਬ ਬਿਲਕੁਲ,
ਥੈਂਕ ਯੂ,
ਬਿਲਕੁਲ ਬਹੁਤ ਵਧੀਆ ਨੇ, ਕੰਮ ਦੇ ਨੇ, ਆਪਾਂ ਤਾਂ ਹੀ ਇਹ ਗੱਲ ਕਰਦੇ ਵੀ ਬਜਾਏ ਹੋਰ ਕਦੀ, ਜਿਵੇਂ ਤੁਸੀਂ ਪਿਆਰ ਦੇ ਵਿਚਾਰ ਦਿੱਤੇ ਨੇ, ਚਲੋ ਜੇ ਲੱਖਾਂ ਚੋਂ ਇੱਕ ਬੰਦੇ ਦੇ ਵੀ ਕੰਮ ਆ ਜਾਣ, ਪਿਆਰ ਹੀ ਵਧਾਉਣਾ, ਆਪਣੇ ਦੀ ਕੋਸ਼ਿਸ਼ ਇਹ ਆ ਵੀ ਪਿਆਰ ਵੱਧ ਜੇ ਕਿਸੇ ਤਰ੍ਹਾਂ, ਇਸੇ ਤਰ੍ਹਾਂ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਨੇ। ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ ਹੈ, ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ ਹੈ, ਨਾ ਗੀਤਾ ਬੁਰੀ ਹੈ ਨਾ ਕੁਰਾਨ ਬੁਰਾ ਹੈ, ਬਸ ਭੇਜੇ ਮੈਂ ਜੋ ਗੁੱਸਾ ਹੈ ਨਾ, ਜਿਹੜੇ ਸਾਡੇ ਅੰਦਰ ਸ਼ਰਾਰਤੀ ਮਨ ਬੈਠਾ ਨਾ, ਬਸ ਭੇਜੇ ਮੈਂ ਜੋ ਗੁੱਸਾ ਹੈ ਵਹੀ ਸ਼ੈਤਾਨ ਬੁਰਾ ਹੈ, ਜਦੋਂ ਅਸੀਂ ਇਹਦੇ ਮੈਲ ਕਰਦੇ ਹਾਂ ਅਦਰਵਾਈਜ਼ ਤਾਂ ਪਿਆਰ ਹੀ ਪਿਆਰ ਹੈ। ਸੋ ਉਸ ਤੋਂ ਸਾਨੂੰ ਬਚਣਾ ਚਾਹੀਦਾ, ਕਿਉਂਕਿ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ, ਕੋਈ ਈਸਾਈ ਹੈ, ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਸਿੱਖ, ਕੋਈ ਈਸਾਈ ਹੈ, ਲੱਗਦਾ ਹੈ ਸਭ ਨੇ ਇਨਸਾਨ ਨਾ ਬਣੇ ਕੀ ਕਸਮ ਖਾਈ ਹੈ। ਜੇ ਅਸੀਂ ਇਨਸਾਨ ਬਣ ਜਾਈਏ ਨਾ, ਇਹ ਵੈਸੇ ਹੀ ਕਹਿੰਦੇ ਨਾ ਸਵਰਗ ਉੱਪਰੋਂ, ਮੇਰੇ ਖਿਆਲ ਦੁਨੀਆ ਹੀ ਸਵਰਗ ਹੋ ਜੇ ਜਿੱਥੇ ਅਸੀਂ ਸੁਸਾਇਟੀ ਜਾਈਏ ਸਾਡਾ ਪਿਆਰ ਹੀ ਪਿਆਰ ਹੋਵੇ। 20 ਸਾਲ ਪਹਿਲਾਂ ਜਿਹੜਾ ਪਹਿਲਾਂ ਪਿਆਰ ਸਾਡੇ ਕੈਨੇਡਾ ਵਰਗੇ ਮੁਲਕ ਸੀਗਾ ਉਹ ਹੌਲੀ 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 ਘੱਟ ਰਿਹਾ। ਸੋ ਮੈਂ ਨੈਕਸਟ ਲਾਈਨ 'ਤੇ ਜਾ ਰਿਹਾ। ਹੈਲੋ,
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ,
ਹਾਂਜੀ ਭੈਣ ਜੀ,
I wanted to ask about your sale at the Vision Center.
Okay.
I came on Sunday with my brother. I was wondering if how long is the sale going on?
Okay. Any other question?
And also, is it going to be the same price?
Okay. So, ਮੈਂ ਤੁਹਾਨੂੰ, ਮੈਨੂੰ ਪਤਾ ਬੱਚੇ ਯੰਗ ਬੱਚੇ ਨੇ ਪੰਜਾਬੀ ਬੋਲਣ ਦੀ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ। ਇਹਨਾਂ ਦਾ ਕੁਐਸਚਨ ਇਹ ਸੀ ਵੀ ਸੰਡੇ ਨੂੰ ਆਏ ਨੇ ਵੀ ਸੇਲ, ਇਹਨਾਂ ਦਾ ਪਹਿਲਾ ਕੁਐਸਚਨ ਸੀ ਵੀ ਸੇਲ ਕਿੰਨਾ ਚਿਰ ਤੱਕ ਹੈ, ਦੂਸਰਾ ਸੀਗਾ ਵੀ ਇਹਦੇ ਨਾਲ ਦੀਆਂ ਹੋਰ ਵੀ ਮਿਲ ਜਾਣਗੀਆਂ। ਸੋ ਆਨਸਰ ਇਜ਼ ਰਾਈਟ, ਸੇਲ ਆਈ ਡੋਂਟ ਨੋ, ਵਨਸ ਇਟਸ ਫਿਨਿਸ਼ਡ ਔਰ ਸਮਬਡੀ ਬਾਏ ਦਿਸ ਸਟੋਰ ਦ ਮੈਟਰ ਇਜ਼ ਫਿਨਿਸ਼ਡ, ਖਤਮ ਹੋ ਜਾਏਗੀ। ਜਦੋਂ ਸਾਡੇ ਕੋਲ 2-3 ਔਫਰਸ ਆ ਰਹੀਆਂ ਨੇ, ਜੇ ਉਹਨਾਂ ਨੇ ਟੇਕ ਓਵਰ ਕਰ ਲਿਆ ਗੱਲ ਖਤਮ ਹੋ ਜਾਣੀ ਹੈ। ਜਿੰਨਾ ਚਿਰ ਨਹੀਂ ਹੁੰਦਾ, ਜਿੰਨੀਆਂ ਸਾਡੇ ਕੋਲ ਸਨ ਗਲਾਸਿਸ ਪਈਆਂ ਨੇ ਜਾਂ ਆਈ ਗਲਾਸਿਸ ਪਈਆਂ ਨੇ, ਚਾਹੇ ਉਹ ਬ੍ਰਾਂਡਡ ਹੈ ਚਾਹੇ ਨੋਨ ਬ੍ਰਾਂਡਡ ਹੈ, ਉਹ ਅਸੀਂ ਜਦੋਂ ਕਲੀਅਰ ਹੋ ਗਈਆਂ, ਲੋਕਾਂ ਨੇ ਲੈਣੀਆਂ, ਤੇਜ਼ੀ ਨਾਲ ਵਿਕ ਰਹੀਆਂ ਨੇ। ਇਹਦੇ ਬਾਰੇ ਮੈਂ ਇੰਜ ਵੀ ਨਹੀਂ ਕਹਿੰਦਾ ਵੀ ਮੈਂ ਝੂਠ ਬੋਲਦਾ, ਤੁਸੀਂ ਕਦੇ ਆ ਕੇ ਦੇਖੋਗੇ। ਮੈਂ ਅੱਜ 12 ਵਜੇ ਆਇਆ ਸੀਗਾ, ਪੀਪਲ ਆਰ ਵੇਟਿੰਗ, ਕਿਉਂਕਿ ਸਾਡੇ ਬਾਹਰ ਸਾਈਨ 11 o'clock ਲੱਗਿਆ ਸੀ। ਮੈਂ ਉਹਨਾਂ ਤੋਂ ਵੀ ਮਾਫ਼ੀ ਮੰਗ ਲੈਣਾ, ਕਿਉਂਕਿ ਮੈਂ ਮੂਰਖ ਜਿਹਾ ਬੰਦਾ, ਅਨਪੜ੍ਹ ਬੰਦਾ, ਕਿਉਂਕਿ ਉਮਰ ਹੋ ਗਈ, ਸਾਨੂੰ ਇਹ ਕੰਪਿਊਟਰ ਦੇ ਕੰਮ ਕਰਨੇ ਨਹੀਂ ਆਉਂਦੇ। ਅੱਗੇ ਕੁੜੀ ਹੁੰਦੀ ਸੀ ਉਹ ਕਰ ਲੈਂਦੀ ਸੀਗੀ, ਉਹ ਬਾਹਰ ਤਾਂ 11 o'clock ਲੱਗਿਆ, ਅੰਦਰ ਜਿਹੜਾ ਸਾਈਨ ਅਸੀਂ ਹੱਥ ਨਾਲ ਲਿਖ ਕੇ ਲਾਇਆ ਉਹ ਹੈਗਾ 12 ਵਜੇ ਦਾ। ਸੋ 12 ਵਜੇ ਤੋਂ ਲੈ ਕੇ 5 ਵਜੇ ਤੱਕ, ਮੰਡੇ ਤੋਂ ਲੈ ਕੇ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਇਹ ਅਸੀਂ 12 to 5 ਤੱਕ ਖੋਲਦੇ ਹਾਂ। ਫਰਾਈਡੇ ਬੰਦ ਹੁੰਦਾ, ਸੈਚਰਡੇ ਅਤੇ ਸੰਡੇ 11 to 2 ਹੈ, ਇੰਨੇ ਕੀ ਘੰਟੇ ਰੱਖੇ ਨੇ, ਕਿਉਂਕਿ ਹੈਲਥ ਫਿਰ ਜ਼ਿਆਦਾ ਕੰਮ ਨਹੀਂ ਖੜ ਕੇ, ਬੜੀ ਪ੍ਰੋਬਲਮ ਆ ਸਕਦੀ ਹੈ ਹੈਲਥ ਦੇ ਵਿੱਚ। ਸੋ ਜਿੰਨਾ ਚਿਰ ਹੈਗੀਆਂ ਉਨ੍ਹਾਂ ਚਿਰ ਰਹਿਣਗਾ। ਅਤੇ ਦੂਜੀ ਗੱਲ ਇਹ ਆ ਵੀ ਤੁਸੀਂ ਮੈਨੂੰ ਅੱਜ ਵੀ ਕਿਸੇ ਨੇ ਕਿਹਾ ਸੀਗਾ ਸਵੇਰੇ ਵੀ ਅਸੀਂ ਸੰਡੇ ਨੂੰ ਲੈ ਗਏ ਸੀ, ਸ਼ਾਇਦ ਉਹੀ ਨਾ ਹੋਣ, ਇਹ ਭੈਣ ਜੀ ਵੀ ਸਾਨੂੰ ਇਹਦੇ ਨਾਲ ਦੀਆਂ ਹੋਰ ਮਿਲ ਸਕਦੀਆਂ? ਦਾ ਆਨਸਰ ਇਜ਼ ਨੋ, ਕਿਉਂਕਿ ਜਿਹੜੀਆਂ ਹੈਗੀਆਂ ਅਸੀਂ ਉਹੀ ਵੇਚਣੀਆਂ। ਜੇ ਅਸੀਂ ਹੋਰ ਮੰਗਾ ਕੇ ਦੇਣੀਆਂ ਉਹਨੂੰ, ਫਿਰ ਤਾਂ ਬਿਜ਼ਨਸ ਉਹੀ ਬਿਜ਼ਨਸ ਚੱਲ ਪਿਆ ਕੰਮ, ਅਤੇ ਫਿਰ ਅਸੀਂ ਪ੍ਰੋਫਿਟ ਵੀ ਲਵਾਂਗੇ।
ਜਦੋਂ ਅਸੀਂ ਹੋਰ ਮੰਗਾਵਾਂਗੇ ਤਾਂ ਸਾਡੀ ਕੋਸਟ ਵੀ ਵੱਧ ਜਾਣੀ ਹੈ, ਕਸਟਮ ਦੀ ਵੀ ਜਾਂ ਹੋਰ ਵੀ। ਇਸ ਕਰਕੇ ਜੋ ਵੀ ਪਈਆਂ ਨੇ ਉਹੀ ਅਸੀਂ ਵੇਚਣੀਆਂ ਨੇ ਜਿੰਨੀਆਂ ਵੀ ਹੈਗੀਆਂ ਨੇ। ਸੋ ਇਸ ਕਰਕੇ ਆ ਵੀ ਫਸਟ ਕਮ ਫਸਟ ਸਰਵਿਸ, ਜਿਹਨੇ ਲੈ ਲਈਆਂ ਲੈ ਲਈਆਂ। ਅਤੇ ਕਈ ਵਾਰੀ ਇਹ ਇੰਝ ਵੀ ਹੁੰਦਾ, ਮੈਨੂੰ ਅੱਜ ਕੱਲ੍ਹ ਦੀ ਗੱਲ ਯਾਦ ਆ, ਸੋਰੀ, ਕਿਸੇ ਭਾਈ ਸਾਹਿਬ ਨੇ 2-3 ਕੈਨਕਾਂ ਕੱਢ ਕੇ ਰੱਖੀਆਂ, ਉਹ ਹਾਲੇ ਸ਼ੋਰ ਨਹੀਂ ਸੀਗੇ, ਅਤੇ ਉਹ ਕੋਈ ਹੋਰ ਕਸਟਮਰ ਨੇ ਉਹ 3 ਐਨਕਾਂ ਚੱਕ ਲਈਆਂ, ਅਤੇ ਉਹ ਕਹਿੰਦੇ ਤਾਂ ਮੈਂ ਲੈਣੀਆਂ ਸੀਗੀਆਂ। ਮੈਂ ਕਿਹਾ ਵੀ ਇਹ ਤਾਂ ਹੁਣ ਮੈਂ ਕੀ ਕਰ ਸਕਦਾ, ਤੁਸੀਂ ਰੱਖਣੀ ਸੀ ਆਪਣੀ ਟ੍ਰੇ ਦੇ ਵਿੱਚ, ਹੈ ਨਾ। ਉਹ ਦੂਜੇ ਨੇ ਹੁਣ ਪੈਸੇ ਦੇ ਕੇ ਲੈ ਲਏ, ਉਹ ਕਹਿੰਦੇ ਫਿਰ ਮੈਨੂੰ ਹੋਰ ਲੈ ਦਿਓ। ਮੈਂ ਕਿਹਾ ਨਹੀਂ, ਸਾਡੇ ਕੋਲ ਤਾਂ ਹੋ ਰਿਹਾ ਨਹੀਂ। ਕਈ ਵਾਰੀ ਇਸ ਤਰ੍ਹਾਂ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ ਵੀ ਅਸੀਂ ਸੋਚਦੇ ਹੀ ਰਹਿਣਾ, ਦੂਸਰਾ ਬੰਦਾ ਚੱਕ ਕੇ ਪੈਸੇ ਦਿੰਦਾ। ਸੋ ਜਿਹਨੇ ਵੀ ਪੇਮੈਂਟ ਕਰਤੀ ਉਹ ਐਨਕਾਂ ਉਹਦੀਆਂ ਬਣ ਗਈਆਂ। ਸੋ ਤੁਸੀਂ ਆਓ, ਦੇਖੋ, ਟਾਈਮ ਥੋੜ੍ਹਾ ਹੈ ਨਾ। ਮੈਂ ਇਹ ਵੀ ਨਹੀਂ ਕਹਿੰਦਾ ਜ਼ਰੂਰ ਲਓ, ਜੇ ਤੁਹਾਨੂੰ ਅੱਜ ਵੀ ਮੈਨੂੰ ਯਾਦ ਆ, ਜਦੋਂ ਮੈਂ ਆਉਣ ਲੱਗਿਆ ਸੀ ਉਹ ਕਹਿੰਦੇ ਸੀ ਅਸੀਂ ਤਾਂ ਚੈੱਕ ਕਰਦੇ ਹਾਂ ਵੀ ਜੋ ਤੁਸੀਂ ਰੇਡੀਓ 'ਤੇ ਜਗਦੀਸ਼ ਗਰੇਵਾਲ, ਆਮ ਰੀਅਲੀ ਥੈਂਕਫੁਲ ਟੂ ਹਿਮ। ਮੈਂ ਜਦੋਂ ਅਚਾਨਕ ਹੀ ਉਹਨਾਂ ਨੂੰ ਕਿਹਾ ਵੀ ਐਡ ਮੈਂ ਬਿਜ਼ਨਸ ਦੀ ਕਰਨੀ ਆ, ਕੋਈ ਹੋਰ ਆਈਡੀਆ ਨਹੀਂ ਦੇਣੇ, ਉਹਨਾਂ ਨੇ ਗਲੈਡਲੀ ਮੇਰੀ ਰਿਕੁਐਸਟ ਅਸੈਪਟ ਕੀਤੀ। ਭਾਵੇਂ ਉਹਨਾਂ ਨੇ ਮੈਨੂੰ ਕਿਹਾ ਸੀ 2 ਮਿੰਟ ਨੇ, ਮੈਂ ਉਹਨਾਂ ਨੂੰ ਕਿਹਾ ਸੀ 119 ਸੈਕਿੰਡਸ ਦੇ ਵਿੱਚ ਮੈਂ ਖਤਮ ਕਰੂੰਗਾ। ਸੋ ਖੈਰ, ਇਟ ਵਾਜ ਜਸਟ ਏ ਜੋਕ। ਉਹਨਾਂ ਨੇ ਮੈਨੂੰ ਬੜਾ ਟਾਈਮ ਦਿੱਤਾ ਅਤੇ ਉਹਨਾਂ ਦਾ ਬਹੁਤ ਵਧੀਆ ਰਿਸਪੋਂਸ ਆਇਆ। ਸੋ ਮੈਂ ਆਮ ਰੀਅਲੀ ਥੈਂਕਫੁਲ। ਸੋ ਐਨਕਾਂ ਦੀ ਸਾਡੀ ਸੇਲ ਲੱਗੀ ਵੀ ਹੈ, ਪਤਾ ਨਹੀਂ ਕਿੰਨੇ ਦਿਨ ਜਾਂ 2 ਹਫ਼ਤੇ ਵੀ ਚੱਲ ਸਕਦੀ, 3 ਹਫ਼ਤੇ ਵੀ। ਸੋ ਜਿਹੜੀਆਂ ਫਿਰ ਬਚਦੀਆਂ ਨੇ ਉਹੀ ਤੁਹਾਨੂੰ ਚੋਇਸ ਹੋਏਗੀ। ਸੋ ਜਿੰਨੀ ਵੀ ਤੁਸੀਂ ਛੇਤੀ ਲਿਜਾ ਸਕਦੇ, ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਪੁਸ਼ ਕਰ ਰਹੇ ਹਾਂ, ਜੇ ਤੁਹਾਡਾ ਜੀ ਕਰਦਾ ਤੁਸੀਂ ਆ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਠੀਕ ਲੱਗੇ। ਹਾਂ, ਇੱਕ ਗੱਲ ਮੈਂ ਕਹਿ ਦਿੰਦਾ ਵੀ ਜਦੋਂ ਸਟੋਰ ਤੋਂ ਬਾਹਰ ਹੋ ਗਈਆਂ, ਨਾ ਉਹਦੀ ਕੋਈ, ਨਾ ਅਸੀਂ ਵਾਪਸ ਲੈਣੀ ਆ। ਤੁਸੀਂ ਕਹੋ ਇਹਦੇ ਸਕਰੈਚ ਪਈ ਵੀ ਹੈ, ਡੁਪਲੀਕੇਟ ਹੈ, ਮੈਂ ਤਾਂ ਓਪਨਲੀ ਗੱਲ ਹਰੇਕ ਨੂੰ ਕਹਿੰਦਾ, ਤੁਸੀਂ ਕੱਲ੍ਹ ਨੂੰ ਇਹ ਨਹੀਂ ਕਹਿਣਾ ਵੀ ਇਹ ਡੁਪਲੀਕੇਟ ਹੈ, ਓਰਿਜਿਨਲ ਹੈ, ਇਹ ਚੋਰੀ ਕਰਕੇ ਲਿਆਇਆ, ਡਾਕਾ ਮਾਰ ਕੇ ਲਿਆਇਆ, ਕਿਤੋਂ ਲਿਆਇਆ, ਕਿੰਨੇ ਦੀ ਹੈ। ਸੋਚ ਕੇ ਲਿਜਾਓ, ਪ੍ਰੇਮ ਨਾਲ ਲਿਜਾਓ। ਜੇ ਤੁਹਾਡਾ ਮਨ 100% ਸ਼ੋਰ ਹੋਵੇ ਫਿਰ ਲਈਓ, ਪਰ ਹੁਣ ਤੁਸੀਂ ਬਾਅਦ 'ਚ ਆ ਕੇ ਕਹੋ ਲਓ ਜੀ ਉਹਦੀ ਡੱਬੀ ਟੁੱਟੀ ਵੀ ਹੈ ਅਤੇ ਸਕਰੈਚ ਹੈ, ਜੋ ਕੁਛ ਵੀ ਹੈ, ਮੇਰੇ ਕੋਲ ਕੋਈ ਹੱਲ ਨਹੀਂ। ਸੋ ਲੈਣ ਤੋਂ ਪਹਿਲਾਂ 10 ਵਾਰੀ ਸੋਚੋ, ਜੇ ਤੁਹਾਨੂੰ ਲੱਗਦਾ ਵੀ ਵਾਕਈ ਕੂੜੇ ਦੇ ਭਾਅ ਹੈ, ਤੁਹਾਡਾ ਮਨ ਇਕੱਲਾ ਮੰਨੇ ਹੀ ਨਾ, ਜੇ ਬਹੁਤ ਜ਼ਿਆਦਾ ਤੁਸੀਂ ਖੁਸ਼ ਹੋਵੋਗੇ ਸਾਡੀ ਡੀਲਿੰਗ ਕਰਨ ਨਾਲ ਵੀ, ਤਾਂ ਤੁਸੀਂ ਲਾਇਓ। ਜੇ ਨਹੀਂ ਵੀ ਲਓਗੇ, ਚਾਹ ਪਾਣੀ ਸਾਡੀ, ਇਹ ਨਹੀਂ ਕੁਛ ਤੁਹਾਨੂੰ ਰਿਸ਼ਵਤ ਦੇ ਰਿਹਾ, ਉਹ ਤਾਂ ਮੈਂ ਸਦਾ ਤੋਂ ਜਦੋਂ ਦਾ ਖੁੱਲ੍ਹਾ ਅਸੀਂ ਤਾਂ ਹੱਥ ਜੋੜ ਜੋੜ ਕੇ ਕਹਿੰਦੇ ਵੀ ਜੇ ਮਾੜਾ ਮੋਟਾ ਲੋਕ ਕਿੰਨੇ ਪਕੌੜੀਆਂ ਦੀ ਰੇਹੜੀ ਲਗਾਉਂਦੇ ਨੇ ਜਦੋਂ ਆਪਣੇ ਨਗਰ ਕੀਰਤਨ ਹੁੰਦੇ ਨੇ, ਜੋ ਅਸੀਂ ਨੈਣਾ ਦੇਵੀ ਉੱਥੇ ਜਾਂਦੇ ਹਾਂ, ਉੱਥੇ ਲੋਕ ਪ੍ਰਸ਼ਾਦੇ ਛਕਾਉਂਦੇ ਨੇ, ਕੁਛ ਕਹਿੰਦੇ ਸ਼ੌਕ ਨਾਲ ਛਕਾਉਂਦੇ ਨੇ, ਹੱਥ ਬੰਨ੍ਹ ਕੇ ਛਕਾਉਂਦੇ ਨੇ, ਕਿਉਂਕਿ ਸੋਚਦੇ ਨੇ ਵੀ ਜਿਹੜੇ ਅਸੀਂ ਪ੍ਰਾਹੁਣਚਾਰੀ ਕਰ ਰਹੇ ਹਾਂ ਜਾਂ ਸਾਡੇ ਕੋਲ ਆਏ ਨੇ ਰੱਬ ਦੇ ਰੂਪ ਨੇ, ਜੇ ਇਹਨਾਂ ਦੇ ਵਿੱਚ ਰੱਬ ਵੱਸਦਾ, ਜੇ ਅਸੀਂ ਸਾਡੇ ਥੋੜ੍ਹੇ ਜਿਹੇ ਤਿਲ ਫੁੱਲ ਦੇ ਵਿੱਚੋਂ ਉਹ ਕੁਛ ਖਾ ਲੈਣਗੇ, ਪੀ ਲੈਣਗੇ, ਪਰਮਾਤਮਾ ਖੁਸ਼ ਹੋਊਗਾ। ਇਸ ਪੁਆਇੰਟ ਆਫ ਵਿਊ ਨਾਲ ਹੈ, ਇਸ ਕਰਕੇ ਨਹੀਂ ਅਸੀਂ ਕਦੇ ਵੀ 2 ਸਾਲਾਂ ਚਾਹ ਪਲਾਈ ਵੀ ਸਾਡੀਆਂ ਐਨਕਾਂ ਲੈ ਲੈਣਗੇ ਜਾਂ ਸਾਡੇ ਦਵਾਈਆਂ ਲੈ ਲੈਣਗੇ, ਇਸ ਤਰ੍ਹਾਂ ਦੀ ਸੋਚ ਨਹੀਂ। ਜੇ ਹੈਗੀ ਤਾਂ ਮਾਲਕ ਜਾਣਦਾ, ਜੇ ਕੋਈ ਭੈੜੀ ਸੋਚ ਹੈ ਤਾਂ ਉਹਦੇ ਲਈ ਸਜ਼ਾ ਵੀ ਤੁਹਾਨੂੰ ਪਤਾ ਹੀ ਹੈ ਵੀ ਉਹ ਤਾਂ ਜਾਣੀ ਜਾਂ ਉਹਨਾਂ ਨੂੰ ਪਤਾ, ਪਰ ਮੈਂ ਤੁਹਾਨੂੰ ਦਿਲੋਂ ਦੱਸ ਰਿਹਾ ਵੀ ਅਸੀਂ ਇਹੀ ਚਾਹੁੰਦੇ ਹਾਂ ਵੀ ਜਿੰਨੀ ਕੁ ਚਿਰ ਦੀ ਹੈਗੀ ਕੰਮ ਉਹਨਾਂ ਦਾ ਵਧੀਆ ਪਿਆਰ ਬਣਾਇਆ ਜਾਵੇ, ਬਿਠਾਇਆ ਜਾਵੇ। ਸੋ ਬਾਕੀ ਗੱਲ ਜਿਹੜੀ, ਇੱਕ ਭਾਈ ਸਾਹਿਬ ਨੇ ਮੈਨੂੰ ਕੁਐਸਚਨ ਨਹੀਂ, ਉਹਨਾਂ ਨੇ ਮੈਨੂੰ ਕਿਹਾ ਸੀ ਵੀ ਇੰਝ ਨਾ ਕਹੋ, ਕਹਿੰਦੇ ਨੇ ਇੱਕ ਵਾਰੀ 73 ਸਟ ਉਹਨਾਂ ਦਾ ਮੈਂ ਜਵਾਬ, ਮੇਰੇ ਹੁਣ ਅਚਾਨਕ ਦਿਮਾਗ 'ਚ ਗੱਲ ਆ ਗਈ, ਮੈਂ ਕਹਿਣਾ ਚਾਹੁੰਦਾ ਵੈਸੇ ਮੇਰੇ ਫਰੈਂਡ ਹੀ ਨੇ ਉਹ, ਵੀ ਤੁਸੀਂ ਐਂ ਨਾ ਕਿਹਾ ਕਰੋ ਜੀ ਲਾਈਵ ਬੜੀ ਥੋੜ੍ਹੀ ਹੈ। ਸੋ 73 ਆਸਟਰ ਕੋਲ ਕੋਈ ਗਰੀਬ ਬੰਦਾ ਆਇਆ, ਉਦੋਂ ਜਦੋਂ ਆਪਣੇ ਕੌਰਵਾਂ ਤੋਂ ਜਿੱਤ ਕੇ ਆਏ, 73 ਆਸਟਰ ਸੋਰੀ ਯੁਧਿਸ਼ਟਰ ਰਾਜਾ ਬਣ ਗਿਆ ਸੀ, ਉਹਦੇ 5 ਭਰਾ ਸੀ, ਤੁਹਾਨੂੰ ਪਤਾ ਹੀ ਆਪਣੇ, ਇੱਕ ਭੀਮ ਸੀ, ਇੱਕ ਅਰਜਨ ਸੀ, ਇੱਕ ਨਿਖੁਲ ਅਤੇ ਸਹਿਦੇਵ, 5 ਭਰਾ ਸੀਗੇ। ਯੁਧਿਸ਼ਟਰ ਨੂੰ ਰਾਜ ਤਿਲਕ ਹੋ ਗਿਆ, ਕਹਿੰਦੇ ਕੋਈ ਪੰਡਿਤ ਉਹਨੇ ਆਪਣੀ ਲੜਕੀ ਦੀ ਸ਼ਾਦੀ ਕਰਨੀ ਸੀਗੀ, ਉਹਨਾਂ ਕੋਲ ਰਾਜੇ ਕੋਲ ਪੇਸ਼ ਹੋਇਆ, ਯੁਧਿਸ਼ਟਰ ਕੋਲ ਉਸ ਵੇਲੇ ਬਿਜ਼ੀ ਸੀ ਗੱਲ ਕਰਨ, ਕਿਸੇ ਨਾਲ ਗੱਲ ਕਰ ਰਿਹਾ ਸੀ, ਉਹਨੇ ਕਿਹਾ ਜੀ ਮਹਾਰਾਜ ਮੈਂ ਆਪਣੀ ਕੁੜੀ ਦੀ ਸ਼ਾਦੀ ਕਰਨੀ ਹੈ, ਮੈਨੂੰ ਕੋਈ ਥੋੜ੍ਹੀ ਜਿਹੀ ਹੈਲਪ ਕਰੋ। ਉਹ ਯੁਧਿਸ਼ਟਰ ਕਹਿੰਦਾ ਵੀ ਮੈਂ ਬਿਜ਼ੀ ਹਾਂ, ਤੂੰ ਕੱਲ੍ਹ ਨੂੰ ਆ ਜੀ, ਗੱਲ ਮੇਰੀ ਫਿਰ ਸੁਣ ਲਓ। ਉਹਨੇ ਕਿਹਾ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ, ਮੇਰੀ ਕੋਈ ਹੈਲਪ ਕਰ ਦਿਓ ਪੈਸਿਆਂ ਦੀ। ਯੁਧਿਸ਼ਟਰ ਕਹਿੰਦਾ ਮੈਂ ਅੱਜ ਬਿਜ਼ੀ ਹਾਂ, ਤੁਸੀਂ ਕੱਲ੍ਹ ਨੂੰ ਆ ਜਿਓ। ਜਦੋਂ ਇਹ ਗੱਲ ਸੁਣ ਕੇ ਉਹ ਜਾ ਰਿਹਾ ਸੀਗਾ, ਯੁਧਿਸ਼ਟਰ ਦਾ ਜਿਹੜਾ ਭਰਾ ਸੀ ਨੈਕਸਟ ਭੀਮ, ਜਿਹੜਾ ਕਿ ਤਾਕਤਵਰ ਸੀ, ਉਹਨੇ ਪੰਡਿਤ ਜੀ ਨੂੰ ਪੁੱਛਿਆ, ਕਹਿੰਦੇ ਪੰਡਿਤ ਜੀ ਕਿਵੇਂ ਆਏ ਸੀ ਤੁਸੀਂ, ਢਿੱਲਾ ਜਾਮੂ ਕੀਤਾ? ਕਹਿੰਦੇ ਜੀ ਮੈਂ ਯੁਧਿਸ਼ਟਰ ਮਹਾਰਾਜ ਕੋਲ ਆਇਆ ਸੀਗਾ, ਆਪਣੀ ਬੇਟੀ ਦੀ ਸ਼ਾਦੀ ਕਰਨੀ ਹੈ, ਸੋ ਮੈਨੂੰ ਕੋਈ ਪੈਸਿਆਂ ਦੀ ਹੈਲਪ ਦੀ ਸੀ। ਕਹਿੰਦੇ ਹੋਰ ਕੀ ਕਹਿੰਦੇ? ਕਹਿੰਦੇ ਉਹ ਕਹਿੰਦੇ ਕੱਲ੍ਹ ਨੂੰ ਆ ਜੀ। ਉਹ ਕਹਿੰਦੇ ਅੱਛਾ, ਉਹਨਾਂ ਨੇ ਕਿਹਾ ਕੱਲ੍ਹ ਨੂੰ ਆ ਜੀ। ਭੀਮ ਕਹਿੰਦੇ ਤੁਸੀਂ ਬੈਠੋ ਇੱਥੇ। ਉਹਨੇ ਫਟਾਫਟ ਮਨਾਦੀ ਕਰਵਾਤੀ ਸਾਰੇ ਸ਼ਹਿਰ ਦੇ ਵਿੱਚ, ਉੱਚੀ ਉੱਚੀ ਡਾਊਨਕੀ ਪਟਵਾਤੀ। ਕਹਿੰਦੇ ਯੁਧਿਸ਼ਟਰ ਜਿਹੜੇ ਨਾ, ਉਹਨੂੰ ਪਤਾ ਵੀ ਮੌਤ ਕਦੋਂ ਆਉਣੀ ਹੈ, ਉਹਨੂੰ ਪਤਾ ਮੌਤ ਕਦੋਂ ਆਉਣੀ ਹੈ, ਉਹ ਕੱਲ੍ਹ ਤੱਕ ਬਿਲਕੁਲ ਉਹ ਨਹੀਂ ਮਰਨ ਲੱਗਿਆ। ਜਦੋਂ ਯੁਧਿਸ਼ਟਰ ਨੂੰ ਪਤਾ ਲੱਗਿਆ, ਉਹ ਕਹਿੰਦਾ ਭੀਮ ਆਹ ਕੀ ਕਰ ਰਿਹਾ ਤੂੰ? ਮੈਂ ਕਦੋਂ ਕਿਹਾ ਵੀ ਮੈਨੂੰ ਪਤਾ ਨਹੀਂ ਮੌਤ ਦਾ? ਉਹ ਕਹਿੰਦਾ ਤੁਸੀਂ ਉਹਨੂੰ ਕਿਹਾ ਵੀ ਮੈਂ ਕੱਲ੍ਹ ਨੂੰ ਆ ਜੀ, ਤੁਹਾਨੂੰ ਪਤਾ ਵੀ ਕੱਲ੍ਹ ਨੂੰ ਆਊਗੀ ਕਿ ਨਹੀਂ ਆਊਗੀ? ਸੋ ਉਦੋਂ ਫਿਰ ਉਹਨੂੰ ਰੀਅਲਾਈਜ਼ ਹੋਇਆ ਵੀ ਮੈਨੂੰ ਕਹਿਣਾ ਨਹੀਂ ਚਾਹੀਦਾ, ਕੱਲ੍ਹ ਦਾ ਕੀ ਆ, ਕੱਲ੍ਹ ਕਾਲ ਦਾ ਨਾਂ ਹੈ। ਸੋ ਇਸ ਕਰਕੇ ਅੱਜ ਦੇ ਵਿੱਚ ਹੀ ਰਹੀਏ, ਹਰ ਵਕਤ ਉਹਨੂੰ ਯਾਦ ਰੱਖੀਏ ਵੀ ਪਤਾ ਨਹੀਂ, ਦੇਖੋ ਜੋ ਆਪਾਂ ਇੰਡੀਆ ਪਾਕਿਸਤਾਨ ਜਾਂਦੇ ਹਾਂ ਕਿੰਨੀ ਤਿਆਰੀ ਕਰਦੇ ਹਾਂ ਵੀ ਟਿਕਟ ਕਿੱਥੋਂ ਲੈਣੀ ਹੈ, ਕੱਪੜੇ ਕਿਹੜੇ ਸੁਣੇ ਆ, ਟੈਕਸੀ ਲੈ ਕੇ ਇਸਲਾਮਾਬਾਦ ਤੋਂ ਕਰਾਚੀ ਕਿਵੇਂ ਪਹੁੰਚਾਂਗੇ, ਦਿੱਲੀ ਤੋਂ ਲੁਧਿਆਣੇ ਕਿਵੇਂ ਜਾਵਾਂ, ਕਿੰਨੀਆਂ ਤਿਆਰੀਆਂ ਕਰਦੇ ਹਾਂ। ਪਰ ਇਹ ਵੀ ਹਕੀਕਤ ਹੈ ਕਿ ਜਾਣਾ ਸਾਨੂੰ ਵੀ ਪੈਣਾ ਸਰੀਰ ਛੱਡ ਕੇ, ਉਹਦੇ ਲਈ ਅਸੀਂ ਪਿੱਠ ਮਰੋੜੀ ਵੀ ਉਹਦੇ ਲਈ ਵੀ ਥੋੜ੍ਹੀ ਮੋਟੀ ਤਿਆਰੀ ਕਰੀਏ। ਸੋ ਉੱਧਰ ਚੰਗੇ ਕੰਮ, ਇਸ ਕਰਕੇ ਹੀ ਕਿਹਾ ਜਾਂਦਾ ਵੀ ਥੋੜ੍ਹੇ ਮੋਟੇ ਚੰਗੇ ਕੰਮ ਕਰ ਲਓ, ਉਹਦੇ ਕੰਮ ਆਉਣਗੇ, ਬੁਰੇ ਕੰਮ ਕਰਾਂਗੇ ਦੱਸਿਆ ਜਾਂਦਾ ਤਿਆਰ ਹੀ ਹੈ ਸਾਨੂੰ। ਸੋ ਨੈਕਸਟ ਲਾਈਨ ਮੇਰੇ ਖਿਆਲ ਸਾਡੇ ਕੋਲ ਨੈਕਸਟ ਲਾਈਨ ਨਹੀਂ ਹੈਗੀ। ਸੋ ਮੈਂ ਫਿਰ ਤੁਹਾਨੂੰ ਦੱਸ ਦੇਣਾ ਵੀ ਸਾਡੀ ਸੇਲ ਲੱਗੀ ਵੀ ਹੈ BNC ਆਪਟੀਕਲ 'ਤੇ। ਅੱਛਾ, ਉਹ ਮੈਨੂੰ ਕਿਸੇ ਭਾਈ ਸਾਹਿਬ ਜਾਂ ਭੈਣ ਜੀ ਦਾ ਆਇਆ ਵੀ ਤੁਸੀਂ ਆਪਣਾ ਐਡਰੈਸ ਨਹੀਂ ਦੱਸਦੇ। ਐਡਰੈਸ ਮੈਂ ਤੁਹਾਨੂੰ ਇਮਾਨਦਾਰੀ ਦੱਸਾਂ, ਜੇ ਗਲਤ ਹੋ ਗਿਆ ਤੁਸੀਂ ਮੈਨੂੰ ਮਾਫ਼ ਕਰ ਦਿਓ, ਹੁਣੀ ਮੈਂ ਦੱਸ ਦੇਣਾ, ਕਿਉਂਕਿ ਮੇਰਾ ਐਡਰੈਸ ਦੇਸੀ ਜਿਹਾ, ਜਿਵੇਂ ਆਪਾਂ ਕਿਸੇ ਪਿੰਡ 'ਚ ਆਈਏ ਨਾ, ਜਿਹਨੂੰ ਕਹੀਏ ਤੇਰਾ ਘਰ ਦਾ ਨੰਬਰ ਕਿੰਨਾ, ਉੱਥੇ ਨਹੀਂ ਹੁੰਦਾ। ਉਹ ਕਹਿੰਦਾ ਗੁਰਦੁਆਰੇ ਵਾਲੀ ਗਲੀ 'ਚ ਲਈ ਜਾਈ, ਉੱਥੇ ਮੈਸ ਬੰਨੀ ਹੋਊਗੀ, ਮੈਸ ਦੀ ਇੱਧਰ ਨੂੰ ਪੂੰਛ ਹੋਊਗੀ, ਉਹ ਮੇਰਾ ਘਰ ਹੈ। ਸੋ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸ ਦੇਣਾ, ਵੈਸੇ ਨੰਬਰ ਹੈਗਾ ਸਾਡਾ 109 70 ਬਰੈਮਲੀ ਰੋਡ Unit 1। ਵੈਸੇ ਤਾਂ Unit 1, 2, 3, 4, 5 ਸਾਰੇ ਸਾਡੇ ਨੇ, ਪਰ ਐਨਕਾਂ ਦੀ ਦੁਕਾਨ ਦਾ Unit 1 ਹੈ ਅਤੇ ਦਰਵਾਜ਼ਾ ਵੀ ਇੱਕੋ ਹੀ ਹੈ। ਜੇ ਨੰਬਰ ਯਾਦ ਨਾ ਰਹਿਣ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਦੂਸਰੇ ਪ੍ਰੋਗਰਾਮਾਂ 'ਚ ਵੀ ਅਸੀਂ ਕਿਹੜਾ ਕੋਈ ਰਕਸ਼ਾ ਕਰਕੇ ਆਉਣਾ ਜਾਂ ਟੈਂਪੂ ਲੈ ਕੇ ਜਾਣਾ, 3-wheeler ਆਉਣਾ ਜਾਂ ਬੱਸ 'ਤੇ ਆਉਣਾ, ਆਪ ਸਾਰਿਆਂ ਦੇ ਘਰ ਕਾਰ ਹੈ ਜਾਂ ਬੱਸ ਵੀ ਹੈ, ਬੱਸ ਵਾਲੇ ਨੂੰ ਵੀ ਦੱਸ ਦਿਓ ਵੀ ਜਿੱਥੇ ਬਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ ਉਸ ਇੰਟਰਸੈਕਸ਼ਨ ਦੇ ਉੱਤੇ ਆ ਜਾਓ। ਉੱਥੇ ਗੈਸ ਸਟੇਸ਼ਨ ਹੈ ਅਤੇ ਗੈਸ ਸਟੇਸ਼ਨ ਦੀ ਵੀ ਸਸਤੀ ਹੁੰਦੀ ਆ, ਉਹ 7 Circle ਵਾਲਾ ਮੇਰੇ ਖਿਆਲ ਗੈਸ ਸਟੇਸ਼ਨ ਹੈ, ਉੱਥੇ ਗੈਸ ਪਵਾ ਲਓ। ਪੀਜ਼ਾ ਬੜਾ ਟੌਪ ਦਾ ਬਣਾਉਂਦੇ ਨੇ, ਪੀਜ਼ਾ ਖਾਓ ਜੇ ਤੁਹਾਨੂੰ ਭੁੱਖ ਲੱਗੀ ਆ। ਜੇ ਦੰਦਾਂ ਦੇ ਵਿੱਚ ਕੋਈ ਦਰਦ ਹੁੰਦਾ, ਕੈਵਿਟੀਜ਼ ਆ, ਉੱਥੇ ਡੈਂਟਿਸਟ ਵੀ ਹੈਗੇ। ਅਤੇ ਉਦੋਂ ਅੱਗੇ ਸਾਡਾ ਇਹ ਮੈਡੀਕਲ ਸੈਂਟਰ ਹੈ, ਉਹਦੇ ਵਿੱਚ ਜੇ ਹੱਡ ਪੈਰ ਮੋਚ ਆ ਗਈ, ਕੁਛ ਆ ਗਈ, ਮਾਲਿਸ਼ ਕਰਾ ਸਕਦੇ ਹੋ। ਜੇ ਬਲੱਡ ਟੈਸਟ ਕਰਾਉਣਾ, ਬਲੱਡ ਲੈਬ ਹੈਗੀ। ਜੇ ਡਾਕਟਰ ਨੂੰ ਦਿਖਾਉਣਾ ਕੋਈ ਪੀੜ ਆ, ਕੋਈ ਸਿਰ ਦੁਖਦਾ, ਉਹ ਡਾਕਟਰ ਵੀ ਹੈਗੇ ਉੱਥੇ। ਜੇ ਸਟਰੈਸ ਰਹਿੰਦੀ ਹੈ, ਐਂਗਜ਼ਾਇਟੀ ਹੈ, ਮੈਂਟਲ ਡਿਪਰੈਸ਼ਨ ਹੈ, ਤਾਂ ਸਾਡੇ ਕੋਲ ਕੌਂਸਲਿੰਗ ਦੀ ਸਰਵਿਸ ਹੈ। ਜੇ ਸਕਿਨ ਦੇ ਵਿੱਚ ਖੁਰਕੀ ਕੋਈ ਖਾਰਸ਼ ਹੁੰਦੀ ਹੈ ਤਾਂ ਸਕਿਨ ਸਪੈਸ਼ਲਿਸਟ ਵੀ ਨੇ। ਜੇ ਦਵਾਈਆਂ ਲਿਆਉਣੇ ਆ, ਫਾਰਮੇਸੀ ਵੀ ਹੈ, ਅਤੇ ਨਾਲ ਖੂੰਜੇ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ ਜਿਹੜੀ ਕਿ ਅਸੀਂ ਬੰਦ ਕਰਨ ਲੱਗੇ ਹਾਂ। ਸੋ ਮੇਰਾ ਖਿਆਲ ਹੈ ਤੁਸੀਂ ਜਿੰਨੀ ਕੁ ਮੈਂ ਨੌਲੇਜ ਦਿੱਤੀ ਓਨੀ ਕਰ ਲਿਓ, ਅਤੇ ਫੋਨ ਨੰਬਰ ਹੈਗਾ 2895690127। ਅਤੇ ਜੇ ਸਾਡੀ ਤੁਸੀਂ ਆਂਸਰਿੰਗ ਮਸ਼ੀਨ ਸੁਣੋਗੇ ਨਾ, ਮੈਨੂੰ ਮਾਫ਼ ਕਰਿਓ ਪਲੀਜ਼, ਮੈਨੂੰ ਆਂਸਰਿੰਗ ਮਸ਼ੀਨ ਚੇਂਜ ਨਹੀਂ ਕਰਨੀ, ਉਹਦਾ ਕੋਡ ਨੰਬਰ ਚਾਹੀਦਾ। ਕੋਡ ਨੰਬਰ ਹੁਣ ਕੁੜੀ ਨਹੀਂ, ਅੱਗੇ ਤਾਂ ਉਹੀ ਕਰਦੀ ਸੀਗੀ। ਸੋ ਮੈਂ ਤੁਹਾਨੂੰ ਹੁਣੀ ਰੇਡੀਓ ਦੱਸਦਾ, 12-5 ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਸੈਚਰਡੇ ਅਤੇ ਸੰਡੇ 11-2, ਫਰਾਈਡੇ ਅਸੀਂ ਬੰਦ ਹੁੰਦੇ ਹਾਂ। ਫਿਰ ਵੀ ਜੇ ਤੁਹਾਨੂੰ ਮੇਰੇ ਮੈਸੇਜ ਤੁਹਾਨੂੰ ਠੀਕ ਨਹੀਂ ਪਹੁੰਚਦਾ, ਕੁਛ ਵੀ ਹੁੰਦਾ, ਹੋਰ ਮੈਂ ਦੱਸੋ ਮੈਂ ਕੀ ਕਰਾਂ, ਮੈਂ ਤਾਂ ਮਾਫ਼ੀ ਮੰਗ ਸਕਦਾ, ਹੋਰ ਕੀ ਕਰ ਸਕਦਾ। ਸੋ ਨੈਕਸਟ ਲਾਈਨ, ਹੈਲੋ,
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭੈਣ ਜੀ,
ਮੇਰਾ ਇੱਕ ਕੁਸ਼ਚਨ ਹੈ ਕਿ ਸਾਡੇ ਫਰੈਂਡ ਲੈ ਕੇ ਆਏ ਤੁਹਾਡੇ ਸੈਟਰਡੇ ਨੂੰ ਨਾ, ਕਹਿੰਦੇ ਗਲਾਸਿਸ ਲੈ ਕੇ ਆਏ ਆ, ਸਨ ਗਲਾਸਿਸ ਤੇ ਆਈ ਗਲਾਸਿਸ, ਤੇ ਉਹ ਕਹਿ ਰਹੇ ਸੀ ਵੀ ਉੱਥੇ ਰਸ਼ ਬੜਾ ਸੀਗਾ ਤੇ ਜਲਦੀ ਜਲਦੀ ਵੇਚ ਰਹੇ ਸੀ, ਮੈਨੂੰ ਉਦੋਂ ਟਾਈਮ ਨਹੀਂ ਮਿਲਿਆ ਜਾਣ ਦਾ, ਤੇ ਹੁਣ ਜੇ ਮੈਂ ਆਵਾਂ ਜਾਂ ਅੱਜ ਤਾਂ ਮੈਂ ਆ ਨਹੀਂ ਸਕਦੀ, ਮੈਂ ਸੋਚ ਰਹੀ ਹਾਂ ਵੀ ਵੀਕ ਡੇਸ 'ਚ ਨਾ ਤੁਸੀਂ ਮੈਨੂੰ ਟਾਈਮਿੰਗ ਦੱਸੋਗੇ, ਤੇ ਤੁਹਾਡੇ ਕੋਲ ਸਮਾਨ ਹਜੇ ਅਵੇਲੇਬਲ ਹੈਗਾ ਕਿ ਫਿਨਿਸ਼ ਹੋ ਗਿਆ ਹੋਏਗਾ?
ਹਾਂਜੀ, ਹੋਰ ਕੋਈ ਸਵਾਲ ਭੈਣ ਜੀ?
ਬਸ ਇਹੀ ਆ ਕਿ ਇਸ ਤਰ੍ਹਾਂ ਨਾ ਹੋਵੇ, ਮੈਂ ਬਹੁਤ ਦੂਰੋਂ ਜਾਣਾ ਤੇ ਹੈਮਿਲਟਨ ਤੋਂ ਜਾਣਾ, ਕਿ ਇਸ ਤਰ੍ਹਾਂ ਨਾ ਹੋਵੇ ਜਾਂਦੇ ਨੂੰ ਸਮਾਨ ਨਾ ਮਿਲੇ, ਅਵੇਲੇਬਲ ਨਾ ਹੋਵੇ।
ਹਾਂਜੀ ਭੈਣ ਜੀ, ਓਕੇ। ਤੁਹਾਡੇ ਭੈਣ ਜੀ ਜਿਹੜੇ ਦੋ ਸਵਾਲ ਨੇ ਨਾ, ਇੱਕ ਤਾਂ ਗੱਲ ਇਹ ਹੈ ਵੀ ਪਹਿਲਾਂ ਵੀ ਹਾਂ ਬਿਲਕੁਲ ਇਸ ਗੱਲ 'ਚ ਗੱਲ ਨਹੀਂ ਹੈ, ਤੁਸੀਂ ਵੀ ਕਿਹਾ, ਅਤੇ ਵੈਸੇ ਵੀ ਉੱਥੇ ਮੈਂ ਤਾਂ ਨਹੀਂ ਕਹਿੰਦਾ ਵੀ 200 ਬੰਦਾ ਖੜਾ ਹੈਂਜੀ, ਲੇਕਿਨ ਜਿੰਨਾ ਕੁ ਸਟੋਰ ਹੈ ਕਰੋਨਾ ਵਾਇਰਸ ਕਰਕੇ ਲੋਕ ਲੈ ਰਹੇ ਨੇ ਹੈਂਜੀ, ਇਹ ਤੁਸੀਂ ਵੀ ਆਪਣੀ ਅੱਖਾਂ ਨਾਲ ਦੇਖਿਆ। ਮੈਂ ਵੀ ਤੁਹਾਨੂੰ ਦੱਸਦਾ, ਜਦੋਂ ਮੈਂ ਰੇਡੀਓ ਸਟੇਸ਼ਨ ਦੇ ਪ੍ਰੋਗਰਾਮ ਕਰਨ ਆ ਰਿਹਾ ਸੀ, ਉਸ ਵੇਲੇ ਵੀ ਮੈਨੂੰ ਸਟਾਫ ਕਹਿੰਦਾ ਸੀ ਵੀ ਤੁਸੀਂ ਇੱਥੋਂ ਹੀ ਕਰ ਲਓ, ਮੈਂ ਕਿਹਾ ਨਹੀਂ, ਇਹ ਤਾਂ ਮੈਂ ਜੋ ਉੱਥੇ ਜਾ ਕੇ ਕਰਨਾ। ਸੋ ਕੀ ਪਤਾ ਕਿ ਜੋ ਕੁਛ ਵੀ ਪਏ, ਤਾਂ ਜੇ ਮੈਂ ਹੁਣ ਇੱਥੇ ਰਹੂੰਗਾ, ਦੋ ਐਨਕਾਂ ਵੱਧ ਵੇਚ ਲਾਂਗੇ। ਸੋ ਇਸ ਕਰਕੇ ਰਸ਼ ਤਾਂ ਹੈਗਾ। ਜਿਹੜੀ ਗੱਲ ਹੈਗੀ ਵੀ ਐਨਕਾਂ ਕਿੰਨੀਆਂ ਕੁ ਨੇ, ਉਹ ਨਾਲ ਦੀ ਨਾਲ ਖਾਲੀ ਹੋ ਰਹੀਆਂ ਨੇ, ਅਸੀਂ ਹੋਰ ਤਾਂ ਨਹੀਂ ਮੰਗਾ ਰਹੇ, ਅਤੇ ਜੇ ਅਸੀਂ ਹੋਰ ਮੰਗਾਈਏ ਫਿਰ ਇਹ ਕਿਸੇ ਨਾ ਕਿਸੇ ਕਾਰਨ 'ਤੇ ਥੋੜ੍ਹੀ ਜਿਹੀ ਮਤਲਬ ਚੀਟਿੰਗ ਜੀ ਹੋ ਜਾਂਦੀ, ਇੱਕ ਪਾਸੇ ਲਿਆਈ ਚਲੋ ਫਿਰ ਵੇਚੀ, ਚਲੋ ਦੋ ਪੈਸੇ ਬਣਾ ਚਲੋ, ਇਸ ਤਰ੍ਹਾਂ ਨਹੀਂ। ਜਦੋਂ ਅਸੀਂ ਕਲੋਜਿੰਗ ਆਊਟ ਸੇਲ ਲਾਈਏ, ਜੋ ਵੀ ਸਾਡੇ ਕੋਲ ਸਮਾਨ ਪਿਆ ਉਹ ਅਸੀਂ ਵੇਚਣਾ ਹੈਂਜੀ। ਇਹ ਹੁਣ ਕਿੰਨਾ ਕੁ ਚਿਰ ਹੈ, ਕਈ ਚੀਜ਼ਾਂ ਮੁੱਕ ਗਈਆਂ ਹੁਣ, ਅੱਜ ਮੇਰੇ ਕੋਲ ਅੱਜ ਸਵੇਰੇ ਮੈਨੂੰ ਕੋਈ 2-3 ਬ੍ਰਾਂਡ ਪੁੱਛੇ ਸੀ ਵੀ ਅਸੀਂ ਸੰਡੇ ਨੂੰ ਦੇਖੇ ਸੀ, ਤਾਂ ਉਹ ਤਾਂ ਹੁਣੇ ਨਹੀਂ, ਜਿਹੜੇ ਚਲੇ ਗਏ ਉਹ ਤਾਂ ਚਲੇ ਗਏ, ਐਸੇ ਤਰ੍ਹਾਂ ਬੰਦਾ ਜਦੋਂ ਚਲੇ ਗਿਆ ਉਹ ਤਾਂ ਮੁੜਨਾ ਨਹੀਂ, ਇਹਦਾ ਮਤਲਬ ਇਹੀ ਕਲੋਜਿੰਗ ਆਊਟ ਹੈ। ਸੋ ਤੁਸੀਂ ਦੂਰੋਂ ਆਉਂਦੇ ਹੋ, ਮੋਸਟ ਵੈਲਕਮ, ਤੁਸੀਂ ਆਓ। ਜੇ ਐਨਕਾਂ ਨਹੀਂ ਮਿਲਣਗੀਆਂ, ਤੁਹਾਨੂੰ ਮੈਂ ਲੰਚ 'ਤੇ ਜ਼ਰੂਰ ਲੈ ਕੇ ਜਾਊਂਗਾ। ਤੁਸੀਂ ਆਓ, ਸਾਡੀ ਚਾਹ ਪਾਣੀ ਤਾਂ ਪੀਣੀ ਪੀਣੀ ਹੈ, ਪਰ ਜੇ ਤੁਸੀਂ ਹੈਮਿਲਟਨ ਤੋਂ ਆਓਗੇ ਜਾਂ ਦੂਰੋਂ ਆਓਗੇ, ਮੈਂ ਤੁਹਾਨੂੰ ਸਾਡੇ ਨਾਲ ਹੀ ਵੈਜੀਟੇਰੀਅਨ ਖਾਣਾ ਹਾਂ ਖਿਲਾਊਂਗਾ, ਵੈਜੀਟੇਰੀਅਨ ਪਿਆਰ ਨਾਲ ਖਿਲਾਊਂਗਾ, ਰਿਸਪੈਕਟ ਨਾਲ ਖਿਲਾਊਂਗਾ। ਤੁਸੀਂ ਜਦੋਂ ਮੇਰੇ ਨਾਲ ਬੈਠੋਗੇ 100% ਤੁਸੀਂ ਜੱਜਮੈਂਟ ਕਰੋਗੇ, ਜੇ ਨਾ ਹੋਈ ਮੈਨੂੰ ਨਾ ਲਾਂਭਾ ਦਿਓ, ਅੱਖਾਂ ਮੀਚ ਕੇ ਪਰਮਾਤਮਾ ਨੂੰ ਕਹਿ ਦਿਓ ਵੀ ਇਹ ਕਹਿੰਦੀ ਇਹਦੀ ਕਹਿਣੀ ਤਾਂ ਕਰਨੀ ਚਾਹੀਦੀ। ਤੁਸੀਂ ਆਓ, ਮੋਸਟ ਵੈਲਕਮ, ਇਨਕਮ ਮਿਲ ਜਾਣਗੀਆਂ, ਵਧੀਆ ਗੱਲ ਹੈ, ਨਹੀਂ ਆਪਾਂ ਖਾਣਾ ਖਾਵਾਂਗੇ ਉੱਥੇ ਵੈਸ਼ਨੂੰ ਖਾਣਾ, ਹਾਂਜੀ ਉਹਦਾ ਇੰਜੋਏ ਕਰਾਂਗੇ ਆਪਾਂ। ਥੈਂਕ ਯੂ ਵੈਰੀ ਮੱਚ, ਹਾਂਜੀ। ਸੋ ਹੋਰ ਸਾਡੇ ਕੋਲ ਕੋਈ ਲਾਈਨ ਨਹੀਂ ਇੰਨਾ ਚਿਰ, ਹੁਣ ਭੈਣ ਜੀ ਇੱਕ ਗੀਤ ਸੁਣਾ ਦਿਓ, ਪਾਪ ਨਾ ਕਰ ਬੰਦਿਆ, ਮੈਨੂੰ ਬੜਾ ਪਿਆਰਾ ਲੱਗਦਾ, ਸਵੇਰੇ ਸਵੇਰੇ ਮੈਂ ਉੱਠ ਕੇ ਬਹੁਤ ਵਾਰੀ ਸੁਣਦਾ, ਹਰਬੰਸ ਸਿੰਘ ਜਗਾਦਰੀ ਜੀ ਵਾਲਾ ਦਾ।
ਧਰਮ ਰਾਜ ਨੇ ਮੰਗਣਾ ਲਿਖਾ, ਧਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ।
ਤੇਰੇ ਨਾਲ ਕਿਸੇ ਨਹੀਂ ਚੱਲਣਾ, ਨਾਲ ਕਿਸੇ ਨਹੀਂ ਚੱਲਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ।
ਤਨ ਮਿੱਟੀ ਦੇ ਵਿੱਚ ਰਲਣਾ, ਤਨ ਮਿੱਟੀ ਦੇ ਵਿੱਚ ਰਲਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ।
ਜਦੋਂ ਧਰਮ ਅਦਾਲਤ ਲੇਖਾ ਤੇਰਾ ਕਰਸੀਆ, ਸੁਣ ਬੰਦਿਆ ਜਦੋਂ ਧਰਮ ਅਦਾਲਤ ਲੇਖਾ ਤੇਰਾ ਕਰਸੀਆ, ਚੰਗੇ ਮੰਦੇ ਕਰਮਾ ਦੀ ਜਦੋਂ ਫਾਇਲ ਤੇਰੇ ਅੱਗੇ ਦਰਸ਼ੀਆ, ਚੰਗੇ ਮੰਦੇ ਕਰਮਾ ਦੀ ਜਦੋਂ ਫਾਇਲ ਤੇਰੇ ਅੱਗੇ ਦਰਸ਼ੀਆ, ਧਰਮ ਰਾਜ ਨੇ ਲਿਹਾਜ ਨਹੀਂ ਕਰਨਾ,
ਵੈਲਕਮ ਬੈਕ। ਧਰਮ ਰਾਜ ਨੇ ਲਿਹਾਜ਼ ਨਹੀਂ ਕਰਨਾ, ਪਾਪ ਨਾ ਕਰ ਬੰਦਿਆ। ਅਸੀਂ ਦੇਖੋ ਜਦੋਂ ਅਸੀਂ ਬੀਜਦੇ ਹਾਂ ਨਾ, ਅਸੀਂ ਛੋਟੀ ਬੀਜ ਹੁੰਦਾ ਬੀਜ ਦਿੰਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ ਉਹਦਾ ਕਿੱਡਾ ਵੱਡਾ ਦਰਖਤ ਬਣ ਕੇ ਖੜਾ ਹੋਣਾ ਹੈ। ਸੋ ਜਦੋਂ ਵੀ ਕੋਈ ਅਸੀਂ ਕੰਮ ਕਰੀਏ, ਸੋਚੀਏ ਵੀ ਇਹਦੇ ਰਿਜ਼ਲਟ ਕੀ ਹੋਣੇ ਨੇ। ਜੇ ਉਹਨੂੰ ਅਵੋਇਡ ਕਰ ਲਈਏ, ਜੇ ਅਸੀਂ ਕੋਸ਼ਿਸ਼ ਕਰੀਏ, ਜੇ ਅਸੀਂ ਮਿਰਚਾਂ ਦਾ ਬੀਜ ਬੀਜਾਂਗੇ ਤਾਂ ਫਿਰ ਮਿਰਚਾਂ ਹੀ ਖਾਵਾਂਗੇ ਅਸੀਂ, ਅੰਬ ਕਿਵੇਂ ਖਾ ਸਕਦੇ ਹਾਂ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਵੀ ਕੋਈ ਪੁੱਠਾ ਸਿੱਧਾ ਕੰਮ ਨਾ ਕਰੀਏ, ਕੋਈ ਭੈੜਾ ਖੋਟਾ ਕਰਮ ਨਾ ਕਰੀਏ। ਕਰਮ ਤਾਂ ਹੁੰਦੇ ਨੇ ਜਦੋਂ ਸਾਨੂੰ ਕਹਿੰਦਾ ਕੋਈ ਸਾਨੂੰ ਦੇਖਣ ਵਾਲਾ ਨਹੀਂ, ਜਾਂ ਸਾਨੂੰ ਕਿਸੇ ਦੀ ਸ਼ੈਅ ਹੁੰਦੀ ਹੈ। ਕਈ ਵਾਰ ਸਾਨੂੰ ਮਿਨਿਸਟਰ ਦੀ ਸ਼ੈਅ ਹੁੰਦੀ ਹੈ, ਪਾਵਰ ਵਾਲੇ ਬੰਦੇ ਦੀ ਸ਼ੈਅ ਹੁੰਦੀ ਹੈ, ਕਈ ਵਾਰੀ ਕਿਸੇ ਧਾਰਮਿਕ ਗੁਰੂ ਦੀ ਹੁੰਦੀ ਹੈ ਸ਼ੈਅ, ਕਦੇ ਕਿਸੇ ਨੂੰ, ਤਾਂ ਹੀ ਅਸੀਂ ਭੇੜਾ ਖੋਟਾ ਕਰਮ ਕਰਦੇ ਹਾਂ। ਜਾਂ ਵੱਡੀ ਸ਼ੈਅ ਸਾਡੇ ਮਨ ਦੇ ਮਨ ਦੀ ਹੁੰਦੀ ਹੈ ਕਿ ਮਨ ਕਹਿੰਦਾ ਮੈਨੂੰ ਕਿਹੜਾ ਕੋਈ ਦੇਖ ਰਿਹਾ। ਉਹ ਨਿਰਭਏ ਕੇਸ ਹੋਇਆ ਸੀ ਦਿੱਲੀ ਦੇ ਵਿੱਚ, ਸਾਰੇ ਦੇਸ਼ 'ਚ ਹਾਹਾਕਾਰ ਮਚੀ, ਕਿੰਨਾ ਸ਼ਰਮਨਾਕ ਉਹ ਰੇਪ ਹੋਇਆ ਸੀਗਾ, ਕਿੰਨਾ ਸ਼ਰਮਨਾਕ ਹੋਇਆ ਸੀ ਰੇਪ। ਬੰਦਾ ਸੋਚ ਸੋਚ ਕੇ ਵੀ ਰੂਹ ਕੰਮ ਜਾਂਦੀ ਹੈ, ਛੋਟੀ ਜਿਹੀ ਕੁੜੀ ਨਾਲ ਇੰਨੇ ਘਟੀਆ ਘਨੋਣੇ ਤੱਕ ਕੀਤਾ। ਫਿਰ ਜਦੋਂ ਅੰਤ ਹੋਣ ਲੱਗਿਆ, ਫਿਰ ਅਸੀਂ ਕਿੰਨੀਆਂ ਇੱਧਰ ਉੱਧਰ ਭੱਜੇ ਵੀ ਆਹ ਅਪੀਲ ਹੈ, ਛੋਟੀ ਉਮਰ ਹੈ, ਫਲਾਣੀ ਉਮਰ ਹੈ, ਕਿੰਨੀਆਂ ਲਮਕਾਇਆ, ਅਲਟੀਮੇਟਲੀ ਕੀ ਹੋਇਆ, ਫਾਂਸੀ ਚੜ੍ਹਨਾ ਹੀ ਪਿਆ। ਸੋ ਇਸੇ ਤਰ੍ਹਾਂ ਹੀ ਇੱਕ ਛੋਟੀ ਜਿਹੀ ਮੈਂ ਗੱਲ ਮੇਰੇ ਯਾਦ ਆ ਗਈ ਵੀ ਇੱਕ ਸੇਠ ਸੀਗੇ, ਉਹਨਾਂ ਦੇ ਔਲਾਦ ਨਹੀਂ ਸੀ, ਹਸਬੈਂਡ ਵਾਈਫ ਦੇ ਕਾਫੀ ਚਿਰ ਤੋਂ, ਉਹਨਾਂ ਨੇ ਕੋਈ ਨੌਕਰ ਰੱਖ ਲਿਆ, ਯੂਪੀ ਤੋਂ ਬੰਦਾ ਆਇਆ ਸੀ ਛੋਟਾ ਜਿਹਾ, ਉਹ ਦੱਬ ਕੇ ਉਹਨਾਂ ਦੀ ਸੇਵਾ ਕਰਿਆ ਕਰੇ, ਦੁਕਾਨ 'ਤੇ ਵੀ ਸੇਵਾ ਕਰਨੀ, ਲੱਤਾਂ ਪੈਰ ਘੁੱਟਣੇ, ਅਤੇ ਸੇਠ ਅਤੇ ਸੇਠ ਨੇ ਆਪਣੀ ਵਾਈਫ ਨੂੰ ਕਿਹਾ ਵੀ ਇਹ ਮੁੰਡਾ ਦਿਨ ਰਾਤ ਸਾਡੀ ਸੇਵਾ ਕਰਦਾ, ਕਿਉਂ ਨਾ ਇਹਨੂੰ ਆਪਾਂ ਆਪਣੇ ਜਿਹੜੇ ਬਿਜ਼ਨਸ ਦੇ ਵਿੱਚ ਹੈ 10% ਹਿੱਸਾ ਰੱਖ ਲਈਏ। ਸੇਠਾਣੀ ਬਹੁਤ ਖੁਸ਼ ਹੋ ਗਈ, ਉਹ ਕਹਿੰਦੀ ਹਾਂ ਗਰੀਬ ਬੰਦਾ, ਚਲੋ ਜੋ ਪੈਸੇ ਆਪਣੇ ਮਾਂ ਬਾਪ ਨੂੰ ਭੇਜੂਗਾ, ਇਹਦੇ ਵੀ ਬੱਚੇ ਨੇ, ਉਹ ਖੁਸ਼ ਹੋ ਜੂਗਾ। ਕਹਿੰਦੇ ਜਦੋਂ ਚੰਗਾ ਵਿਚਾਰ ਆਇਆ ਅਤੇ ਬਿਜ਼ਨਸ ਤੇਜ਼ੀ ਨਾਲ ਵਧਣ ਲੱਗਿਆ, ਉਹਨਾਂ ਨੇ ਕੋਈ ਇਹੋ ਜਿਹਾ ਸੌਦਾ ਕੀਤਾ, ਮੈਂ ਕਿਉਂਕਿ ਸ਼ਾਰਟ ਕਰਨਾ ਕਿਉਂਕਿ ਇਸ ਟਾਈਮ ਵੀ ਤੇਜ਼ੀ ਨਾਲ ਅੱਗੇ ਨੂੰ ਜਾ ਰਹੇ ਹੈ, ਜਦੋਂ ਉਹਨੇ ਕੋਈ ਸੌਦਾ ਅਜਿਹਾ ਕੀਤਾ ਜਿਹ 'ਚ ਉਹਨੂੰ 10 ਲੱਖ ਰੁਪਇਆ ਕਹਿੰਦੇ ਪ੍ਰੋਫਿਟ ਹੋ ਗਿਆ, ਤਾਂ ਉਹਨੇ ਸੋਚਿਆ 10 ਲੱਖ 'ਚੋਂ 1 ਲੱਖ ਤਾਂ ਇਹਨੂੰ ਨੌਕਰ ਨੂੰ ਦੇਣਾ ਪਊ, 2 ਪੈਸੇ ਦਾ ਬੰਦਾ ਨਹੀਂ ਇਹ ਯੂਪੀ ਦਾ, ਇਹਨੂੰ 2 ਲੱਖ ਰੁਪਇਆ ਕਿਉਂ ਦੇਣਾ, ਉਹਦੇ ਦਿਲ 'ਚ ਪਾਪ ਆ ਗਿਆ, ਮੈਲਾਫਾਈਡ ਇੰਟੈਂਸ਼ਨ ਹੋ ਗਈ। ਉਹਨੇ ਉਹਦਾ ਕੋਈ ਫਰੈਂਡ ਸੀਗਾ ਡਾਕਟਰ, ਉਹਦੇ ਨਾਲ ਗੱਲਬਾਤ ਕੀਤੀ, ਕਹਿੰਦਾ ਯਾਰ ਮੈਂ ਉਹਨੂੰ ਕਿਹਾ ਤਾਂ ਹੈਗਾ, ਉਹਦੇ ਪੇਰੈਂਟਸ ਨੂੰ ਵੀ ਕਿਹਾ, ਇਹਨੂੰ ਵੀ ਕਿਹਾ, ਤੈਨੂੰ 10% ਤੇਰਾ ਹਿੱਸਾ ਹੈ, ਹੁਣ ਇਹਨੂੰ ਪਤਾ ਵੀ 10 ਲੱਖ ਦਾ ਪ੍ਰੋਫਿਟ ਹੋਇਆ, ਸਾਰੇ ਸ਼ਹਿਰ 'ਚ ਰੌਲਾ ਪੈ ਗਿਆ, ਇਹਨੂੰ 1 ਲੱਖ ਦੇਣਾ ਪੈਣਾ, ਨਹੀਂ ਇਹਨੇ ਰੌਲਾ ਪਾਉਣਾ ਇਹਦੇ ਘਰਦਿਆਂ ਨੇ ਕਹਿਣਾ, ਸੋ ਇਹਦਾ ਕੋਈ ਇੰਤਜ਼ਾਮ ਕਰੀਏ। ਡਾਕਟਰ ਕਹਿੰਦਾ ਤੂੰ ਮੈਨੂੰ ਇੰਨੇ ਪੈਸੇ ਦੇ ਤਾਂ ਮੈਂ ਟੀਕਾ ਲਾ ਦੇਣਾ, ਇਹਨੂੰ ਕਿਹੜਾ ਪੜ੍ਹਿਆ ਲਿਖਿਆ ਕੋਈ, ਐਵੇਂ ਕਹਿ ਦਾਂਗੇ ਮਲੇਰੀਆ ਹੋਇਆ ਲਾ ਦੇਣਾ, ਜ਼ਹਿਰ ਦਾ ਟੀਕਾ ਮਰ ਜੂ ਵਿੱਚੋਂ, ਉਹਨੇ ਉਹੀ ਕੀਤਾ, ਜ਼ਹਿਰ ਦਾ ਟੀਕਾ ਲਾ ਲਿਆ, ਥੋੜ੍ਹੇ ਜਿਹੇ ਡਾਕਟਰ ਨੇ ਪੈਸੇ ਲੈ ਲਏ, ਅਤੇ ਘਰਦਿਆਂ ਨੂੰ ਸੁਨੇਹਾ ਸੇਠ ਜੀ ਨੇ ਭੇਜਤਾ, ਘਰਦਿਆਂ ਨੂੰ ਯਕੀਨ ਸੀ ਵੀ ਇਹਦਾ ਧਰਮਾਤਮਾ ਬੰਦਾ, ਇਹ ਤਾਂ ਆਪਣੇ ਇਹ ਸਾਡੇ ਮੁੰਡੇ ਨੂੰ ਤਾਂ ਆਪਣਾ ਮੁੰਡਾ ਸਮਝਦੇ, ਉਹਨੇ 10% ਹਿੱਸਾ ਪਾਇਆ ਵਾ, ਠੀਕ ਹੈ ਨਾ, ਉਹਦੀ ਪਿਕਚਰ ਡਿਫਰੈਂਟ ਸੀ ਸੇਠ ਦੀ। ਬੰਦੇ ਉਹ ਮੁੰਡਾ ਮਰ ਗਿਆ, ਗੱਲ ਖਤਮ ਹੋ ਗਈ, ਉਹ ਘਰਦੇ ਕਹਿੰਦੇ ਵੀ ਚਲੋ ਇਹਦਾ ਕੁਦਰਤ ਦਾ ਭਾਣਾ, ਉਹ ਮਤਲਬ ਉਹਨਾਂ ਨੂੰ ਡਾਊਟ ਹੀ ਨਹੀਂ ਹੋਇਆ ਵੀ ਸੇਠ ਅਜਿਹਾ ਕੰਮ ਕਰ ਸਕਦਾ। ਕਹਿੰਦੇ 1 ਸਾਲ ਤੋਂ ਬਾਅਦ ਉਹਦੇ ਘਰ ਮੁੰਡਾ ਹੋਇਆ, ਅਤੇ ਜਦੋਂ ਮੁੰਡਾ ਹੋਇਆ ਉਹਨਾਂ ਦੇ ਘਰ ਬੜੀ ਖੁਸ਼ੀਆਂ ਹੋਈਆਂ, ਅਤੇ ਉਹਦੀ ਵਾਈਫ ਕਹਿੰਦੀ ਮੈਂ ਤਾਂ ਸੁਣਿਆ ਸੀ ਵੀ ਜਦੋਂ ਕੋਈ ਬੁਰਾ ਕੰਮ ਕਰੇ ਉਹਦਾ ਰਿਜ਼ਲਟ ਬੁਰਾ ਆਉਂਦਾ, ਪਰ ਅਸੀਂ ਤਾਂ ਮੁੰਡੇ ਨੂੰ ਜ਼ਹਿਰ ਦਾ ਟੀਕਾ ਵੀ ਲਵਾਤਾ, ਉਲਟਾ ਇੰਨੇ ਚਿਰ ਤੋਂ ਅਸੀਂ ਆਪਣੇ ਘਰ ਔਲਾਦ ਡੀਕ ਰਹੇ ਸੀਗੇ, ਮਾਲਕ ਨੇ ਪਰਮਾਤਮਾ ਨੇ ਵਾਹਿਗੁਰੂ ਨੇ ਸਾਡੇ ਘਰ ਮੁੰਡਾ ਦੇ ਦਿੱਤਾ, ਉਹ ਬੜੇ ਖੁਸ਼ ਹੋਏ। ਖੈਰ ਸਟੋਰੀ ਚੱਲਦੀ ਗਈ, ਮੁੰਡਾ ਵੱਡਾ ਹੋ ਗਿਆ, ਮੁੰਡੇ ਦਾ ਵਿਆਹ ਕੀਤਾ, ਜਦੋਂ ਹੀ ਵਿਆਹ ਕੀਤਾ ਮੁੰਡੇ ਨੂੰ ਕੈਂਸਰ ਹੋ ਗਿਆ, ਜਦੋਂ ਕੈਂਸਰ ਹੋ ਗਿਆ ਆਪਣੀ ਔਲਾਦ ਲਈ ਦੇਖੋ ਕੀ ਕੁਛ ਨਹੀਂ ਕਰਦਾ ਬੰਦਾ, ਬਥੇਰੀਆਂ ਦਵਾਈਆਂ ਲਵਾਈਆਂ, ਬਥੇਰੇ ਇਲਾਜ ਕਰਾਏ, ਵੱਡੇ ਤੋਂ ਵੱਡੇ ਹਸਪਤਾਲ 'ਚ ਲੱਗੇ, ਕਦੇ ਅੰਬਾਲੇ ਲੈ ਗਏ, ਕਦੇ ਚੰਡੀਗੜ੍ਹ ਲੈ ਗਏ, ਦਿੱਲੀ ਲੈ ਗਏ, ਅਤੇ ਖਰਚਾ ਤੁਹਾਨੂੰ ਪਤਾ ਮੋਟਾ ਹੁੰਦਾ, ਉਹ ਹਸਪਤਾਲ ਵਾਲੇ ਵੀ ਕਿਹੜਾ ਅੱਜ ਕੱਲ੍ਹ ਘੱਟ ਕਰਦੇ ਆ, ਕੱਲ੍ਹ ਜੋ ਗਿਆ ਹਸਪਤਾਲ ਵਾਲੇ ਵੀ ਮਰਿਆਂ ਨੂੰ ਹੀ, ਬੰਦਾ ਮਰ ਗਿਆ ਹੁੰਦਾ ਫਿਰ ਵੀ ਕਹਿੰਦੇ ਟੀਕਾ ਲਵਾ ਕੇ ਪੈਸੇ ਝਾੜੀਏ, ਕੱਲ੍ਹ ਜੋ ਗਿਆ ਕੱਲ੍ਹ ਯੁੱਗ ਵੱਡਾ, ਹਾਂਜੀ। ਸੋ ਇਸੇ ਤਰ੍ਹਾਂ ਹੀ ਉਹ ਸੇਠ ਦੇ ਦੁਕਾਨ ਵੀ ਵਿਗੀ, ਬੈਂਕ ਵੀ ਚੁੱਕ ਪੈਸੇ ਖਾਲੀ ਹੋ ਗਏ, ਘਰ ਵੀ ਵਿਕ ਗਿਆ, ਕਰਜ਼ਾਈ ਹੋ ਗਿਆ, ਅਖੀਰ 'ਚ ਕਿਰਾਏ ਦੇ ਮਕਾਨ 'ਚ ਰਹਿਣ ਲੱਗ ਗਿਆ, ਕਿੱਥੇ ਹਾਂਜੀ, ਜੋ ਕਿਰਾਏ ਦੇ ਮਕਾਨ 'ਚ ਰਹਿਣ ਲੱਗਿਆ ਰੋਇਆ ਕਰੇ ਵੀ ਮੇਰੀ ਇੱਕੋ ਕਲਾਸ ਸੀ ਮੁੰਡਾ ਸੀ, ਇਹਨੂੰ ਕੈਂਸਰ ਹੈ, ਪਤਾ ਨਹੀਂ ਕਦੋਂ ਮਰ ਜਾਣਾ। ਜਦੋਂ ਉਹ ਆਪਣੇ ਬੇਟੇ ਕੋਲ ਗਿਆ, ਮੁੰਡੇ ਕੋਲ ਬੈਠਾ ਸੀਗਾ, ਰੋ ਰਿਹਾ ਸੀਗਾ, ਅਤੇ ਮੁੰਡਾ ਹੱਸ ਪਿਆ, ਜਦੋਂ ਮੁੰਡਾ ਹੱਸਿਆ ਤਾਂ ਸੇਠ ਨੇ ਕਿਹਾ ਦੇਖਿਆ ਵੀ ਇਹ ਹੱਸਿਆ ਕਿਉਂ ਹੈ, ਉਹਨੇ ਪੁੱਛਿਆ ਵੀ ਤੂੰ ਕਿਉਂ ਹੱਸ ਰਿਹਾ, ਕਹਿੰਦਾ ਸੇਠ ਜੀ ਤੁਸੀਂ ਮੈਨੂੰ ਪਛਾਣਿਆ, ਮੈਂ ਕੌਣ ਹਾਂ, ਮੈਂ ਉਹੀ ਹੋ ਨੌਕਰ ਹਾਂ ਜਿਹਨੂੰ ਤੁਸੀਂ ਜ਼ਹਿਰ ਦਾ ਟੀਕਾ ਦਿੱਤਾ ਸੀ। ਸੇਠ ਦੇ ਰੌਂਗਟੇ ਖੜ੍ਹੇ ਹੋ ਗਏ ਵੀ ਇੰਨੇ ਚਿਰ ਬਾਅਦ ਵੀ ਇਹ ਨੌਕਰ ਆ ਗਿਆ ਸਾਡੇ ਘਰ 'ਚ, ਕਿਉਂਕਿ ਪਰਮਾਤਮਾ ਦੇ ਘਰ 'ਚ ਦੇਰ ਹੈ, ਅੰਧੇਰ ਨਹੀਂ। ਉਹ ਕਹਿੰਦਾ ਚੱਲ ਠੀਕ ਹੈ, ਮੇਰੇ ਕਰਮਾਂ ਦਾ, ਮੈਨੂੰ ਜੋ ਕੁਛ ਕੀਤਾ ਸੀ ਬੁਰਾ ਕੀਤਾ ਸੀ, ਸਾਰਾ ਕੁਛ ਵਿਕ ਗਿਆ, ਗਰੀਬੀ 'ਤੇ ਆ ਗਿਆ, ਹਾਂਜੀ, ਪਰ ਆ ਜਿਹੜੀ ਤੇਰੀ ਜਨਾਨੀ ਹੈ ਇਹਦਾ ਕੀ ਕਸੂਰ ਹੈ, ਇਹ ਵਿਚਾਰੀ ਹੁਣ ਤੂੰ ਤਾਂ ਮਰ ਜਾਏਗਾ 2 ਮਹੀਨੇ ਨੂੰ 2 ਮਹੀਨੇ ਨੂੰ ਹਫ਼ਤੇ ਨੂੰ, ਪਰ ਇਹ ਜਨਾਨੀ ਜਿਹੜੀ ਵਿਧਵਾ ਹੋਊਗੀ ਇਹਦਾ ਕੀ ਕਸੂਰ ਹੈ। ਉਹ ਕਹਿੰਦਾ ਇਹ ਜਨਾਨੀ ਜਿਹੜੀ ਹੈ ਡਾਕਟਰ ਆ ਜਿਹਨੇ ਟੀਕਾ ਲਗਾਇਆ ਸੀ, ਸੋ ਇਸ ਕਰਕੇ ਇਹਨੂੰ ਸਾਰਾ ਜ਼ਿੰਦਗੀ ਦੁੱਖ ਭੋਗਣਾ ਪਏਗਾ। ਸੋ ਕਹਿਣ ਦਾ ਮੇਰਾ ਭਾਵ ਇਹ ਹੈ ਵੀ ਕਰਮ ਜਦੋਂ ਅਸੀਂ ਕੋਈ ਕਰਦੇ ਹਾਂ, ਜਦੋਂ ਕੋਈ ਕਹਿੰਦਾ ਕੋਈ ਸੇਠ ਬਣ ਗਿਆ, ਕੋਈ ਸ਼ਾਹੂਕਾਰ ਬਣ ਗਿਆ, ਕੋਈ ਪਾਵਰ ਵਾਲਾ ਹੋ ਗਿਆ, ਉਹਦੇ ਕਰਮ ਹੀ ਕਿੱਤੇ ਹੁੰਦੇ ਨੇ, ਐਕਸ਼ਨ ਕਿੱਤੇ ਹੁੰਦੇ ਨੇ। ਜਦੋਂ ਅਸੀਂ ਮਾੜੇ ਕਰਦੇ ਹਾਂ ਬੇਸ਼ੱਕ ਅਸੀਂ ਚੰਗੇ, ਕਦੇ ਸਾਡੇ ਰਗੜਾ ਵੀ ਲੱਗ ਜਾਂਦਾ। ਵੱਡੇ ਵੱਡੇ ਜਿਹੜੇ ਸੇਠ ਨੇ ਆਪਣੇ ਰਾਸ਼ਟਰਪਤੀ ਹੁੰਦੇ ਸੀ ਇੰਡੀਆ 'ਚ, ਭਗਵਤ ਦਿਆਲ ਸ਼ਰਮਾ, ਅਤੇ ਉਹਨਾਂ ਦਾ ਦਮਾਦ ਸੀ ਵਿਨੋਦ ਸ਼ਰਮਾ, ਉਹਦਾ ਮੁੰਡਾ ਜਿਹੜਾ ਉਹ ਕੇਸ ਹੋਇਆ ਸੀ, ਉਹ ਨਾਈਟ ਕਲੱਬ 'ਚ ਉਹ ਅੱਜ ਜੇਲ੍ਹ 'ਚ ਤੁਰਿਆ ਫਿਰਦਾ। ਵੱਡੇ ਵੱਡੇ ਕਰਮ ਕਦੇ ਨਹੀਂ ਬਚਦੇ, ਜਿੰਨੀ ਮਰਜ਼ੀ ਕਿਸੇ ਦੀ ਸ਼ਹਿ 'ਤੇ ਚਲੇ ਜਾਓ, ਜਿੰਨੀ ਮਰਜ਼ੀ ਕਰ ਲਓ, ਪਰਮਾਤਮਾ ਦੀ ਮਾਰ ਬਹੁਤ ਵੱਡੀ ਹੈ। ਸੋ ਇਸੇ ਕਰਕੇ ਜਦੋਂ ਰਾਵਣ ਦੀ ਡੈਥ ਹੋਈ ਸੀ ਨਾ, ਅਤੇ ਰਾਮ ਚੰਦਰ ਜੀ ਨੇ ਲਕਸ਼ਮਣ ਨੂੰ ਕਿਹਾ ਸੀ ਵੀ ਤੂੰ ਸ਼ਿਕਸ਼ਾ ਲੈ, ਤਾਂ ਉਹਨੇ ਕਿਹਾ ਸੀਗਾ ਰਾਵਣ ਨੇ ਕਿ ਚੰਗੇ ਕੰਮ ਜਦੋਂ ਵੀ ਕਰੋ ਉਹ ਛੇਤੀ ਕਰੋ, ਦੇਰੀ ਨਾ ਕਰੋ, ਅਤੇ ਜੇ ਕੋਈ ਬੁਰੀ ਸੋਚ ਆ ਜੇ, ਬੁਰੇ ਕਰਮ ਕਰਨੇ ਪੈਣ, ਤਾਂ ਉਹਨੂੰ ਪੋਸਟਪੋਨ ਕਰੋ, ਚਲੋ ਕੋਈ ਨਹੀਂ ਕੱਲ੍ਹ ਨੂੰ ਕਰ ਲੂੰ, ਠਹਿਰ ਕੇ ਕਰ ਲੂੰਗਾ। ਪਰ ਹੁੰਦਾ ਉਲਟ ਹੈ, ਜਦੋਂ ਕੋਈ ਮਾੜਾ ਖਿਆਲ ਆਉਂਦਾ ਉਹ ਅਸੀਂ ਫੌਰਨ ਕਰਦੇ ਹਾਂ, ਅਤੇ ਜੇ ਕੋਈ ਚੰਗਾ ਖਿਆਲ ਆਉਂਦਾ ਉਹ ਕਹਿੰਦੇ ਚਲੋ ਕੱਲ੍ਹ ਨੂੰ ਸਹੀ, ਕੱਲ੍ਹ ਨੂੰ ਕੀ ਪਤਾ ਕੱਲ੍ਹ ਨੂੰ ਚੜੂਗੀ ਕਿ ਨਹੀਂ ਚੜੂਗੀ। ਇੱਕ ਲਾਈਟ ਨੋਟ ਦੇ ਵਿੱਚ ਕੋਈ ਭਾਈ ਸਾਹਿਬ ਨੇ ਘਰੋਂ ਸੁੱਖਿਆ ਕਿ ਮੈਂ ਮੰਦਿਰ 'ਚ ਜਾ ਕੇ ਜਾਂ ਗੁਰਦੁਆਰਾ ਸਾਹਿਬ 'ਚ ਜਾ ਕੇ 500 ਰੁਪਇਆ ਦੀ ਕੋਈ ਸੁੱਖ ਸੁੱਖ ਲਈ, ਉਹਨੇ 500 ਰੁਪਇਆ ਚੜ੍ਹਾਉਣਾ, ਉਹਦੀ ਸੁੱਖ ਪੂਰੀ ਹੋ ਗਈ। ਜਦੋਂ ਮੱਥਾ ਟੇਕਣ ਗਿਆ ਲਾਈਨ ਲੰਬੀ ਸੀ ਖੜ੍ਹਾ ਰਿਹਾ, ਅਤੇ ਜਦੋਂ ਉਹ ਜਦੋਂ ਨੇੜੇ ਜਿਹੇ ਹੋਇਆ ਝੁਕਣ ਲੱਗਿਆ ਤਾਂ ਉਹਨੇ ਕਹਿੰਦਾ ਪੰਜ ਹੀ ਚੜ੍ਹਾ ਦਿੰਦੇ ਹਾਂ। ਜਦੋਂ ਝੁਕ ਨਹੀਂ ਲੱਗੀ ਸੀਗਾ ਪਿੱਛੋਂ ਇੱਕ ਬੰਦੇ ਬਜ਼ੁਰਗ ਖੜ੍ਹੇ ਸੀਗੇ ਉਹਨੇ ਮੋਢੇ 'ਤੇ ਹੱਥ ਲਾਇਆ ਕਹਿੰਦਾ ਕਾਕਾ 2000। ਉਹਨੇ 2000 ਦਾ ਨੋਟ ਫੜਾਤਾ। ਉਹਨੇ ਸੋਚਿਆ ਵੀ ਇਹ ਬਜ਼ੁਰਗ ਨੇ ਮੈਨੂੰ 2000 ਦਾ ਨੋਟ ਫੜਾਇਆ ਵੀ ਇਹ ਤਾਂ ਝੁਕਿਆ ਨਹੀਂ ਇਹਨੇ ਮੈਨੂੰ ਕਿਹਾ। ਉਹਨੇ ਚੱਕ ਕੇ 2000 ਦਾ ਅਤੇ 5 ਦਾ 5 ਆਪਣਾ ਵੀ ਅਤੇ 2000 ਬਜ਼ੁਰਗਾਂ ਵਾਲਾ ਵੀ ਚੜ੍ਹਾਵਾ ਚੜ੍ਹਾਤਾ। ਜਦੋਂ ਚੜ੍ਹਾ ਕੇ ਉਹ ਪਿੱਛੇ ਨੂੰ ਮੁੜ ਕੇ ਆਇਆ ਕਹਿੰਦਾ ਬਜ਼ੁਰਗ ਕਹਿੰਦਾ ਬਜ਼ੁਰਗੋ ਤੁਹਾਡਾ ਬੜਾ ਦਿਲ ਦਲੇਰ ਆ ਵੀ ਤੁਸੀਂ 2000 ਚੜ੍ਹਾਤਾ। ਕਹਿੰਦਾ ਕਾਕਾ ਮੈਂ ਕਾਹਨੂੰ ਚੜ੍ਹਾਇਆ ਜੋ ਤੂੰ 5 ਕੱਢਣ ਲੱਗਿਆ ਸੀ ਨਾ ਆਪਣੀ ਜੇਬ 'ਚੋਂ ਤੇਰਾ ਪਿੱਛੋਂ 2000 ਦਾ ਡਿੱਗ ਪਿਆ ਮੈਂ ਤਾਂ ਤੈਨੂੰ ਉਹ ਫੜਾਇਆ ਸੀ। ਸੋ ਅਸੀਂ ਮਾਲਕ ਨੂੰ ਮੂਰਖ ਬਣਾਉਂਦੇ ਹਾਂ, ਮਾਲਕ ਨੇ ਉਹ 5 ਦੇ ਨਾਲ ਨਾਲ 2000 ਕਢਾ ਲਿਆ ਕਿਉਂਕਿ ਸੁੱਖ ਆਪਾਂ 500 ਦੀ ਕੀਤੀ ਸੀ। ਸੋ ਕਹਿਣ ਦਾ ਮੇਰਾ ਮਤਲਬ ਸੀ ਜਿੰਨੀਆਂ ਮਰਜ਼ੀ ਇਹ ਲਾਈਟ ਨੋਟ 'ਚ ਕਿਹਾ ਕੋਈ ਮਾਈਂਡ ਨਾ ਕਰ ਲਿਓ। ਸੋ ਜਿੰਨੀ ਮਰਜ਼ੀ ਅਸੀਂ ਕਰੀਏ ਸਾਡੀ ਜ਼ਿੰਦਗੀ ਦੇ ਵਿੱਚ ਇਹ ਹੁੰਦਾ, ਬਹੁਤ ਵਾਰ ਹੁੰਦਾ ਹਾਂਜੀ, ਕਿਉਂਕਿ ਅਸੀਂ ਸਤਸੰਗ ਵੀ ਸੁਣਦੇ ਹਾਂ, ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ, ਅਸੀਂ ਮੰਦਰ ਵੀ ਜਾਂਦੇ ਹਾਂ, ਮਸਜਿਦ ਵੀ ਜਾਂਦੇ ਹਾਂ, ਅਸੀਂ ਕਿੰਨੀਆਂ ਚੰਗੀਆਂ ਗੱਲਾਂ ਸਿੱਖ ਕੇ ਆਉਂਦੇ ਹਾਂ, ਪਰ ਉਹਦੇ ਉੱਤੇ ਅਸੀਂ ਅਮਲ ਨਹੀਂ ਕਰਦੇ। ਜਿਵੇਂ ਕਹਿੰਦੇ ਨੇ ਅਮਲਾਂ ਉੱਤੇ ਹੋਣ ਵੇਲੇ ਖੜੀਆਂ ਰਹਿਣਗੀਆਂ ਜਾਤਾਂ। ਇਸੇ ਤਰ੍ਹਾਂ ਦੀ ਇੱਕ ਗੱਲ ਹੈ ਵੀ ਕੋਈ ਸੰਤ ਮਹਾਂਪੁਰਸ਼ ਸਤਸੰਗ ਕਰ ਰਹੇ ਸੀਗੇ, 10-15 ਦਿਨ ਲਈ ਕੋਈ ਬਾਹਰੋਂ ਆਏ ਸੀ ਉਸ ਪਿੰਡ ਦੇ ਵਿੱਚ ਸਤਸੰਗ ਕਰਦੇ ਸੀਗੇ, ਅਤੇ ਜਦੋਂ ਸਟੇਜ 'ਤੇ ਆਏ ਉਸ ਦਿਨ ਉਹ ਚੁੱਪ ਕਰਕੇ ਬੈਠੇ ਰਹੇ। ਸੰਗਤ ਬੜੀ ਹੈਰਾਨ ਵੀ 1 ਮਿੰਟ ਹੋ ਗਿਆ, 2 ਮਿੰਟ ਹੋ ਗਏ, 3 ਮਿੰਟ ਹੋ ਗਏ, ਅੱਖਾਂ ਮਿੱਚੀ ਬੈਠੇ ਨੇ ਸੰਤ ਕਦੋਂ ਸਤਸੰਗ ਸ਼ੁਰੂ ਕਰਨਗੇ। ਸੋ 5-7 ਮਿੰਟ ਬਾਅਦ ਇੱਕ ਬੰਦਾ ਹੋ ਰਿਹਾ, ਕਿ ਉਹ ਸੰਗਤ ਤਾਂ ਥੋੜ੍ਹੀ ਸੀ, 10-20-50 ਬੰਦੇ ਹੀ ਹੁੰਦੇ ਨੇ ਪਿੰਡ ਦੇ ਵਿੱਚ। ਉਹ ਜਦੋਂ ਬੰਦਾ ਆਇਆ ਉਹਨੇ ਆ ਕੇ ਸੰਤਾਂ ਨੂੰ ਮੱਥਾ ਟੇਕਿਆ ਅਤੇ ਸੰਤਾਂ ਨੇ ਇਸ਼ਾਰਾ ਅੱਖਾਂ ਖੋਲ੍ਹ ਕੇ ਕਹਿੰਦੇ ਆ ਜਾ ਸਟੇਜ 'ਤੇ। ਉਹ ਸਟੇਜ 'ਤੇ ਚਲਿਆ ਗਿਆ, ਉਹ ਖੜ੍ਹ ਗਿਆ ਹੱਥ ਬੰਨ ਕੇ, ਕਹਿੰਦਾ ਹਾਂਜੀ ਮਹਾਰਾਜ ਦੱਸੋ। ਕਹਿੰਦੇ ਨਹੀਂ ਤੂੰ ਕੋਲੇ ਆ ਮੇਰੇ ਨੂੰ, ਉਹ ਉਹਦੇ ਹੋਰ ਕੋਲੇ ਹੋ ਗਿਆ ਅਤੇ ਸੰਤ ਉੱਠੇ ਉੱਠ ਕੇ ਜੱਫੀ ਪਾ ਲਈ ਉਹਨੂੰ ਗਲੇ ਨਾਲ। ਉਹ ਹੈਰਾਨ ਵੀ ਸੰਤਾਂ ਨੇ ਜੱਫੀ ਪਾ ਲਈ। ਉਹ ਕਹਿੰਦਾ ਜੀ ਮੈਨੂੰ ਦੱਸੋ ਮੇਰੇ ਇਹੋ ਜਿਹੇ ਕਿਹੜੇ ਚੰਗੇ ਕਰਮ ਕੀਤੇ ਤੁਸੀਂ ਮੈਨੂੰ ਆਪਣੀ ਗੱਲ ਨਾਲ ਲਗਾਇਆ। ਉਹ ਕਹਿੰਦੇ ਭਰਾ ਤੂੰ ਸੋਚ ਕੇ ਦੇਖ ਅੱਧਾ ਘੰਟਾ ਪਹਿਲਾਂ ਤੂੰ ਕੀ ਕੀਤਾ। ਉਹ ਕਹਿੰਦਾ ਜੀ ਮੈਂ ਕੀ ਕੀਤਾ। ਕਹਿੰਦੇ ਤੇਰੇ ਐਕਸੀਡੈਂਟ ਹੋਇਆ ਸੀ ਸਾਈਕਲ ਦਾ। ਉਹ ਕਹਿੰਦਾ ਹਾਂਜੀ ਹੋਇਆ ਸੀ, ਤੁਸੀਂ ਤਾਂ ਤੁਹਾਨੂੰ ਬੜਾ। ਕਹਿੰਦਾ ਮੈਂ ਜਦੋਂ ਅੱਖਾਂ ਮੀਚੀਆਂ ਸੀ ਨਾ ਉਦੋਂ ਮੈਂ ਤੇਰਾ ਨਜ਼ਾਰਾ ਦੇਖ ਰਿਹਾ ਸੀ, ਤੇਰਾ ਦੂਜੇ ਬੰਦੇ ਨਾਲ ਸਾਈਕਲ ਦੀ ਟੱਕਰ ਹੋ ਗਈ। ਜਦੋਂ ਸਾਈਕਲ ਦੀ ਟੱਕਰ ਹੋ ਗਈ ਉਹਨੇ ਤੈਨੂੰ ਭੱਜ ਕੇ ਤੇਰੇ ਇੱਕ ਅੱਧੀ ਜੜ ਵੀ ਦਿੱਤੀ, ਨਾਲ 4 ਗਾਲਾਂ ਕੱਢੀਆਂ। ਤੂੰ ਵੀ ਪਹਿਲਾਂ ਹੱਥ ਚੱਕਿਆ ਉਹਨੂੰ ਮਾਰਨ ਲਈ, ਫਿਰ ਤੈਨੇ ਹੱਥ ਢਿੱਲੇ ਕਰ ਲਏ। ਹਾਂਜੀ ਤੂੰ ਉਸ ਵੇਲੇ ਕੀ ਸੋਚ ਰਿਹਾ ਸੀਗਾ? ਕਹਿੰਦਾ ਹਾਂਜੀ ਮੈਂ ਇਹੀ ਸੋਚ ਰਿਹਾ ਸੀ, ਉਸ ਵੇਲੇ ਮੇਰੇ ਦਿਮਾਗ 'ਚ ਆ ਵੀ ਕੁੱਟ ਕੁੱਟ ਤਾਂ ਇਹਨੂੰ ਮਾਰ ਦੂ ਮਰਿਆ ਜਿਹਾ ਬੰਦਾ। ਫਿਰ ਮੈਂ ਸੋਚਿਆ ਵੀ ਉੱਥੇ ਤਾਂ ਸੰਤਾਂ ਨੇ ਸਾਨੂੰ ਰੋਜ਼ ਪਿਛਲੇ 3-4 ਦਿਨਾਂ ਤੋਂ ਸਮਝਾਉਂਦੇ ਨੇ ਵੀ ਕਿਸੇ ਨੂੰ ਮਾਫ਼ ਕਰ ਦਿਓ, ਬਖਸ਼ ਦਿਓ ਤਾਂ ਕੀ ਨੁਕਸਾਨ ਹੈ। ਨਾਲੇ ਮੈਂ ਸਤਸੰਗ ਚੱਲਿਆ, ਮੈਂ ਕਾਹਦੇ ਲਈ ਲੜਾਈ ਪਾਉਣੀ, ਅੱਧਾ ਘੰਟਾ ਮੈਂ ਖਰਾਬ ਕਰੂੰਗਾ ਉੱਥੇ ਰੱਬ ਦੀ ਕੋਈ ਗੱਲਬਾਤ ਸੁਣਦਾ। ਕਹਿੰਦਾ ਉਦੋਂ ਮੇਰੇ ਦਿਲ 'ਚ ਖਿਆਲ ਆਇਆ ਅਤੇ ਮੈਂ ਕਿਹਾ ਭਰਾਵਾ ਮਾਫ਼ ਕਰ ਦੇ, ਤੇਰੇ ਜੇ ਸੱਟ ਲੱਗੀ ਆ, ਤੇਰੇ ਕੋਈ ਸਾਈਕਲ ਦਾ ਨੁਕਸਾਨ ਹੋ ਗਿਆ, ਮੈਂ ਤੇਰੇ ਸਾਈਕਲ ਵੀ ਪੂਰਾ ਕਰਾ ਦੂੰਗਾ। ਕਹਿੰਦਾ ਵੀ ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਮੇਰਾ ਕਸੂਰ ਹੈ, ਭਾਵੇਂ ਸਾਈਕਲ ਦੋਨਾਂ ਦੀ ਟੱਕਰ ਹੋਈ ਹੈ, ਪਰ ਮੈਂ ਆਪਣਾ ਕਸੂਰ ਮੰਨਦਾ। ਤੂੰ ਦੱਸ ਕੀ ਚਾਹੁੰਦਾ? ਮੈਂ ਸਤਸੰਗ 'ਤੇ ਜਾਣਾ ਅਤੇ ਮੈਨੂੰ ਪਲੀਜ਼ ਤੂੰ ਮਾਫ਼ ਕਰ ਦੇ, ਤੇਰੇ ਕੋਈ ਸਾਈਕਲ ਦੀ ਚੈਨ ਚੁਣ ਟੁੱਟ ਗਈ, ਮੈਂ ਉੱਥੋਂ ਠੀਕ ਕਰਾ ਦੂੰਗਾ। ਕਹਿੰਦਾ ਉਹ ਬੰਦੇ ਨੇ ਵੀ ਮੈਨੂੰ ਗੱਲ ਨਾ ਲਗਾ ਲਿਆ। ਕਹਿੰਦਾ ਅੱਛਾ, ਉਹਦੀਆਂ ਅੱਖਾਂ ਚੁੰਝੂ ਆ ਗਏ। ਕਹਿੰਦਾ ਨਹੀਂ ਨਹੀਂ ਮੈਂ ਤੈਨੂੰ ਸੌਰੀ ਹਾਂ, ਤੇਰੇ ਹੱਥ ਚੱਕਿਆ, ਤੂੰ ਸਤਸੰਗ 'ਤੇ ਜਾ। ਗੁਰੂ ਜੀ ਕਹਿੰਦੇ ਮੈਨੂੰ ਇਹੀ ਫਾਇਦਾ ਹੋਇਆ, ਆ ਜਿੰਨੀ ਸੰਗਤ ਬੈਠੀ ਆ ਸੁਣ ਕੇ ਤਾਂ ਇਹ ਵੀ ਜਾਂਦੀ ਹੈ, ਅਮਲ ਨਹੀਂ ਕੋਈ ਕਰਦੀ। ਸੋ ਸਾਨੂੰ ਜੋ ਕੋਈ ਚੰਗੀਆਂ ਗੱਲਾਂ ਪਤਾ ਕਿਤੋਂ ਵੀ ਪਤਾ ਲੱਗਦੀਆਂ ਨੇ ਉਹਦੇ ਉੱਤੇ ਅਮਲ ਕਰੀਏ। ਇਸੇ ਤਰ੍ਹਾਂ ਇੱਕ ਹੋਰ ਗੱਲ ਹੈ, ਕੋਈ ਬੰਦਾ ਦੁਕਾਨਦਾਰ ਸੀਗਾ, ਰੋਜ਼ ਸਤਸੰਗ ਸੁਣਨ ਜਾਇਆ ਕਰਦਾ ਸੀਗਾ। ਇੱਕ ਦਿਨ ਉਹਨੂੰ ਕੰਮ ਪੈ ਗਿਆ, ਉਹਨੇ ਆਪਣੇ ਮੁੰਡੇ ਨੂੰ ਭੇਜਤਾ ਵੀ ਕਾਕਾ ਤੂੰ ਮੈਨੂੰ ਜਿਹੜਾ ਕਿਤੇ ਜਾਣਾ ਤੂੰ ਸਤਸੰਗ ਸੁਣ ਲਈ। ਉਹ ਕਹਿੰਦਾ ਠੀਕ ਹੈ। ਉਹ ਬਾਹਰ ਗਿਆ ਵਾ ਸੀ, ਉਹ ਮੁੰਡਾ ਸਤਸੰਗ ਸੁਣ ਚਲਿਆ ਗਿਆ। ਉੱਥੇ ਸੰਤ ਕਹਿੰਦੇ ਵੀ ਦੇਖੋ ਜਿੰਨਾ ਕੁ ਪਰਮਾਤਮਾ ਨੇ ਦੇਣਾ ਉਨਾ ਮੋਰ ਦੈਨ ਐਨਫ ਹੈ, ਜ਼ਿਆਦਾ ਜੱਫੇ ਪਾਉਣ ਦੀ ਕੋਈ ਲੋੜ ਨਹੀਂ, ਤੁਹਾਡੇ 'ਚ ਕੰਟੈਂਟਮੈਂਟ ਹੋਣੀ ਚਾਹੀਦੀ ਹੈ। ਦਾਨ ਦੇਣ ਨਾਲ, ਕਿਸੇ ਦੀ ਸੇਵਾ ਕਰਨ ਨਾਲ, ਕਿਸੇ ਦੇ ਗਰੀਬ ਦੇ ਮੂੰਹ 'ਚ ਫਾਲ ਪਾਉਣ ਨਾਲ ਕੋਈ ਕਦੇ ਵੀ ਚੀਜ਼ ਘੱਟਦੀ ਨਹੀਂ, ਸਗੋਂ ਵੱਧਦਾ ਹੀ ਹੁੰਦਾ। ਇਹ ਗੱਲ ਸੁਣ ਕੇ ਉਹ ਦੁਕਾਨ 'ਤੇ ਆ ਗਿਆ, ਬਹਿ ਗਿਆ। ਜਦੋਂ ਦੁਕਾਨ 'ਤੇ ਬੈਠਾ ਤਾਂ ਕਹਿੰਦੇ ਇੱਕ ਗਊ ਆਈ, ਗਊ ਉਹਦਾ ਬਾਹਰ ਗੁੜ ਪਿਆ ਸੀ, ਗੁੜ ਖਾਣ ਲੱਗ ਗਈ। ਜਦੋਂ ਗੁੜ ਖਾਈ ਗਈ ਆਰਾਮ ਨਾਲ, ਮੁੰਡਾ ਦੇਖੀ ਗਿਆ ਨਾਲੇ ਹੱਸੀ ਗਿਆ। ਹਾਂਜੀ ਇੰਨੇ ਨੂੰ ਉਹਦਾ ਫਾਦਰ ਆ ਗਿਆ, ਉਹਨੇ ਫਾਦਰ ਨੇ ਦੇਖਿਆ ਗਊ ਗੁੜ ਖਾਈ ਜਾਂਦੀ ਆ, ਆ ਬੈਠਾ ਹੱਸੀ ਜਾਂਦਾ। ਉਹ ਕਹਿੰਦਾ ਕੀ ਮੂੰਹ ਜਿਹਾ ਅੱਡਿਆ ਵਾ, ਹੱਸੀ ਜਾਂਦਾ ਤੈਨੂੰ ਦੀਦਾ ਨਹੀਂ? ਕਹਿੰਦਾ ਗਊ ਗੁੜ ਖਾਈ ਜਾਂਦੀ ਆ। ਉਹ ਕਹਿੰਦਾ ਵੀ ਪਿਤਾ ਜੀ ਕੋਈ ਨਹੀਂ, ਖਾ ਲੈਣ ਦਿਓ, ਕਿਹੜਾ ਘਟਣ ਲੱਗਿਆ, ਬਥੇਰੇ ਗੱਟੇ ਪਏ ਨੇ ਆਪਣੇ ਕੋਲ, ਬਹੁਤ ਗੁੜ ਪਿਆ। ਉਹ ਕਹਿੰਦਾ ਤੂੰ ਆਹ ਪੁੱਠੀਆਂ ਜਿਹੀਆਂ ਗੱਲਾਂ ਅੱਜ ਕਿੱਥੋਂ ਕਰਨ ਲੱਗ ਗਿਆ, ਹੈ ਨਾ? ਵੀ ਗੁੜ ਖਾਈ ਜਾਂਦੇ ਤੂੰ ਕੁਛ ਕਾਹੇ ਨੂੰ ਨਾ ਸੋਟੀ ਮਾਰਦਾ, ਉਹਨੂੰ ਹਟਾਉਣਾ, ਨਾਲੇ ਤੂੰ ਕਹਿੰਦਾ ਵੀ ਇਹਦਾ ਕੀ ਫਰਕ ਪੈ ਜੂ ਆਪਣੇ ਕੋਲ ਬਥੇਰਾ। ਉਹ ਕਹਿੰਦਾ ਜੀ ਅੱਜ ਮੈਂ ਉੱਥੇ ਗਿਆ ਸੀ ਸਤਸੰਗ ਸੁਣਨ, ਉੱਥੇ ਸੰਤ ਮਹਾਤਮਾ ਕਹਿੰਦੇ ਸੀਗੇ ਵੀ ਦਾਨ ਦੇਣ ਨਾਲ ਘੱਟਦਾ ਨਹੀਂ ਸਗੋਂ ਵੱਧਦਾ ਹੀ ਹੈ, ਨਾਲੇ ਕੰਟੈਂਟਮੈਂਟ ਹੋਣੀ ਚਾਹੀਦੀ ਹੈ। ਉਹ ਕਹਿੰਦਾ ਅੱਛਾ ਤੂੰ ਤਾਂ ਅੱਜ ਹੀ ਗਿਆ, ਮੈਨੂੰ ਤਾਂ ਸਾਲ ਹੋ ਗਿਆ ਰੋਜ਼ ਸਤਸੰਗ ਜਾਂਦੇ ਨੂੰ। ਕਹਿੰਦਾ ਉਹਨਾਂ ਸੰਤਾਂ ਦੀਆਂ ਗੱਲਾਂ ਨਹੀਂ ਮੰਨੀ ਦੀਆਂ, ਉੱਥੇ ਮੈਂ ਤਾਂ ਉੱਥੇ ਜਾਂਦਾ, ਮੈਂ ਉੱਥੇ ਹੀ ਝਾੜਿਆ ਉਹਨਾਂ ਦੀ ਸਿੱਖਿਆਵਾਂ। ਸੋ ਕਹਿਣ ਦਾ ਇੱਕ ਕਿਆਰੀ ਦੇ ਵਿੱਚ ਆਪਣੇ ਘਰੇ ਅੱਜ ਕੱਲ੍ਹ ਗਰਮੀਆਂ ਨੇ ਬੈਕਯਾਰਡ ਜਾ ਕੇ ਦੇਖਿਓ ਜਿਨ੍ਹਾਂ ਦੇ ਘਰ ਬੈਕਯਾਰਡ ਦੇ ਫਲਾਵਰਸ ਲੱਗੇ ਨੇ ਉਹ ਇੱਕੋ ਹੀ ਕਿਆਰੀ ਦੇ ਵਿੱਚ ਵਿੱਚੀ ਗੇਂਦੇ ਦੇ ਲੱਗੇ ਹੁੰਦੇ ਨੇ ਵਿੱਚੀ ਗੁਲਾਬ ਦੇ ਲੱਗੇ ਹੁੰਦੇ ਨੇ ਵਿੱਚੀ ਚਮੇਲੀ ਦੇ ਲੱਗੇ ਹੁੰਦੇ ਵਿੱਚੀ ਹੋਰ ਫੁੱਲ ਲੱਗੇ ਹੁੰਦੇ ਨੇ ਹਰ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਹੈ ਕਦੇ ਗੇਂਦੇ ਨੇ ਕਿਹਾ ਕਿ ਮੈਂ ਨਹੀਂ ਉਸ ਕਿਆਰੀ 'ਚ ਲੱਗਦਾ ਮੈਂ ਤਾਂ ਦੂਜੇ ਪਾਸੇ ਰਹਿਣਾ ਉਹਨਾਂ 'ਚ ਤਾਂ ਕੋਈ ਨਹੀਂ ਉਹ ਆਪਣੀ ਆਪਣੀ ਮਹਿਕ ਦਿੰਦੇ ਅਸੀਂ ਸਾਰੀ ਇਕੱਠੀ ਮਹਿਕ ਦਾ ਇੰਜੋਏ ਕਰਦੇ ਹਾਂ ਹਾਂਜੀ ਕਦੇ ਤੁਸੀਂ ਇਹ ਇਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਅਸੀਂ ਆਪਣਾ ਆਪਣਾ ਜੋ ਮਰਜ਼ੀ ਕਰੋ ਪਰ ਲੇਕਿਨ ਇੱਕ ਦੂਜੇ 'ਚ ਪਿਆਰ ਵੰਡੀਏ ਅਸੀਂ ਜਦੋਂ ਅਸੀਂ ਪਿਆਰ ਵੰਡਦੇ ਹਾਂ ਮੈਨੂੰ ਯਾਦ ਹੈ ਵੀ ਅਸੀਂ ਸੈਚਰਡੇ ਨੂੰ ਮੈਂ ਆਪਣੇ ਫਰੈਂਡ ਦੇ ਘਰ ਗਿਆ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਨਾਈਟ ਡਿਨਰ ਦੇ ਉੱਤੇ ਉਹ ਤਵਾ ਫਰਾਈ ਇੱਕ ਤਵੇ ਦੇ ਉੱਤੇ ਸੁੱਕੀਆਂ ਸਬਜ਼ੀਆਂ ਬਣਾਈਆਂ ਹੋਈਆਂ ਸੀਗੀਆਂ ਜਦੋਂ ਮੈਂ ਦੇਖੀਆਂ ਅਤੇ ਅੱਜ ਮੈਂ ਤਾਂ ਹੀ ਕੱਲ੍ਹ ਵੀ ਮੈਂ ਕਿਹਾ ਸੀਗਾ ਅੱਜ ਮੇਰੇ ਤਾਂ ਹੀ ਦਿਲ 'ਚ ਖਿਆਲ ਆਇਆ ਛੋਟੇ ਛੋਟੇ ਬੈਂਗਣ ਪਏ ਸੀ ਇੱਕ ਪਾਸੇ ਅਰਬੀ ਪਈ ਸੀ ਉਹਦੇ ਵਿੱਚ ਗੋਭੀ ਵੀ ਪਈ ਸੀ ਉਹ 'ਚ ਭਿੰਡੀਆਂ ਵੀ ਪਈਆਂ ਸੀ ਉਹ 'ਚ ਆਲੂ ਵੀ ਪਏ ਸੀਗੇ ਮੈਂ ਧਿਆਨ ਨਾਲ ਦੇਖਣ ਲੱਗਿਆ ਵੀ ਕਦੇ ਗੋਭੀ ਮਾੜਾ ਮੋਟਾ ਬੈਂਗਣਾਂ ਦੇ ਭਾਅ ਮਾਰਦੀ ਹੋਵੇ ਕੂਣੀ ਵੀ ਮੈਂ ਨਹੀਂ ਮੈਂ ਤੇਰੇ ਨਾਲ ਰਹਿਣਾ ਤੂੰ ਹੋਰ ਹਰ ਪਿੱਛੇ ਉਹ ਤਵੇ 'ਤੇ ਆਰਾਮ ਨਾਲ ਪਏ ਨੇ ਆਪਣੀ ਆਪਣੀ ਸਮੈਲ ਦਿੰਦੇ ਨੇ ਅਤੇ ਅਸੀਂ ਵੀ ਸ਼ੌਕ ਨਾਲ ਖਾਂਦੇ ਹਾਂ ਫਿਰ ਅਸੀਂ ਕਿਉਂ ਨਹੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਸਿੱਖਦੇ ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਵੀ ਐਵੇਂ ਕਿਤਾਬਾਂ ਪੜ੍ਹਨ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੋਚਣ ਦੀ ਕੋਸ਼ਿਸ਼ ਕਰੀਏ ਵੀ ਸਾਨੂੰ ਕੀ ਸਮਝਾਉਂਦੀਆਂ ਨੇ ਉਹ ਸਾਨੂੰ ਬਹੁਤ ਕੁਛ ਛੋਟੀਆਂ ਛੋਟੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਜੇ ਉਹ ਸਬਜ਼ੀਆਂ ਆਰਾਮ ਨਾਲ ਆਪਣੀ ਆਪਣੀ ਖੁਸ਼ਬੂ ਦੇ ਬੈਂਗਣ ਦਾ ਆਪਣਾ ਟੇਸਟ ਹੈ ਭਿੰਡੀਆਂ ਦਾ ਆਪਣਾ ਟੇਸਟ ਹੈ ਕਰੇਲਿਆਂ ਦਾ ਆਪਣਾ ਟੇਸਟ ਹੈ ਪਰ ਇਹਦਾ ਮਤਲਬ ਇਹ ਨਹੀਂ ਮੈਂ ਗੱਲਾਂ ਕਰਕੇ ਤੁਹਾਡੇ ਮੂੰਹ 'ਚ ਪਾਣੀ ਲਿਆਉਣਾ ਚਾਹੁੰਦਾ ਸਭ ਦਾ ਆਨੰਦ ਹੈ ਸੋ ਇਹੀ ਗੱਲ ਅਸੀਂ ਸੋਚੀਏ ਜਿੱਥੇ ਮਰਜ਼ੀ ਰਹੀਏ ਸਾਡੇ ਘਰਾਂ ਦੇ ਵਿੱਚ ਹੁਣ ਜਿਹੜੀਆਂ ਕਲੋਨੀਆਂ ਦੇ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਹਿੰਦੂ ਵੀ ਨੇ ਉੱਥੇ ਮੁਸਲਮਾਨ ਵੀ ਨੇ ਉੱਥੇ ਸਿੱਖ ਵੀ ਨੇ ਉੱਥੇ ਗੋਰੇ ਵੀ ਨੇ ਉੱਥੇ ਕਾਲੇ ਵੀ ਨੇ ਸਾਰੇ ਬੰਦੇ ਇੰਜੋਏ ਕਰਦੇ ਨੇ ਆਪਣੇ ਆਪਣੇ ਹੈਲੋ ਸ਼ੈਲੋ ਅਸੀਂ ਰੋਜ਼ ਇੱਕ ਦੂਜੇ ਦਾ ਕਰਦੇ ਹਾਂ ਸੋ ਜੇ ਹੋਰ ਚੰਗਾ ਕਰਨਾ ਦੁੱਖ ਸੁੱਖ ਦੇ ਵਿੱਚ ਵੀ ਕੰਮ ਆ ਜਾਓ ਦੀਵਾਲੀ ਦੁਸਹਿਰਾ ਕ੍ਰਿਸਮਿਸ ਜੋ ਵੀ ਹੁੰਦੇ ਗੁਰਪੁਰਬ ਹੁੰਦੇ ਨੇ ਅਸੀਂ ਇੱਕ ਦੂਜੇ ਦੇ ਘਰ ਮਿਠਾਈ ਦੇਈਏ ਵਧਾਈਆਂ ਦੇਈਏ ਹਾਂਜੀ ਕਿਸੇ ਦੇ ਕੋਈ ਬੱਚੇ ਨੂੰ ਤਕਲੀਫ ਆ ਉੱਥੇ ਕਾਰ ਰੋਕ ਕੇ ਕਹੀਏ ਜਿਵੇਂ ਹੁਣ ਭਾਈ ਸਾਹਿਬ ਨੇ ਸ਼ੁਰੂ 'ਚ ਕਿਹਾ ਸੀਗਾ ਵੀ ਜੇ ਕਿਸੇ ਦੇ ਸੱਟ ਲੱਗ ਜੇ ਤਾਂ ਅਸੀਂ ਇੱਕ ਕਾਰ ਇੱਧਰ ਮੂੰਹ ਕਰਕੇ ਨਿਕਲ ਜਾਂਦੇ ਹਾਂ ਜਿੰਨਾ ਇਨਵਰਮਨ ਕਰ ਲਾਂਗੇ ਫਿਰ ਕੀ ਕਾਜੂਗਾ ਨਾਲੇ ਸੋਚੋ ਜਿਹੜਾ ਬੱਚਾ ਡਿੱਗਿਆ ਪਿਆ ਸੜਕ ਦੇ ਉੱਤੇ ਜਾਂ ਕੋਈ ਐਕਸੀਡੈਂਟ ਹੋਇਆ ਜੇ ਮੇਰੇ ਘਰ ਵਾਲੀ ਦੀ ਮੇਰੇ ਬੱਚੇ ਦੀ ਮੇਰੀ ਚਾਚੇ ਦੇ ਮੇਰੇ ਤਾਏ ਦਾ ਮੇਰੇ ਫੁੱਫੇ ਦਾ ਮੇਰੇ ਫਾਦਰ ਦਾ ਐਕਸੀਡੈਂਟ ਹੁੰਦਾ ਫਿਰ ਵੀ ਤਾਂ ਮੈਂ ਰੁਕਦਾ ਫਿਰ ਉਹ ਤਾਂ ਕੰਮ ਅਸੀਂ ਯਾਦ ਨਹੀਂ ਅਸੀਂ ਕਿਉਂ ਡਿਫਰੈਂਸ ਕਰਦੇ ਹਾਂ ਵੀ ਇਹ ਕੋਈ ਹੋਰ ਹੈ ਕਹਿੰਦੇ ਹਾਂ ਅਸੀਂ ਸਾਰੇ ਕੁਛ ਵੀ ਸਾਰੇ ਇੱਕੋ ਹੀ ਹਾਂ ਫਿਰ ਵੀ ਅਸੀਂ ਦੇਖ ਲਓ ਫਰਕ ਰੱਖਦੇ ਹਾਂ ਦਿਲੋਂ ਜਦੋਂ ਮੀਂਹ ਪੈਂਦਾ ਕਦੇ ਮੀਂਹ ਨੇ ਇਹ ਸੋਚਿਆ ਵੀ ਮੈਂ ਨੱਥੂ ਲਾਲ ਦੇ ਘਰ ਪੈਣਾ ਅਤੇ ਕਸ਼ਮੀਰੀ ਲਾਲ ਦੇ ਘਰ ਨਹੀਂ ਪੈਣਾ ਜਾਂ ਰੁਲੀਆ ਸਿੰਘ ਦੇ ਘਰ ਨਹੀਂ ਪੈਣਾ ਉਹ ਸਾਰਿਆਂ ਦੇ ਘਰ ਇੱਕੋ ਜਿਹਾ ਮੀਂਹ ਪੈਂਦਾ ਧੁੱਪ ਸੂਰਜ ਚੜ੍ਹਦੀ ਹੈ ਕਦੇ ਅਸੀਂ ਉਹ ਸੂਰਜ ਤੋਂ ਹੀ ਸਿੱਖ ਲਈਏ ਜਦੋਂ ਦਿੰਦੀ ਹੈ ਸੂਰਜ ਚੜ੍ਹਦਾ ਲਾਈਟ ਆਉਂਦੀ ਹੈ ਸਾਰੇ ਪਾਸੇ ਚੰਦਰਮਾ ਚੜ੍ਹਦਾ ਆਪੇ ਸਾਰੇ ਪਾਸੇ ਉਹਨਾਂ ਨੇ ਕਦੇ ਪੱਖਪਾਤ ਨਹੀਂ ਕੀਤਾ ਸੋ ਜਿਹੜੀ ਕੁੱਲ ਕਾਇਨਾਤ ਹੈ ਯੂਨੀਵਰਸ ਹੈ ਉਹ ਕੋਈ ਫਰਕ ਨਹੀਂ ਕਰਦੀ ਅਤੇ ਅਸੀਂ ਐਵੇਂ ਹੀ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਕਿੰਨੀ ਕੁ ਜ਼ਿੰਦਗੀ ਹੈ ਮੈਂ ਫਿਰ ਉਹੀ ਗੱਲ ਕਰਾਂ ਜ਼ਿੰਦਗੀ ਕੋਈ ਲੰਬੀ ਚੌੜੀ ਨਹੀਂ ਹੈ ਇਹ ਦਿਨ ਨਿਕਲਦੇ ਦੇਖੋ ਨਾ ਹੁਣ ਜਦੋਂ ਕਾਲਜ ਪੜ੍ਹਦੇ ਯੂਨੀਵਰਸਿਟੀ ਪੜ੍ਹਦੇ ਉਦੋਂ ਗੇਮ ਸਪੋਰਟਸ ਖੇਡੀਆਂ ਨੈਸ਼ਨਲ ਦੇ ਪਲੇਅਰ ਸੀਗੇ ਹਾਂਜੀ ਉਦੋਂ ਐਵੇਂ ਤੁਰੇ ਜਾਂਦੇ ਜਾ ਕੇ ਕਿੱਕ ਮਾਰਦਾ ਨਹੀਂ ਹਿੱਟ ਕਰਦਾ ਨਹੀਂ ਅਤੇ ਹੁਣ ਉਹ ਗੋਡੇ ਸਿੱਧੇ ਵੀ ਨਹੀਂ ਤੁਰ ਹੁੰਦੇ ਲੰਘ ਵੱਜਦਾ ਵਿੱਚ ਅਤੇ ਟਾਈਮ ਨਿਕਲਦੇ ਕੋਈ ਚਿਰ ਲੱਗਿਆ ਸੋ ਇਸ ਕਰਕੇ ਅਸੀਂ ਕੁਛ ਨਾ ਕੁਛ ਮੈਂ ਤਾਂ ਇਹ ਕਹਿੰਦਾ ਵੀ ਜੋ ਮਰਜ਼ੀ ਦੁਨੀਆ ਦੇ ਕੰਮਾਂ 'ਚ ਲੱਗੋ ਜਿੰਨਾ ਮਰਜ਼ੀ ਭੱਜ ਨੱਠ ਕਰ ਲਓ ਕੁਛ ਨਾ ਕੁਛ ਵਕਤ ਸਾਨੂੰ ਆਪਣੇ ਬਾਰੇ ਸੋਚਣਾ ਨੋ ਦਾਈ ਸੈਲਫ ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ ਜਿਵੇਂ ਨਰ ਨਰੈਣੀ ਦੇਹ ਕਿਹਾ ਜਾਂਦਾ ਗੁਰਬਾਣੀ ਸਾਹਿਬ 'ਚ ਆਉਂਦਾ ਹਰੀ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਇਹ ਸਰੀਰ ਜਿਹੜਾ ਸਾਡਾ ਹਰੀ ਦਾ ਮੰਦਰ ਹੈ ਪਰਮਾਤਮਾ ਦਾ ਮੰਦਰ ਹੈ ਇਹਦੇ ਵਿੱਚ ਬੜੋ ਹਾਂਜੀ ਜਦੋਂ ਕਿ ਇਸੇ ਕਰਕੇ ਤਾਂ ਕਹਿੰਦਾ ਵੀ ਉਹ ਇੱਕ ਵਾਰੀ ਬੁੱਲੇ ਸ਼ਾਹ ਨੇ ਕੋਈ ਸ਼ਬਦ ਕਹੇ ਸੀ ਮੈਨੂੰ ਹੁਣ ਯਾਦ ਨਹੀਂ ਆ ਰਹੇ ਓਨੈਸਟਲੀ ਸਪੀਕਿੰਗ ਕਿ ਬੁੱਲੇ ਨੇ ਕਿਹਾ ਸੀਗਾ ਹਾਂ ਆ ਗਈ ਗੱਲ ਯਾਦ ਬੁੱਲਾ ਕਹਿੰਦਾ ਸੀ ਬੇਬੋਲਦੇ ਦੀ ਤੈਨੂੰ ਸਮਝ ਹੈ ਨਹੀਂ ਬੇਬੋਲਦੇ ਦੀ ਪਰਮਾਤਮਾ ਜਿਹੜਾ ਬੋਲਦਾ ਨਹੀਂ ਕਹਿੰਦਾ ਬੇਬੋਲਦੇ ਦੀ ਤੈਨੂੰ ਸਮਝ ਹੈ ਨਹੀਂ ਜਿਹੜਾ ਨਿੱਤ ਤੇਰੇ ਵਿੱਚ ਬੋਲਦਾ ਏ ਬੇਬੋਲਦੇ ਦੀ ਤੈਨੂੰ ਸਮਝ ਹੈ ਨਹੀਂ ਜਿਹੜਾ ਨਿੱਤ ਤੇਰੇ ਵਿੱਚ ਬੋਲਦਾ ਏ ਜਿਹੜਾ ਬੁੱਝ ਤਾਂ ਸਹੀ ਵਿੱਚ ਕੌਣ ਤੇਰੇ ਸ਼ਾਇਦ ਉਹ ਨਾ ਹੋਵੇ ਜਿਹਨੂੰ ਟੋਲਦਾ ਏ ਉਹ ਬੁੱਲੇ ਸ਼ਾਹ ਰੱਬ ਤੇਰੇ ਤੋਂ ਵੱਖ ਨਹੀਂ ਆਪੇ ਆਵਾਜ਼ ਮਾਰੇ ਆਪੇ ਬੋਲਦਾ ਏ ਸੋ ਪਰਮਾਤਮਾ ਤਾਂ ਸਾਡੇ ਵਿੱਚ ਹੈ ਸਾਨੂੰ ਆਵਾਜ਼ਾਂ ਮਾਰਦਾ ਸਾਨੂੰ ਕਈ ਵਾਰੀ ਸੁਣਦੇ ਨਹੀਂ ਅਸੀਂ ਵੀ ਬੋਲੇ ਹਾਂ ਉਹ ਤਾਂ ਹਮੇਸ਼ਾ ਹੀ ਸਾਨੂੰ ਪ੍ਰੋਪਰ ਗਾਈਡ ਕਰਨ ਦੀ ਕੋਸ਼ਿਸ਼ ਕਰਦਾ ਸੋ ਰੋਜ਼ ਨੋ ਦਾਈ ਸੈਲਫ ਦਾ ਮਤਲਬ ਵੀ ਇਹੀ ਹੈ ਕਿ ਅਸੀਂ ਚੌਂਕੜੀ ਮਾਰੀਏ ਬੈਠੀਏ ਦਿਲ ਲੱਗੇ ਨਾ ਲੱਗੇ ਜਿਵੇਂ ਅਸੀਂ ਸਕੂਲ 'ਚ ਜਾਂਦੇ ਹਾਂ ਵੀ ਟੀਚਰ ਦੀ ਗਬਰਲੀ ਸਮਝ ਆਉਂਦੀ ਹੈ ਨਾ ਜਾਈਏ ਤਾਂ ਸਹੀ ਨਾ ਇਸ ਕਰਕੇ ਸਿਮਰਨ ਕਰੀਏ ਪਾਠ ਕਰੀਏ ਸਾਰੇ ਦੁਨੀਆਂ ਵਿੱਚ ਇਹੀ ਹੁੰਦਾ ਜਿਹੜੇ ਨਹੀਂ ਮੰਨਦੇ ਉਹ ਵੀ ਪਾਠ ਕਰਦੇ ਨੇ ਸੋ ਪਾਠ ਕਰੋ, ਐਨਾਲਾਈਜ਼ ਕਰੋ ਆਪਣੇ ਆਪ ਨੂੰ, ਮੈਂ ਅੱਜ ਜਿਹੜਾ ਕੀਤਾ ਕਿੰਨੀ ਕੁ ਮੈਂ ਹੇਰਾਫੇਰੀ ਕਰ ਲਈ, ਕਿੰਨੇ ਕੁ ਪੈਸੇ ਜੇ ਨਾ ਵੀ ਕਰਦਾ ਤਾਂ ਵੀ ਸਰ ਜਾਣਾ ਸੀ, ਕਿਹੜਾ ਹੁੰਦਾ ਸੀ, ਅਤੇ ਕਿੰਨੇ ਕੁ ਵਾਰੀ ਮੈਂ ਮਨ ਦੇ ਪਿੱਛੇ ਲੱਗਿਆ, ਕਿੰਨੇ ਕੁ ਮੈਂ ਪੁੱਠੇ ਸਿੱਧੇ ਸ਼ਬਦ ਕਹਿਤੇ, ਜੇ ਨਾ ਕਹਿੰਦਾ ਖਹਿੜਾ ਛੁੱਟ ਜਾਣਾ ਸੀ, ਚੁੱਪ ਰਹਿ ਜਾਣਾ ਸੀ, ਵਧੀਆ ਸੀ, ਕਿੰਨਿਆਂ ਕੁ ਦਾ ਮੈਂ ਫਾਇਦਾ ਕੀਤਾ, ਕਿਸੇ ਦੀ ਕੋਈ ਤਕਲੀਫ ਹੋਈ ਉਹਦੇ ਵਿੱਚ ਸ਼ਰੀਕ ਹੋਇਆ ਨਹੀਂ ਹੋਇਆ। ਫਿਰ ਇਹ ਗੱਲਾਂ ਜਦੋਂ ਅਸੀਂ ਆਪਣੇ ਆਪ ਨੂੰ ਐਨਾਲਾਈਜ਼ ਕਰਦੇ ਹਾਂ, ਫਿਰ ਐਵੋਲਿਊਸ਼ਨ ਦੀ ਕਿਰਿਆ ਦੇ ਨਾਲ ਸਾਡੇ ਵਿੱਚ ਚੇਂਜਿਸ ਆਉਂਦੀਆਂ ਨੇ। ਜਿਸ ਤਰ੍ਹਾਂ ਜਦੋਂ ਅਸੀਂ ਕਾਲਜ 'ਚ ਪੜ੍ਹਦੇ ਹੁੰਦੇ ਸੀ, ਅੰਬ ਲੈ ਕੇ ਜਾਣਾ, ਨਦੀ ਦੇ ਕਿਨਾਰੇ ਜਾ ਕੇ ਇੰਜੋਏ ਕਰਦੇ ਸੀ, ਨਦੀ 'ਚ ਜੰਪ ਕਰਨਾ, ਛਾਲਾਂ ਮਾਰਨੀਆਂ, ਹੋਰ ਮਾਰਨੀਆਂ, ਜਦੋਂ ਅੰਬ ਠੰਡੇ ਹੁੰਦੇ ਖਾਂਦੇ ਸੀ, ਉਦੋਂ ਸਾਡਾ ਇਹੀ ਖਿਆਲ ਹੁੰਦਾ ਸੀ ਨਦੀ ਦੇ ਉਸੇ ਪਾਣੀ ਦੇ ਵਿੱਚ ਅਸੀਂ ਛਾਲਾਂ ਮਾਰ ਰਹੇ ਹਾਂ, ਜਦੋਂ ਕਿ ਹਕੀਕਤ ਹੈ ਉਹ ਪਾਣੀ ਨਹੀਂ ਹੁੰਦਾ। ਐਵਰੀ ਸੈਕਿੰਡ ਉਹ ਵਾਟਰ ਚੇਂਜ ਹੋ ਜਾਂਦਾ। ਜਿਸ ਤਰ੍ਹਾਂ ਕੋਈ ਮੋਮਬੱਤੀ ਦੀ ਲਾਈਟ ਜਗਦੀ ਨਾ, ਜਿਹੜੀ ਲਾਟ ਹੁੰਦੀ ਹੈ ਸਾਨੂੰ ਲੱਗਦਾ ਉਹੀ ਹੈ, ਉਹੀ ਨਹੀਂ ਹੁੰਦੀ, ਉਹ ਚੇਂਜ ਹੋ ਰਹੀ ਹੈ। ਸੋ ਸੇਮ ਥਿੰਗ ਐਵੋਲਿਊਸ਼ਨ ਦੀ ਕਿਰਿਆ ਹਰ ਬੰਦੇ ਦੇ ਵਿੱਚ ਹੈ। ਐਵੋਲਿਊਸ਼ਨ ਮੀਨਸ ਟੂਵਰਡਸ ਦ ਬੈਟਰਮੈਂਟ, ਵਧੀਆ ਪਾਸੇ ਹੋ ਰਿਹਾ ਹੁੰਦਾ। ਸੋ ਸਾਡੇ ਵਿੱਚ ਹਮੇਸ਼ਾ ਚੇਂਜਿਸ ਹੁੰਦੇ, ਜਦੋਂ ਬੁੱਢੇ ਹੋ ਗਏ ਇੱਕ ਦਿਨ 'ਚ ਥੋੜ੍ਹਾ ਹੋ ਗਏ, ਜਿਹੜੇ ਕੰਨਾਂ ਦੇ ਚਿੱਟੇ ਵਾਲ ਆ ਗਏ ਇੱਕ ਦਿਨ 'ਚ ਥੋੜ੍ਹਾ ਕੇ, ਭਾਵੇਂ ਜਿੰਨੇ ਮਰਜ਼ੀ ਰੰਗ ਕਰਾ ਕੇ ਕਾਲੇ ਕਰੀ ਜਾਈਏ, ਉਹ ਚੌਥੇ ਪੰਜਵੇਂ ਦਿਨ ਫਿਰ ਆਪਣੀ ਰਿਐਲਿਟੀ ਪ੍ਰਗਟ ਕਰ ਦਿੰਦੇ ਨੇ। ਸੋ ਮੇਰਾ ਟਾਈਮ ਹੁਣ ਸਮਾਪਤ ਦੇ ਵੱਲ ਹੈ, ਪਰ ਮੈਂ ਥੋੜ੍ਹੀ ਜਿਹੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਸਾਡੀ ਐਨਕਾਂ ਦੀ ਦੁਕਾਨ ਜਿਹੜੀ ਕਿ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਹੈ, ਉੱਥੇ ਅਸੀਂ ਕਲੋਜ਼ਿੰਗ ਡਾਊਨ ਸੇਲ ਲਾਈ ਵੀ ਹੈ, ਅਤੇ ਉਹ ਜਿਹੜੀ ਸਾਡੀ ਇਹ ਐਨਕਾਂ ਦੀ ਦੁਕਾਨ ਹੈ, ਮੈਂ ਉਹਦੀ ਨਿਸ਼ਾਨੀ ਦੱਸ ਦੇਣਾ, ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਬਿਲਕੁਲ ਇੰਟਰਸੈਕਸ਼ਨ ਦੇ ਉੱਤੇ ਗੈਸ ਸਟੇਸ਼ਨ ਹੈ। ਉਸ ਪਲਾਜ਼ੇ ਵਿੱਚ ਆਓ, ਇੱਕੋ ਹੀ ਗੇਟ ਹੈ, ਅੰਦਰ ਆ ਕੇ ਖੁੰਜੇ ਵੀ ਸਾਡੀ ਐਨਕਾਂ ਦੀ ਦੁਕਾਨ ਹੈ। ਟਾਈਮ ਦੱਸ ਦੇਣਾ ਪਲੀਜ਼, ਜੋ ਸਾਡੀ ਆਂਸਨੀ ਮਸ਼ੀਨ ਕਹਿੰਦੀ ਹੈ, ਮੈਨੂੰ ਪਤਾ ਨਹੀਂ ਹੁਣ ਮੈਂ ਕਿਵੇਂ ਚੇਂਜ ਕਰਾਂ, ਮੇਰੇ ਕੋਡ ਨੰਬਰ ਨਹੀਂ ਹੈ। 12 ਵਜੇ ਤੋਂ ਲੈ ਕੇ 5 ਵਜੇ ਤੱਕ, ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ, ਸ਼ੁੱਕਰਵਾਰ ਨੂੰ ਬੰਦ, ਸ਼ਨੀਵਾਰ ਅਤੇ ਐਤਵਾਰ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਹੈ। ਜਿੰਨਾ ਚਿਰ ਐਨਕਾਂ ਪਈਆਂ ਉਨਾ ਚਿਰ ਤੁਸੀਂ ਲੈ ਸਕਦੇ ਹੋ, ਹੋਰ ਅਸੀਂ ਐਨਕਾਂ ਦਾ ਆਰਡਰ ਨਹੀਂ ਕਰਨਾ। ਇਸੇ ਤਰ੍ਹਾਂ ਕੋਈ ਲੈਂਜ ਪਾਉਣੇ ਨੇ, ਕਈ ਐਨਕਾਂ $40 ਦੀਆਂ, ਕੋਈ 50 ਦੀਆਂ, ਕੋਈ 100 ਦੀਆਂ 3 ਲੱਗੀਆਂ, ਕੋਈ 200 ਦੀਆਂ 4 ਲੱਗੀਆਂ, ਕੋਈ 200 ਦੀਆਂ 5 ਲੱਗੀਆਂ ਨੇ, ਬ੍ਰਾਂਡਡ ਵੀ ਨੇ, 2 ਨੋਨ ਬ੍ਰਾਂਡਡ ਵੀ ਨੇ। 2 ਮਿੰਟ ਰਹਿ ਕੇ, 2 ਮਿੰਟ ਤਾਂ ਮੈਂ ਬਹੁਤ ਕੁਛ ਬੋਲ ਸਕਦਾ, ਹਾਂਜੀ 2 ਮਿੰਟ ਤਾਂ ਬਹੁਤ ਵੱਡੇ ਹੁੰਦੇ, ਸਾਹ ਤਾਂ ਆਪਣੇ 1 ਸਕਿੰਟ 'ਚ ਹੀ ਨਿਕਲ ਜਾਂਦਾ, 2 ਮਿੰਟ ਤਾਂ ਬਹੁਤ ਵੱਡੇ ਨੇ। ਸੋ 2 ਮਿੰਟ ਮੈਂ ਤੁਹਾਨੂੰ ਦੱਸਦਾ, ਫੋਨ ਨੰਬਰ ਤੁਹਾਨੂੰ ਦੱਸ ਦੇਣਾ 2895690127। ਇਹ 12 ਵਜੇ ਤੋਂ ਬਾਅਦ ਬੋਲਿਆ ਕਰੂਗਾ। ਜੇ ਤੁਸੀਂ ਪਹਿਲਾਂ ਕੋਈ ਆਂਸਰਿੰਗ ਮਸ਼ੀਨ ਛੱਡ ਦੋਗੇ, ਮੈਨੂੰ ਫਿਰ ਉਹ ਆਂਸਰਿੰਗ ਮਸ਼ੀਨ ਦੇ ਮੈਸੇਜ ਨਹੀਂ ਲੈਣੇ ਪੈਂਦੇ, ਤੁਸੀਂ ਮੈਨੂੰ ਬੁੱਧੂ ਕਹੋ, ਮੂਰਖ ਕਹੋ, ਜੋ ਮਰਜ਼ੀ ਕਹੋ, ਹਕੀਕਤ ਇਹੀ ਹੈ। ਕਿਉਂਕਿ ਨਾ ਮੈਂ ਸਿੱਖਿਆ ਜਦੋਂ ਕੁੜੀ ਸੀਗੀ, ਜੇ ਮੈਂ ਸਿੱਖ ਲੈਂਦਾ ਫਿਰ ਤਾਂ ਮੈਨੂੰ ਈਜ਼ੀ ਹੋਣਾ ਸੀ, ਨਹੀਂ ਫਿਰ ਮੈਂ ਬੰਦ ਵੀ ਨਹੀਂ ਕਰਨੀ ਸੀ ਇਹ ਸਟੋਰ। ਸੋ ਇਸ ਕਰਕੇ ਤੁਸੀਂ ਉਸ ਨੁੱਕਰ 'ਤੇ ਆ ਜਾਓ, ਅਤੇ ਉੱਥੇ ਸਾਡਾ ਮੈਡੀਕਲ ਸੈਂਟਰ ਹੈ, ਫਿਜੀਓਥੈਰੇਪੀ ਹੈ, ਕੈਰੋ ਪ੍ਰੈਕਟਰ ਹੈ, ਵਾਕ ਇਨ ਕਲੀਨਿੰਗ ਹੈ, ਫੈਮਿਲੀ ਪ੍ਰੈਕਟਿਸ ਹੈ, ਡਰਮੇਟਾਲੋਜਿਸਟ ਨੇ, ਬਲੱਡ ਲੈਬ ਹੈ, ਕੌਂਸਲਿੰਗ ਦੀਆਂ ਸਰਵਿਸ ਨੇ, ਫਾਰਮੇਸੀ ਦੀਆਂ ਸਰਵਿਸ ਨੇ, ਖੁੰਜੇ ਸਾਡੇ ਕੋਲ, ਐਨਕਾਂ ਦੀ ਦੁਕਾਨ ਹੈ, ਡਾਕਟਰ ਸਾਡੇ ਕੋਲ ਹੈ ਨਹੀਂ, ਤੁਸੀਂ ਜਿੱਥੋਂ ਮਰਜ਼ੀ ਪ੍ਰਿਸਕ੍ਰਿਪਸ਼ਨ ਲਿਆਓ ਅਤੇ ਪੈਸੇ ਤੁਸੀਂ ਢੇਰ ਸਾਰੇ ਬਚਾਓ, ਇਕੱਲੇ ਇਕੱਲੇ ਨਹੀਂ ਖਾਸੇ ਬਚਾਓਗੇ, ਤਾਂ ਢੇਰ ਤਾਂ ਮੈਂ ਨਹੀਂ ਕਹਿੰਦਾ ਕਿੰਨੇ ਕੁ ਬਚਾਓਗੇ, ਤੁਸੀਂ ਖੁਸ਼ ਹੋ ਕੇ ਜਾਓਗੇ, ਜੇ ਖੁਸ਼ ਥੋੜ੍ਹੇ ਜਿਹੇ ਵੀ ਨਹੀਂ ਨਾ ਹੁੰਦੇ ਬੇਸ਼ੱਕ ਨਾ ਲਈਓ, ਜੇ ਜ਼ਿਆਦਾ ਖੁਸ਼ ਹੋਗੇ ਵਾਕਈ ਜੋ ਕਹਿਆ ਰੇਡੀਓ 'ਤੇ ਉਹਦੇ ਮੁਤਾਬਕ ਲਾਂਭਾ ਦੇਣ ਦੀ ਲੋੜ ਨਹੀਂ, ਲਓ ਹੀ ਨਾ। ਤੁਹਾਨੂੰ ਪਤਾ ਵੀ ਐਵੇਂ ਝੂਠ ਬੋਲਦੇ ਨੇ ਰੇਡੀਓ 'ਤੇ ਤਾਂ ਕਰਦੇ ਤਾਂ ਠੱਗੀ ਨੇ, ਲਓ ਨਾ, ਬਸ ਆਪਾਂ ਕੱਲ੍ਹ ਲਈ ਇੱਕ ਦੂਜੇ ਦਾ ਭਾਰ ਚੱਕਣਾ। ਪਰ ਹਾਂ, ਚਾਹ ਸਾਡੇ ਨਾਲ ਜ਼ਰੂਰ ਪੀਓ। ਕੁਛ ਸੈਕਿੰਡ ਰਹਿ ਗਏ, ਮੈਨੂੰ ਉਂਗਲ ਵਾਰ ਵਾਰ ਇਸ਼ਾਰਾ ਕਰ ਰਹੇ ਨੇ ਵੀ ਸੈਕਿੰਡ ਹੋ ਗਏ, ਰੈੱਡ ਲਾਈਟ ਆ ਗਈ, ਆਹ ਲਓ ਜੀ। ਥੈਂਕ ਯੂ ਵੈਰੀ ਮੱਚ, ਨੈਕਸਟ ਵੀਕ ਫਿਰ ਮਿਲਾਂਗੇ। ਥੈਂਕ ਯੂ ਵੈਰੀ ਮੱਚ ਅਗੇਨ।
ਕਰ ਬੰਦਿਆ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ।
The views expressed on the preceding program may not necessarily be those of the owner or management of WTOR radio station.
ਅਮੀਜਾਨ ਸਲਾਮ, ਪੈਸੇ ਮਿਲ ਗਏ?
ਜੀਤੀ ਰਹੋ। ਹਾਂ ਹਾਂ ਬੇਟਾ, ਇਸ ਬਾਰ ਸੈਲਰੀ ਜਲਦੀ ਮਿਲ ਗਈ ਕਿਆ?
ਨਹੀਂ ਅਮੀ, ਜ਼ੂਮ ਕੀਏ ਹੈ।
ਜ਼ੂਮ ਕਿਆ ਮਤਲਬ?
ਜ਼ੂਮ ਮਤਲਬ ਫਾਸਟ ਐਂਡ ਰਿਲਾਇਬਲ ਮਨੀ ਟ੍ਰਾਂਸਫਰ। ਅਭੀ ਡਾਊਨਲੋਡ ਕੀਜੀਏ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ, ਦੈਟਸ XOOM, ਔਰ ਆਪਣੇ ਮੋਬਾਈਲ ਸੇ ਪੈਸੇ ਟ੍ਰਾਂਸਫਰ ਕੀਜੀਏ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਯਾ ਮੋਬਾਈਲ ਰੀਚਾਰਜ।
ਅਬ ਪਾਕਿਸਤਾਨ ਪੈਸੇ ਭੇਜੀਏ ਸਿਰਫ ਚੰਦ ਕਲਿਕਸ ਕੇ ਜ਼ਰੀਏ।
ਜ਼ੂਮ, ਅ ਪੇਪਾਲ ਸਰਵਿਸ, ਤੇਜ਼, ਆਸਾਨ ਔਰ ਮਹਿਫੂਜ਼ ਮਨੀ ਟ੍ਰਾਂਸਫਰ।
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 تک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں، اس کے لیے حکومت اونٹیریو کے ذریعے ادائیگی کی گئی ہے۔
اکال ٹرک لیوب دی گرینڈ اوپننگ، تھاڑے جانے پہچانے راجا یا پھر جس، ٹرک دی بہترین کوالٹی سروس دے نال پھر وارنٹی۔ اکال ٹرک اینڈ لیوب
ڈرائیو تھرو،
اکال ٹرک اینڈ لیوب
ٹرک واش،
اکال ٹرک اینڈ لیوب
ریپیئر،
اکال ٹرک اینڈ لیوب
ٹائر سروس،
اکال ٹرک اینڈ لیوب۔
کال جس او راجا 905-565-1100
1776 مائر سائڈ ڈرائیو ان مسیساگا، اکال ٹرک اینڈ لیوب۔
COVID-19 کر کے سارا کام آن لائن ہو گیا، گروسری آن لائن ہو گئی، ٹیوشن آن لائن ہو گئی، اور تا ہور کل مینو ریا نے دسیا کہ سوڈی فرنیچر والے بھی ہن آن لائن فرنیچر سیل کر رہے ہیں۔
بالکل ٹھیک سنیا، تے ہن انہاں دیاں دونوں لوکیشنز کھل گئیاں ہن۔
برمٹن دے سب تو بڑے فرنیچر سٹورز وچوں ایک سوڈی فرنیچر تے ہن COVID-19 دے دوران انہاں دی ویب سائٹ سوڈی فرنیچر